ਧੰਨ ਵਾਖੇ ਗੁਰੂ ਸਾਹਿਬ ਜੀਓ ਦੋਏ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ ਦੋਇ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੈ ਪਾਵਾ ਸਾਸ ਸਾਸ ਨਾਨਕ ਆਰਾਦੇ ਆਠ ਪਹਿਰ ਗੁਣ ਗਾਵਾ ਅਬ ਮੈਂ ਕੌਣ ਉਪਾਉ ਕਰੋ ਅਬ ਮੈਂ ਕੌਣ ਉਪਾਉ ਕਰੋ ਜਿਹੇ ਬਿਦ ਮਨ ਕੋ ਸੰਸਾਰ ਚੁਕੈ ਭਾਵ ਨਿਦ ਪਾਰ ਪਰੋ ਜਨਮ ਪਾਏ ਕਛ ਭਲੋ ਨਾ ਕੀਨੋ ਤਾਂ ਤੇ ਅਧਿਕ ਡਰੋ ਮਨ ਬਚ ਕ੍ਰਮ ਹਰ ਗੁਣ ਨਹੀਂ ਗਾਏ ਇਹ ਜੀ ਸੋਚ ਧਰੋ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਗੁਰਮਤ ਸੁਨ ਕਛ ਗਿਆਨ ਨਾ ਉਪਜਿਓ ਪਸ ਜਿਉਂ ਉਦਰ ਪਰੋ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਿਤ ਤਰੋ ਕਹੋ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤਿਤ ਤਰੋ ਪਰਮ ਸਨਮਾਨਯੋਗ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ੂਰੀ ਅੰਦਰ ਆਪ ਜੀ ਨੇ ਸਤਿਗੁਰੂ ਜੀ ਦੀ ਅੰਮ੍ਰਿਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਤੋਂ ਸ਼ਰਵਣ ਕੀਤਾ ਹੈ। ਨੌਵਮ ਗੁਰਦੇਵ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪਵਿੱਤਰ ਨਾਮ ਉੱਪਰ ਇਹ ਪਵਿੱਤਰ ਅਸਥਾਨ ਸੰਗਤਾਂ ਦੇ ਅੰਦਰ ਦੀ ਤ੍ਰਿਪਤੀ ਕਰ ਰਿਹਾ ਹੈ। ਆਓ ਉਸੇ ਹੀ ਹਜ਼ੂਰ ਦਾ ਪਾਵਨ ਪਵਿੱਤਰ ਇੱਕ ਬਚਨ ਆਧਾਰ ਬਣਾ ਕੇ ਆਪਾਂ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੀ ਅਸੀਸ ਲੈ ਸਕੀਏ। ਆਪ ਸਾਰੇ ਜਾਣਕਾਰ ਹੋ ਕਿ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਬਾਣੀ ਗੁਰੂ ਗ੍ਰੰਥ ਸਾਹਿਬ ਦੇ 15 ਰਾਗਾਂ ਵਿੱਚ ਦਰਜ ਹੈ। 59 ਸ਼ਬਦ ਨੇ, 57 ਹਜ਼ੂਰ ਦੇ ਸ਼ਲੋਕ ਨੇ। ਸਾਰੀ ਬਾਣੀ ਤਕਰੀਬਨ ਹਜ਼ੂਰ ਨੇ ਹਿੰਦੀ ਵਿੱਚ ਉਚਾਰਨ ਕੀਤੀ ਹੈ, ਤਕਰੀਬਨ ਸ਼ਬਦ ਵਰਤੇ। ਵਿਲੱਖਣਤਾ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਹਰ ਸ਼ਬਦ ਉਸ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਰਹਾਓ ਦੀਆਂ ਤੁਕਾਂ ਨੇ। 59 ਦੇ 59 ਸ਼ਬਦ ਜੋ ਪਹਿਲੀਆਂ ਤੁਕਾਂ ਨੇ ਉਹੀ ਰਹਾਓ ਦੇ ਬਚਨ ਨੇ। ਭਾਈ ਸਾਹਿਬ ਨੇ ਸ਼ਬਦ ਗਾਇਨ ਕੀਤਾ, ਸਭੈ ਕਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਬੋਲੈ ਰੇ। ਕੌਣ ਹੈ ਜਿਹੜਾ ਪਰਮਾਤਮਾ ਤੋਂ ਬਿਨਾ ਕੋਈ ਬੋਲ ਰਿਹਾ ਹੈ? ਹਰ ਘੱਟ ਵਿੱਚ ਪ੍ਰਭੂ ਰਾਮ ਆਪ ਬੋਲਦੇ ਨੇ। ਤੇ ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਕਿ ਰੇ ਮਨ ਰਾਮ ਸਿਉਂ ਕਰ ਪ੍ਰੀਤ, ਜਿਹੜਾ ਸਾਰੇ ਘਟਾਵਾਂ ਵਿੱਚ ਬੋਲ ਰਿਹਾ ਹੈ। ਦੇਖੋ ਇੱਥੇ ਕੋਈ ਦੀਵਾਰ ਨਹੀਂ ਖੜੀ ਕੀਤੀ ਕੇਵਲ ਇਨਸਾਨ ਵਿੱਚ, ਇਹ ਨਹੀਂ ਦੀਵਾਰ ਖੜੀ ਕੀਤੀ ਕਿ ਧਰਮੀ ਵਿੱਚ, ਇਹ ਨਹੀਂ ਦੀਵਾਰ ਕੀਤੀ ਕਿ ਕੇਵਲ ਦਾਨੀ ਵਿੱਚ। ਸਭੈ ਕਟ ਰਾਮ ਬੋਲੇ ਦਾ ਅਰਥ ਹੈ ਜੜ ਚੇਤਨ ਚੱਲ ਅਚੱਲ ਜੋ ਵੀ ਸਿਰਜਿਆ, ਕੋਈ ਜਗ੍ਹਾ ਐਸੀ ਨਹੀਂ ਜਿੱਥੇ ਰਾਮ ਨਾ ਬੋਲਦਾ ਹੋਵੇ, ਹਰ ਥਾਂ ਤੇ। ਆਓ ਇਸ ਪਵਿੱਤਰ ਬਚਨ ਨੂੰ, ਰੇ ਮਨ ਰਾਮ ਸਿਉਂ ਕਰ ਪ੍ਰੀਤ, ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ, ਇਹ ਆਪ ਜੀ ਦੇ ਸਮਕਸ਼ ਵਿਚਾਰ ਕਰ ਸਕਾਂ। ਤੇ ਇਸ ਕਰਕੇ ਭਾਵਨਾ ਕਿ ਜੋਤ ਤਾਂ ਸਾਰੀ ਇੱਕ ਹੈ, ਪਰ ਜਿਸ ਹਜ਼ੂਰ ਦੇ ਪਵਿੱਤਰ ਨਾਮ ਤੇ ਇਹ ਅਸਥਾਨ ਹੈ, ਉਸ ਸੱਚੀ ਸਰਕਾਰ ਦੇ ਅੰਮ੍ਰਿਤ ਬੋਲ ਆਪ ਉਹ ਵਿੱਚ ਵਰਤਨ ਜਿਤਨੇ ਆਪ ਗੁਰੂ ਚਰਨਾਂ ਵਿੱਚ ਉਪਸਥਿਤ ਹੋ। ਆਪਣੇ ਖਿਆਲਾਂ ਨੂੰ, ਆਪਣੇ ਅੰਦਰ ਨੂੰ ਆਪਾਂ ਸੰਕੋਚਨ ਦਾ ਯਤਨ ਕਰੀਏ। ਇਕਾਗਰਤਾ ਟਿਕਾ, ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਥੋੜ੍ਹਾ ਜਿਹਾ ਅੰਤਰ ਆਤਮੇ ਫੁਰਨੇ ਦੇ ਪੱਖੋਂ ਆਪਣਾ ਸੀਸ ਝੁਕਾ ਦਈਏ, ਕਿਉਂਕਿ ਉਹਨਾਂ ਦੇ ਮੁਤਲਕ ਇਹ ਬਚਨ ਨੇ ਗੁਰੂ ਕਲਗੀਧਰ ਪਿਤਾ ਜੀ ਦੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕੋਈ ਕਿਤੇ ਵੀ ਚੇਤੇ ਕਰੇ, ਕਿਤੇ ਵੀ ਪਾਣੀ ਵਿੱਚ ਚੇਤੇ ਕਰੇ, ਧਰਤੀ 'ਤੇ ਚੇਤੇ ਕਰੇ, ਅਸਮਾਨ ਵਿੱਚ ਉੱਡਦਾ ਚੇਤੇ ਕਰੇ, ਗੁਰੂ ਤੇਗ ਬਹਾਦਰ ਚੇਤੇ ਕਰਨ ਨਾਲ ਉਸ ਦੀ ਮਦਦ 'ਤੇ ਪਹੁੰਚਦੇ ਨੇ। ਇਕੱਲੇ ਮਦਦ ਹੀ ਨਹੀਂ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦਾ ਨਾਮ ਜਿਸ ਘਰ ਵਿੱਚ ਆ ਜਾਏ ਉਸ ਘਰ ਵਿੱਚ ਕਦੀ ਕਿਸੇ ਚੀਜ਼ ਦਾ ਤੋਟਾ ਨਹੀਂ ਆਉਂਦਾ। ਅਸੀਂ ਸਾਰੇ ਇਹ ਬਚਨ ਪੜ੍ਹਦੇ ਹਾਂ ਕਿ ਤੇਗ ਬਹਾਦੁਰ ਸਿਮਰੇ ਚੇਤੇ ਕੀਤੇ ਹਾਂ। ਫਿਰ ਦੇਖੋ ਇਹ 'ਚ ਦਾਤ ਕਿੰਨੀ ਵੱਡੀ, ਗੁਰੂ ਨਾਨਕ ਸਾਹਿਬ ਲਈ ਇੱਕ ਤੁਕ ਵਰਤੀ ਹਜ਼ੂਰ ਨੇ ਕਿ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇੱਕੋ ਹੀ ਹੈ ਨਾ, ਗੁਰੂ ਨਾਨਕ ਲਈ ਧਿਆਏ। ਤਿੰਨ ਗੁਰੂ ਸਾਹਿਬਾਨਾਂ ਦਾ ਫਿਰ ਇੱਕ ਤੁਕ 'ਚ ਨਾਂ ਲੈ ਲਿਆ। ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸ ਹੈ ਹੋਈ ਸਹਾਇ, ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਤਿੰਨ ਪਾਤਸ਼ਾਹੀਆਂ ਫਿਰ ਇੱਕ ਤੁਕ ਵਿੱਚ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਵਾਰੀ ਆਈ ਉੱਥੇ ਹਜ਼ੂਰ ਨੇ ਕਿਹਾ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਚਾਹੇ, ਇੱਕ ਧਿਆਈਐ ਤੇ ਦੂਜੇ ਦਰਸ਼ਨ ਗੁਰੂ ਤੇਗ ਬਹਾਦਰ ਜੀ ਬਾਰੇ ਫਰਮਾਇਓ ਨੇ, ਤੇਗ ਬਹਾਦਰ ਸਿਮਰੇ ਹੈ ਘਰ ਨੌਨਿਦ ਆਵੇ ਤਾਏ, ਐਸ ਤਾਂ ਨਹੀਂ, ਤਾਏ ਦਾ ਅਰਥ ਹੈ ਤੇਜ਼ੀ ਨਾਲ ਦੌੜ ਕੇ ਉਹ ਦਾਤਾਂ ਘਰ ਵਿੱਚ ਆ ਜਾਂਦੀਆਂ ਨੇ, ਤੇ ਗੁਰਮੁਖੋ ਕੱਲੀਆਂ ਦਾਤਾਂ ਨਹੀਂ। ਅੱਜ ਆਪਾਂ ਕਹਾਂਗੇ ਕਿ ਜੇ ਕੱਲੀ ਦਾਤ ਦੀ ਗੱਲ ਕਰੀਏ, ਇੱਕ ਬਾਦਸ਼ਾਹ ਨੂੰ ਕੋਈ ਚੇਤੇ ਕਰੇ ਤੇ ਕਈ ਵਾਰੀ ਉਹਦੇ ਨਾਮ ਤੇ ਵੀ ਮਦਦ ਹੋ ਜਾਂਦੀ। ਬਾਦਸ਼ਾਹ ਕਿਸੇ ਨੂੰ ਖਜ਼ਾਨੇ ਵਿੱਚੋਂ ਕੁਝ ਦੇ ਸਕਦਾ ਹੈ, ਬਾਦਸ਼ਾਹ ਧਨ ਦੇ ਸਕਦਾ, ਵਸਤਰ ਦੇ ਸਕਦਾ, ਪਦਵੀ ਦੇ ਸਕਦਾ, ਪਰ ਬਾਦਸ਼ਾਹ ਕੋਲ ਇੰਨੀ ਸਮਰੱਥਾ ਨਹੀਂ ਕਿ ਜਿੱਥੇ ਉਹਨੂੰ ਚੇਤਾ ਕੋਈ ਕਰੇ ਤੇ ਉੱਥੇ ਰੱਖਿਆ ਵਾਸਤੇ ਪਹੁੰਚ ਜਾਏ। ਗੁਰੂ ਤੇਗ ਬਹਾਦਰ ਉਹਨਾਂ ਨੂੰ ਯਾਦ ਕਰੀਏ, ਤੇਗ ਬਹਾਦਰ ਸਿਮਰੇ ਘਰ ਨੌ ਨਿਦ ਆਵੈ ਧਾਏ, ਸਭ ਥਾਈਂ ਹੋਏ ਸਹਾਇ, ਹਰ ਥਾਂ ਤੇ ਗੁਰੂ ਤੇਗ ਬਹਾਦਰ ਜੀ ਮਦਦ ਕਰਦੇ ਨੇ। ਉਸ ਦੀਨ ਦਿਆਲ ਸਤਿਗੁਰੂ ਦਾ ਅੰਮ੍ਰਿਤ ਬਚਨ ਕਿ ਮਨ ਪਰਮਾਤਮਾ ਨੂੰ ਪ੍ਰੇਮ ਕਰ, ਰਮੇ ਹੋਏ ਰਾਮ ਨੂੰ ਪਿਆਰ ਕਰ, ਤੇ ਪਿਆਰ ਕਰਨ ਦੇ ਤਿੰਨ ਤਰੀਕੇ ਉਹਨਾਂ ਦੱਸ ਦਿੱਤੇ। ਦੇਖੋ ਅੱਗੇ ਪਹਿਲਾਂ ਕਿਹਾ ਪ੍ਰੀਤ ਕਰ, ਤੇ ਮਨ ਚ ਆਵੇਗਾ ਪ੍ਰੀਤ ਕਿਵੇਂ ਕਰੀਏ। ਕਹਿਣ ਹਜ਼ਾਰ ਨੇ ਕਿਹਾ ਪਹਿਲਾਂ ਕੰਨਾਂ ਨਾਲ ਉਸ ਦੇ ਗੁਣ ਸੁਣ, ਜਿਉਂ ਸੁਣ ਕੇ ਤੈਨੂੰ ਸੋਝੀ ਪਏ ਫਿਰ ਜ਼ਬਾਨ ਨਾਲ ਉਹਦੇ ਗੀਤ ਗਾ, ਤੇ ਫਿਰ ਇੱਕ ਕੰਮ ਹੋਰ ਕਰੀ, ਜਿਹੜੇ ਉਹਨੂੰ ਪ੍ਰੀਤ ਕਰਦੇ ਨੇ ਉਹਨਾਂ ਦੀ ਸੰਗਤ ਕਰਨੀ ਸ਼ੁਰੂ ਕਰਦੇ। ਕਰੋ ਕਿਰਪਾ ਆਪ ਜੀ, ਬਖਸ਼ੋ ਅਸੀਸ, ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਆਉਂਦਾ ਹੈ, ਪਿਆਰ ਅਨੇਕਾਂ ਤਰੀਕਿਆਂ ਦਾ ਹੈ, ਪ੍ਰੀਤ ਦੇ ਕਈ ਰੂਪ ਨੇ, ਅਨੇਕਾਂ ਤਰ੍ਹਾਂ ਦੀ ਪ੍ਰੀਤ ਵਿੱਚੋਂ ਸਭ ਤੋਂ ਉੱਤਮ ਪ੍ਰੀਤ ਇਹ ਹੈ ਕਿ ਉਹ ਪ੍ਰੀਤ ਦਾ ਰੁੱਖ, ਉਹਦਾ ਮੂੰਹ ਪਰਮਾਤਮਾ ਵਾਲੇ ਪਾਸੇ ਹੋਵੇ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਗੁਰੀਆ ਦਾ ਅਖਰੀ ਅਰਥ ਹੈ ਵੱਡੀ, ਉੱਚੀ, ਉੱਤਮ। ਦੋਵਰੀ ਸ਼ਬਦ ਵਰਤਿਆ ਪ੍ਰੀਤ ਪ੍ਰੀਤ ਗੁਰੀਆ, ਪ੍ਰੀਤਾਂ ਵਿੱਚੋਂ ਪ੍ਰੀਤ, ਪਿਆਰ ਵਿੱਚੋਂ ਪਿਆਰ, ਗੁਰੀਆ ਵੱਡਾ, ਉੱਤਮ, ਸ੍ਰੇਸ਼ਠ। ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਮਨ ਨੂੰ ਮੋਹਨ ਵਾਲੇ ਸੋਹਣੇ ਲਾਲ, ਪਰਮਾਤਮਾ ਦੀ ਪ੍ਰੀਤ ਹੀ ਸਾਰੇ ਪ੍ਰੀਤਾਂ ਵਿੱਚੋਂ ਉੱਚੀ ਹੈ। ਜਪ ਮਨ ਗੋਬਿੰਦ ਇੱਕ ਹੈ, ਅਵਰ ਨਾਹੀ ਲੇਖ ਹੈ, ਸੰਤ ਲਾਗ ਮਨੈ ਛਾੜ ਦੁਬਦਾ ਕੀ ਕੁਰੀਆ। ਸਿਰਫ ਪਹਿਲੀਆਂ ਦੋ ਤੁਕਾਂ, ਪ੍ਰੀਤ ਵਿੱਚੋਂ ਪ੍ਰੀਤ ਉੱਤਮ ਪਰਮਾਤਮਾ ਦੀ, ਮਨ ਇੱਕ ਗੋਬਿੰਦ ਗੋਪਾਲ ਪ੍ਰਭੂ ਨੂੰ ਜਪ, ਇਹ ਕੰਮ ਕਰ, ਅੰਦਰ ਦੀ ਦੁਬਦਾ ਦੀ ਕੁਰੀਆ ਪਗਡੰਡੀ, ਜਿੱਥੇ ਤੂੰ ਭਟਕਣਾ ਪਿਆ, ਕਦੀ ਖੱਬੇ ਕਦੀ ਸੱਜੇ ਦੁਬਦਾ ਵਿੱਚ ਪਿਆ, ਅੰਦਰ ਦੀ ਦੁਬਦਾ ਦੀ ਪਗਡੰਡੀ ਨੂੰ ਛੱਡ, ਇੱਕੋ ਮਾਰਗ ਪ੍ਰੇਮ ਦਾ ਚੁਣ ਲੈ ਤੇ ਗੁਰੂ ਦੇ ਚਰਨਾਂ ਵਿੱਚ ਜੁੜ। ਪ੍ਰੀਤ ਵਿੱਚੋਂ ਸਭ ਤੋਂ ਉੱਤਮ ਪ੍ਰੀਤ ਪਰਿਪੂਰਨ ਪਰਮਾਤਮਾ ਦੀ ਹੈ। ਇੱਥੇ ਦੋ ਹੋਰ ਬੇਨਤੀਆਂ ਨੇ ਗੁਰਬਾਣੀ ਵਿੱਚ ਵੇਖਣ ਤੋਂ ਪਹਿਲਾਂ, ਇਕੱਲੇ ਇਨਸਾਨ ਅੰਦਰ ਪ੍ਰੀਤ ਦਾ ਅੰਸ਼ ਨਹੀਂ, ਪ੍ਰਭੂ ਨੇ ਜੋ ਕੁਝ ਪੈਦਾ ਕੀਤਾ ਹਰ ਚੀਜ਼ ਵਿੱਚ ਉਹਨੇ ਆਪਣੀ ਪ੍ਰੀਤ ਦਾ ਬੀਜ ਟਿਕਾਇਆ ਹੋਇਆ। ਕੋਈ ਚੀਜ਼ ਐਸੀ ਨਹੀਂ ਕਿ ਜਿਸ ਵਿੱਚ ਪ੍ਰੀਤ ਨਹੀਂ, ਪਰ ਇਹਨਾਂ ਸਾਰੀਆਂ ਪ੍ਰੀਤਾਂ ਵਿੱਚੋਂ ਇੱਕ ਇਨਸਾਨ ਐਸਾ ਹੈ ਕਿ ਜਿਹਨੂੰ ਪਰਮਾਤਮਾ ਪ੍ਰਭੂ ਨਾਲ ਪ੍ਰੀਤ ਕਰਨ ਦੀ ਪਰਮਾਤਮਾ ਨੇ ਅੰਦਰ ਦੀ ਸੋਝੀ ਦਿੱਤੀ ਹੈ। ਪ੍ਰੀਤ ਕਿਸ ਵਿੱਚ ਨਹੀਂ ਕਿ ਆ ਜਿਹੜੇ ਪੰਛੀ ਉੱਡਦੇ ਨੇ ਇਹਨਾਂ ਵਿੱਚ ਪ੍ਰੀਤ ਨਹੀਂ? ਜੇ ਉਹਨਾਂ ਪੰਛੀਆਂ ਵਿੱਚ ਪ੍ਰੀਤ ਦੀ ਖਿੱਚ ਨਾ ਹੋਵੇ, ਬੀਜ ਨਾ ਹੋਵੇ, ਤੇ ਅੰਬ ਤੇ ਬੈਠ ਕੇ ਕੋਇਲ ਮਿੱਠੇ ਗੀਤ ਕਿਉਂ ਉਲਾਪੇ? ਉਸ ਵਿੱਚ ਪ੍ਰੀਤ ਹੈ, ਭਾਵੇਂ ਉਸ ਦੇ ਪੰਖ ਨੇ ਇੱਕ ਪਰਿੰਦਾ ਹੈ, ਪਰ ਪਰਮਾਤਮਾ ਨੇ ਉਸ ਵਿੱਚ ਵੀ ਪ੍ਰੀਤ ਰੱਖੀ। ਉਹ ਅੰਬ ਨੂੰ ਦੇਖ ਕੇ ਕੋਇਲ ਮਿੱਠੇ ਗੀਤ ਗਾ ਰਹੀ ਹੈ, ਕਾਲੇ ਰੰਗ ਦਾ ਬਵਰਾ ਹੈ, ਉਸ ਵਿੱਚ ਵੀ ਇੱਕ ਖੇਚੇ, ਜਦੋਂ ਫੁੱਲ ਖਿੜਦੇ ਨੇ, ਬਸੰਤ ਆਉਂਦੀ ਏ ਤੇ ਕਮਲ ਦੇ ਫੁੱਲਾਂ ਉੱਪਰ ਭਵਰਾ ਗੁੰਜਾਰ ਪਾ ਰਿਹਾ ਹੈ, ਉਸ ਨਿੱਕੇ ਜਿਹੇ ਇੱਕ ਭਵਰੇ ਵਿੱਚ ਵੀ ਪਰਮਾਤਮਾ ਨੇ ਪ੍ਰੇਮ ਦਾ ਬੀਜ ਰੱਖਿਆ, ਖੇਚੇ ਨਾ ਉਸ ਵਾਸਤੇ ਦੀਵਾ ਬਲਦਾ, ਨਿੱਕੇ ਨਿੱਕੇ ਪਤੰਗੇ ਪਰਵਾਨੇ ਇਕੱਠੇ ਹੋ ਕੇ ਦੀਵੇ ਤੋਂ ਕੁਰਬਾਨ ਜਾਂਦੇ ਨੇ, ਉਹਨਾਂ ਪਤੰਗਿਆਂ ਵਿੱਚ ਵੀ ਪਰਮਾਤਮਾ ਨੇ ਇੱਕ ਪ੍ਰੀਤ ਦੀ ਅੰਸ਼ ਟਿਕਾਈ ਹੈ। ਕਾਲੇ ਬੱਦਲ ਚੜ੍ਹਦੇ ਨੇ, ਮੋਰ ਪਹਿਲਾਂ ਪਾਉਣ ਲੱਗ ਪੈਂਦਾ, ਨਾਲੇ ਗੀਤ ਗਾਉਂਦਾ ਤੇ ਪਪੀਆ ਸਾਰੀ ਰਾਤ ਪੀਆ ਪੀਆ ਪੁਕਾਰਦਾ, ਉਹਨਾਂ ਪੰਛੀਆਂ ਵਿੱਚ ਕੌਣ ਨੇ? ਪਰਮਾਤਮਾ ਨੇ ਉਹਨਾਂ ਪੰਛੀਆਂ ਵਿੱਚ ਵੀ ਆਪਣੇ ਪਿਆਰੇ ਵਾਸਤੇ ਪ੍ਰੀਤ ਦੀ ਇੱਕ ਅੰਸ਼ ਰੱਖ ਦਿੱਤੇ। ਥੋੜ੍ਹਾ ਜਿਹਾ ਇਸ ਨੂੰ ਫਿਰ ਹਰ ਜੀਵ ਵਿੱਚ ਪਰਮਾਤਮਾ ਨੇ ਪਿਆਰ ਦੀ ਅੰਸ਼ ਟਿਕਾਈ ਹੈ। ਹਰ ਜੀਵ ਕਿਸੇ ਨਾ ਕਿਸੇ ਨਾਲ ਜੁੜਿਆ ਹੈ। ਇੱਥੋਂ ਤੱਕ ਆਪਾਂ ਇਨਸਾਨ ਹਾਂ, ਸਾਡੇ ਇਨਸਾਨਾਂ ਵਿੱਚ ਵੀ ਪਿਆਰ ਦੇ ਕਈ ਰੂਪ ਨੇ। ਕਿਤੇ ਇਹ ਪਿਆਰ ਦੀ ਅੰਸ਼ ਪਤੀ ਤੇ ਪਤਨੀ ਦੇ ਰੂਪ ਵਿੱਚ ਹੈ, ਕਿਤੇ ਇਹ ਪਿਆਰ ਦੀ ਖਿੱਚ ਪੁੱਤਰ ਤੇ ਮਾਂ ਦੇ ਰੂਪ ਵਿੱਚ ਹੈ, ਕਿਤੇ ਇਹ ਪਿਆਰ ਦੀ ਪ੍ਰੀਤ ਦੀ ਤਾਂਘ ਮਿੱਤਰ ਤੇ ਮਿੱਤਰ ਵਿੱਚ ਹੈ। ਇਹ 'ਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਖੁਦ ਪ੍ਰੀਤ ਰੂਪ ਹੋ ਕੇ ਚਾਰ ਚੁਫੇਰੇ ਪਸਰੇ ਹੈ, ਪਰ ਸਾਰੀਆਂ ਪ੍ਰੀਤਾਂ ਵਿੱਚੋਂ ਉੱਤਮ ਪ੍ਰੀਤ ਪਰਿਪੂਰਨ ਪਰਮਾਤਮਾ ਦੀ ਹੈ। ਬਾਕੀ ਜਿਤਨੀ ਵੀ ਪ੍ਰੀਤ ਹੈ ਉਹ ਅੰਤ ਦੁੱਖ ਨੂੰ ਜਨਮ ਦੇ ਕੇ ਜਾਂਦੀ ਏ, ਪਰ ਮਾਲਕ ਦੀ ਪ੍ਰੀਤ ਐਸੀ ਹੈ ਜਿਹੜੀ ਅੰਤ ਦੁਖਦਾਈ ਨਹੀਂ, ਇਹ ਸੁਖਦਾਈ ਤੇ ਵਸਲ ਬਣਦਾ ਹੈ। ਹਜ਼ੂਰ ਨੇ ਆਪਣੀ ਬਾਣੀ ਵਿੱਚ ਬੇਅੰਤ ਪ੍ਰਮਾਣ ਦਿੱਤੇ ਨੇ, ਪਰ ਇੱਕ ਮੈਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਦੀ ਰਚਨਾ ਵਿੱਚੋਂ ਕਬਿੱਤ ਲਿਆ ਹੈ, ਰੇ ਮਨ ਰਾਮ ਸਿਉਂ ਕਰ ਪ੍ਰੀਤ ਤੋਂ ਪਹਿਲਾਂ, ਕਿ ਪ੍ਰਭੂ ਦੀ ਪ੍ਰੀਤ ਸੁਖਦਾਈ ਏ, ਪਰਮਾਤਮਾ ਦੀ ਪ੍ਰੀਤ ਬਿਲਕੁਲ ਦੁਖਦਾਈ ਨਹੀਂ। ਦੁਨੀਆਂ ਦੀ ਪ੍ਰੀਤ ਹਾਸੇ ਤੋਂ ਸ਼ੁਰੂ ਹੁੰਦੀ ਏ, ਵਧਾਈਆਂ ਤੋਂ ਸ਼ੁਰੂ ਹੁੰਦੀ ਏ ਤੇ ਵਹਿਣਾ ਤੇ ਆ ਕੇ ਮੁੱਕਦੀ ਏ, ਪਰ ਪਰਮਾਤਮਾ ਦੀ ਪ੍ਰੀਤ ਬਿਰਹਾ ਤੋਂ ਸ਼ੁਰੂ ਹੁੰਦੀ ਏ ਤੇ ਵਸਲ ਵਿੱਚ ਆ ਕੇ ਮੁੱਕਦੀ ਹੈ। ਥੋੜ੍ਹਾ ਜਿਹਾ ਅੰਤਰ ਏ। ਭਾਈ ਸਾਹਿਬ ਨੇ ਇੱਕ ਬਚਨ ਕਿਹਾ ਸਮਝਾਉਣ ਲਈ ਕਿ ਸੰਸਾਰ ਦੀ ਪ੍ਰੀਤ ਦੁਖਦਾਈ, ਪਰ ਮੁਰਸ਼ਦ ਗੁਰੂ ਗੁਰਮੁਖ ਦੀ ਪ੍ਰੀਤ ਕਦੀ ਦੁਖਦਾਈ ਨਹੀਂ। ਭਾਵੇਂ ਉਦਾਹਰਨਾਂ ਬੜੀਆਂ ਸਾਦੀਆਂ ਨੇ, ਸਪਸ਼ਟ ਨੇ, ਤੇ ਗੁਰਬਾਣੀ ਵਿੱਚ ਸਭ ਤੋਂ ਵੱਡੀ ਕਿਰਪਾ ਇਹ ਵੇ ਇੱਥੇ ਗੱਲ ਸਮਝਾਉਣ ਵਾਸਤੇ ਸਰਲ ਤੋਂ ਸਰਲ ਤਰੀਕਾ ਵਰਤਿਆ। ਬੰਦੇ ਨੂੰ ਗੁੰਝਲ ਪਾਣੀ ਵੀ ਨਹੀਂ ਚਾਹੀਦੀ, ਸਿਰਫ ਗੱਲ ਇੰਨੀ ਕੁ ਹੋਵੇ ਕਿ ਸਮਝ ਪੈ ਜਾਏ, ਸਮਝ ਪੈਣ ਤੋਂ ਬਾਅਦ ਬੰਦਾ ਉਹਨੂੰ ਅਮਲੀ ਜਾਮਾ ਪਹਿਨਾ ਸਕੇ, ਗੁੰਝਲ ਨਾ ਪਾਏ। ਭਾਈ ਸਾਹਿਬ ਨੇ ਬਚਨ ਕਿਹਾ, ਕਹਿੰਦੇ ਨੇ ਦੇਖੋ ਤਿੰਨ ਜੀਵਾਂ ਦਾ ਜ਼ਿਕਰ ਕੀਤਾ ਉਹਨਾਂ। ਪਤੰਗਾ ਦੀਵੇ ਨੂੰ ਮੁਹੱਬਤ ਕਰਦਾ ਹੈ, ਪਿਆਰ ਕਰਦਾ ਹੈ, ਸ਼ਮਾ ਤੋਂ ਫਿਦਾ ਹੁੰਦਾ ਹੈ, ਪਰ ਪਤੰਗੇ ਦੀ ਸੰਤਾਨ ਨੂੰ ਕਦੀ ਕਿਸੇ ਨੇ ਸਿੱਖਿਆ ਨਹੀਂ ਦਿੱਤੀ। ਇਹ ਕੁਦਰਤੀ ਤੌਰ 'ਤੇ ਖਿੱਚੇ, ਜਿੱਥੇ ਬੰਦਾ 84 ਦਾ ਸਰਦਾਰ ਹੈ, ਬਹੁਤ ਸੂਝਵਾਨ ਹੈ, ਇਹਨਾਂ ਸੂਝਵਾਨ ਖੂਨ ਦੇ ਬਾਵਜੂਦ ਵੀ ਅਵਤਾਰੀ ਮਹਾਂਪੁਰਖ ਹੁੰਦੇ ਨੇ, ਭੁੱਲ ਜਾਂਦਾ, ਇਹਨੂੰ ਫਿਰ ਚੇਤੇ ਕਰਾਉਂਦੇ ਨੇ, ਪਰ ਪਤੰਗੇ ਨੂੰ ਕਿਸੇ ਅਵਤਾਰ ਨੇ ਚੇਤੇ ਨਹੀਂ ਕਰਾਇਆ। ਜਿਸ ਦਿਨ ਦਾ ਪਤੰਗਾ ਪੈਦਾ ਹੋਇਆ ਉਸ ਦਿਨ ਦੀ ਪ੍ਰੀਤ ਹੈ, ਤੇ ਅੱਜ ਵੀ ਉਹਦੀ ਸੰਤਾਨ ਵਿੱਚੋਂ ਪ੍ਰੀਤ ਦੀ ਧਾਰਾ ਚੱਲ ਰਹੀ ਹੈ। ਦੀਵਾ ਬਲਦਾ ਹੈ, ਭੰਬਟ ਕਹਿ ਲਓ, ਪਰਵਾਨਾ ਕਹਿ ਲਈਏ, ਪਤੰਗਾ ਸ਼ਬਦ ਵਰਤ ਲਈਏ, ਉਹ ਆਉਂਦਾ ਹੈ, ਦੀਵੇ ਤੋਂ ਫਿਦਾ ਹੁੰਦਾ, ਕੁਰਬਾਨ ਜਾਂਦਾ, ਉਹਦੀ ਪਰਿਕਰਮਾ ਕਰਦਾ। ਪਰ ਦੇਖੋ ਇੱਕ ਪਤੰਗਾ ਕੁਰਬਾਨ ਜਾ ਰਿਹਾ ਹੈ, ਕਿੰਨੀ ਦੂਰ ਤੋਂ ਆਇਆ, ਦੀਵੇ ਤੋਂ ਆਪਣੇ ਆਪ ਨੂੰ ਘੋਲ ਘੁਮਾਉਂਦਾ, ਪਰ ਉਹਦਾ ਅੰਤ ਕੀ ਹੋਇਆ? ਅਖੀਰ ਤੇ ਉਹ ਇੰਨਾ ਪਿਆਰ ਵਿੱਚ ਆਪਣਾ ਆਪ ਭੁੱਲ ਗਿਆ ਕਿ ਬਲਦੇ ਹੋਏ ਮੱਚਦੀ ਹੋਈ ਅੱਗ ਵਾਲੀ ਲਾਟ ਤੇ ਗਿਰਿਆ, ਤੇ ਦੀਵੇ ਨੇ ਪਿਆਰ ਦੀ ਕਦਰ ਨਹੀਂ ਜਾਣੀ। ਉਹ ਕੋਲ ਆਇਆ ਸੀ ਇੰਨੀ ਦੂਰ ਤੋਂ, ਪਰ ਆਉਂਦਿਆਂ ਸਾਰ ਉਹਨੂੰ ਸਾੜ ਕੇ ਸਵਾਹ ਕਰ ਦਿੱਤਾ। ਸਿਰਫ ਇੱਕ ਪੱਖ ਲੈਣਾ ਉਧਾਰ ਦਾ, ਇਹਦੀ ਥੋੜ੍ਹੀ ਜਿਹੀ ਪੜਚੋਲ ਵਿੱਚ ਪਤੰਗੇ ਨੇ ਪਿਆਰ ਕੀਤਾ ਪਰ ਦੀਵੇ ਨੇ ਨਹੀਂ। ਦੀਵੇ ਨੇ ਉਹਨੂੰ ਸਾੜ ਕੇ ਖਤਮ ਕਰ ਦਿੱਤਾ। ਪਰ ਅੱਜ ਤੱਕ ਭਾਵੇਂ ਦੀਵਾ ਸਾੜੀ ਜਾ ਰਿਹਾ, ਪਤੰਗਿਆਂ ਨੇ ਪਰਵਾਨਿਆਂ ਨੇ ਕਦੀ ਸਲਾਹ ਕਰਕੇ ਨਹੀਂ ਇਹ ਕਿਹਾ ਕਿ ਸੁਚੇਤ ਹੋ ਜਾਓ, ਜਿਸ ਦਿਨ ਦੀ ਸ੍ਰਿਸ਼ਟੀ ਬਣੀ ਹੈ, ਸਾਡਾ ਵਜੂਦ ਬਣਿਆ ਤੇ ਅੱਗ ਦਾ ਵਜੂਦ ਹੈ, ਉਸ ਦਿਨ ਦਾ ਸਾਨੂੰ ਦੀਵਾ ਸਾੜ ਰਿਹਾ। ਸੜਨ ਦੇ ਬਾਵਜੂਦ ਵੀ ਅੱਜ ਫਿਰ ਪਤੰਗੇ ਆਪਣੀ ਸ਼ਮਾ ਤੋਂ ਕੁਰਬਾਨ ਜਾ ਰਹੇ ਨੇ। ਪ੍ਰੀਤ ਹੈ ਪਰ ਅੰਤ ਦੁਖਦਾਈ ਹੈ, ਅੰਤ ਸੁਖਦਾਈ ਨਹੀਂ। ਦੂਸਰੀ ਬੇਨਤੀ, ਅਸੀਂ ਦੇਖਦੇ ਹਾਂ ਕਮਲ ਦਾ ਫੁੱਲ ਪਾਣੀ ਵਿੱਚ ਪੈਦਾ ਹੋਇਆ, ਪਰ ਖੇੜਾ ਉਹਨੂੰ ਸੂਰਜ ਦੀਆਂ ਕਿਰਨਾਂ ਨੇ ਦਿੱਤਾ ਹੈ, ਸੂਰਜ ਦੀਆਂ ਕਿਰਨਾਂ ਵਿੱਚ ਉਹਦਾ ਖੇੜਾ ਹੈ। ਜਦੋਂ ਕਿਰਨ ਨਿਕਲਦੀ ਹੈ ਤੇ ਇੱਕੋ ਦਮ ਕਮਲ ਦਾ ਫੁੱਲ ਖਿੜ ਜਾਂਦਾ ਹੈ ਤੇ ਭਵਰਾ ਹੁੰਦਾ, ਉਸ ਦੀ ਸੁਗੰਧੀ, ਉਸ ਦੀ ਮਕਰੰਦ ਦਾ ਰਸ ਲੈਂਦਾ ਤੇ ਇੰਨਾ ਕੁ ਆਪਣਾ ਆਪ ਭੁੱਲ ਜਾਂਦਾ ਸੱਚ, ਜੇ ਉਹਨੂੰ ਸਮਾਂ ਤੇ ਸਥਾਨ ਵੀ ਭੁੱਲ ਜਾਂਦਾ। ਪ੍ਰੀਤ ਹੋਵੇ ਤੇ ਐਸੀ ਬੈਠਾ ਉਹ ਫੁੱਲ ਵਿੱਚ ਟਿਕਿਆ, ਉਹ ਕਮਲ ਦੇ ਫੁੱਲ ਵਿੱਚ ਉਹਨੂੰ ਇਹ ਵੀ ਭੁੱਲ ਗਿਆ ਕਿ ਸੂਰਜ ਅਸਤ ਹੋ ਰਿਹਾ, ਸੂਰਜ ਦੇ ਛਿਪਣ ਨਾਲ ਇਸ ਫੁੱਲ ਨੇ ਆਪਣੀ ਪੰਖੁੜੀਆਂ ਨੂੰ ਸੰਕੋਚ ਲੈਣਾ, ਸਮੇਟ ਲੈਣਾ। ਉਹਨੂੰ ਕੋਈ ਚੇਤਾ ਨਹੀਂ ਸਮੇਂ ਦਾ, ਬਸ ਇੰਨਾ ਪਿਆਰ ਕੀਤਾ ਸਮਾਂ ਭੁੱਲ ਗਿਆ, ਸੂਰਜ ਅਸਤ ਹੋਇਆ, ਕਮਲ ਦੇ ਫੁੱਲ ਨੇ ਆਪਣੀ ਪੰਖੜੀ ਨੂੰ ਸਮੇਟਿਆ ਤੇ ਸਾਰੀ ਰਾਤ ਭਵਰਾ ਵਿੱਚ ਰਹਿਣ ਕਰਕੇ ਉਹਦੀ ਮੌਤ ਹੋ ਗਈ। ਪ੍ਰੀਤ ਹੈ ਪਰ ਦੁਖਦਾਈ, ਅਖੀਰ ਦੁੱਖ ਮਿਲਿਆ। ਤੀਸਰਾ ਬਚਨ, ਮੱਛੀ ਕਿੰਨਾ ਪਿਆਰ ਕਰਦੀ ਹੈ, ਪਾਣੀ ਤੋਂ ਬਿਨਾਂ ਤੜਫ ਉੱਠਦੀ ਹੈ। ਗੁਰਮੁਖੋ, ਪਾਣੀ ਮੱਛੀ ਤੋਂ ਬਿਨਾਂ ਰਹਿ ਸਕਦਾ ਹੈ? ਕਈ ਸਰੋਵਰ ਐਸੇ ਨੇ ਜਿੱਥੇ ਮੱਛੀ ਨਹੀਂ ਪਰ ਪਾਣੀ ਦੀ ਹੋਂਦ ਹੈ। ਕਈ ਕੂਪ ਖੂਹ ਐਸੇ ਨੇ ਜਿੱਥੇ ਮੱਛੀ ਨਹੀਂ ਪਰ ਉੱਥੇ ਨਾਲ ਪਾਣੀ ਦਾ ਵਜੂਦ, ਪਾਣੀ ਕਾਇਮ ਹੈ। ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਪਾਣੀ ਵਿੱਚੋਂ ਕੱਢਿਆ ਜਾਏ ਉਹ ਤੜਫਦੀ ਏ, ਉਹ ਆਪਣੇ ਆਪ ਵਿੱਚ ਬੇਬਲ ਹੁੰਦੀ ਏ, ਮੱਛੀ ਟੁਕੜੇ ਟੁਕੜੇ ਹੋ ਜਾਏਗੀ, ਪਾਣੀ ਵਿੱਚੋਂ ਪਕੜੀ ਜਾਏਗੀ। ਪਰ ਕਦੀ ਪਾਣੀ ਨੇ ਨਹੀਂ ਕਿਹਾ ਕਿ ਜੇ ਕੋਈ ਤੈਨੂੰ ਪਕੜ ਆਇਆ ਤੇ ਮੈਂ ਬਚਾਵਾਂਗਾ। ਉਹ ਪਾਣੀ ਦੇ ਸੋਹਲੇ ਗਾਈ ਜਾਂਦੀ ਏ ਤੇ ਪਾਣੀ ਨੇ ਉਹਦੀ ਕਦੀ ਪਰਵਾਹ ਨਹੀਂ ਕੀਤੀ। ਸਿਰਫ ਇੱਕ ਪੱਖ ਲੈਣਾ ਉਦਾਹਰਣ ਦਾ, ਉਹ ਵੀ ਵਿਚਾਰੀ ਅਖੀਰ ਪ੍ਰੀਤ ਦੁੱਖ ਵਿੱਚ ਬਦਲੀ। ਭਾਈ ਸਾਹਿਬ ਨੇ ਕਿਹਾ ਪਰ ਇਹਨਾਂ ਦੀ ਦੁੱਖਦਾਈ ਪ੍ਰੀਤ ਤੋਂ ਕੁਝ ਸਿੱਖ ਇੱਕ ਮੁੱਦਤਾਂ ਤੋਂ ਆਪਣੇ ਪਿਆਰੇ ਤੋਂ ਕੁਰਬਾਨ ਹੋ ਕੇ ਮਰੀ ਜਾ ਰਹੇ ਨੇ, ਪਰ ਅੱਜ ਵੀ ਆਪਣੇ ਪਿਆਰੇ ਤੋਂ ਮੂੰਹ ਨਹੀਂ ਵੱਟਦੇ, ਕੁਰਬਾਨ ਹੋ ਰਹੇ ਨੇ। ਸੰਤਾਨ ਵੀ ਕੁਰਬਾਨ ਹੋਵੇਗੀ ਜੇ ਦੁੱਖਦਾਈ ਪ੍ਰੀਤ ਵਾਲੇ ਭਰੋਸਾ ਕਰੀ ਬੈਠੇ ਨੇ। ਉਹ ਰੱਬ ਦੇ ਪਿਆਰਿਆ, ਗੁਰੂ ਦੇ ਸਿੱਖਾ, ਤੇਰੇ ਗੁਰੂ, ਤੇਰੇ ਮੁਰਸ਼ਦ ਤੇ ਪਰਮਾਤਮਾ ਦੀ ਪ੍ਰੀਤ ਸੁਖਦਾਈ ਏ। ਜੇ ਦੁੱਖ ਵਾਲੇ ਮੂੰਹ ਨਹੀਂ ਮੋੜਦੇ ਪਏ, ਜਿਹਦੀ ਪ੍ਰੀਤ ਵਿੱਚ ਸੁੱਖ ਹੈ ਮੇਰੇ ਮਨਾਂ, ਤੂੰ ਉਸ ਪਾਸੇ ਕਿਉਂ ਨਹੀਂ ਤੁਰਦਾ ਪਿਆ? ਬਚਨ ਨੇ ਕਹਿਣ ਲੱਗੇ, ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ। ਬੜੇ ਸਰਲ ਅਰਥ ਆਪ ਸਮਝ ਗਏ, ਰੀਤ ਦਾ ਅਰਥ ਹੈ ਮਰਿਆਦਾ, ਉਹਨਾਂ ਦਾ ਨੇਮ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਹੈ ਮਹਾਂ ਵਪ੍ਰੀਤ ਮਿਲੈ ਜਾਰ ਹੈ। ਦੀਪਕ ਉਹਦੇ ਬਿਲਕੁਲ ਵਪ੍ਰੀਤ ਉਲਟ ਚੱਲਦਾ, ਆਏ ਹੋਏ ਨੂੰ ਸਾੜ ਦਿੱਤਾ। ਦੀਪਕ ਪੈ ਆਵਤ ਪਤੰਗ ਪ੍ਰੀਤ ਰੀਤ ਲੱਗ, ਦੀਪਕ ਹੈ ਮਹਾਂ ਵਪ੍ਰੀਤ ਮਿਲੈ ਜਾਰ ਹੈ। ਅਲ ਚੱਲ ਆਵਲ ਕਮਲ ਪੈ ਸਮਨੇਹ ਕਰ, ਆਇਆ ਭਵਰਾ ਵਿਚਾਰਾ ਪਿਆਰ ਦਾ ਬੱਧਾ। ਅਲ ਚੱਲ ਆਵਤ ਕਮਲ ਪੈ ਸਨੇਹ ਕਰ, ਕਮਲ ਸੰਪਟ ਬਾਂਧ ਪ੍ਰਾਣ ਪਰ ਹਾਰ ਹੈ। ਸੰਪਟ ਦਾ ਅਰਥ ਹੁੰਦਾ ਡੱਬਾ, ਵੈਸੇ ਘੁੱਟ ਦੇਣਾ। ਕਮਲ ਫੁੱਲ ਨੇ ਉਹਨੂੰ ਘੁੱਟ ਕੇ ਖਤਮ ਕਰ ਦਿੱਤਾ। ਕਮਲ ਸੰਪਟ ਬਾਂਧ ਪ੍ਰਾਣ ਪਰ ਹਾਰ ਹੈ। ਮਨ ਬਚ ਕ੍ਰਮ ਜਲ ਮੀਨ, ਜਿਹੜੀ ਮੱਛੀ ਹੈ ਉਹ ਮਨ ਕਰਕੇ ਬਚਨਾ ਕਰਕੇ ਪਾਣੀ ਨੂੰ ਪਿਆਰ ਪਈ ਕਰਦੀ ਹੈ। ਮਨ ਬਚ ਕ੍ਰਮ ਜਲ ਮੀਨ ਲਵਲੀਨ ਗਤ, ਵਿਚਰਤ ਰਾਖ ਨਾ ਸਖਤ ਗਹਿ ਡਾਰ ਹੈ। ਜਿਹੜੀ ਮਨ ਬਚਨਾ ਕਰਮਾ ਕਰਕੇ ਪਾਣੀ ਨੂੰ ਪਿਆਰ ਕਰਦੀ, ਪਾਣੀ ਉਹਨੂੰ ਨਹੀਂ ਰੱਖ ਲਿਆ। ਅਖੀਰ ਤੇ ਕਹਿਣ ਲੱਗੇ, ਦੁੱਖਦਾਈ ਪ੍ਰੀਤ ਕੈ ਪ੍ਰਤੀਤ ਕੈ ਮਰੈ ਨਾ ਟਰੈ। ਦੁੱਖਦਾਈ ਪ੍ਰੀਤ ਵਾਲੇ ਵੀ ਅੱਜ ਭਰੋਸਾ ਕਰਕੇ ਬੈਠੇ ਨੇ। ਗੁਰਸਿੱਖ ਸੁਖਦਾਈ ਪ੍ਰੀਤ ਕਿਉਂ ਵਿਸਾਰ ਹੈ, ਜਿਹਦੀ ਪ੍ਰੀਤ ਵਿੱਚ ਸੁੱਖ ਮਿਲਣਾ। ਰੱਬ ਦਾ ਪਿਆਰਾ ਗੁਰੂ ਕਾ ਸਿੱਖ ਕਦੀ ਉਸ ਪ੍ਰੀਤ ਨੂੰ ਵਿਸਾਰਦਾ ਨਹੀਂ। ਆਹੋ ਥੋੜ੍ਹਾ ਜਿਹਾ ਇਹ ਤਿੰਨ ਜੀਵ ਨੇ, ਇਹਨਾਂ ਦੀ ਉਦਾਹਰਨ ਵਿੱਚੋਂ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਇੱਕ ਬਚਨ ਲੈ ਲਈਏ। ਇਹਦਾ ਭਾਵ ਇਹ ਨਹੀਂ ਕਿ ਅਸੀਂ ਸਮਾਜ ਵਿੱਚ ਰਹਿ ਕੇ ਪਿਆਰ ਨਹੀਂ ਕਰਨਾ, ਅਸੀਂ ਆਪਣੇ ਘਰ ਦੇ ਰਿਸ਼ਤੇ ਨੂੰ ਨਹੀਂ ਪਾਲਣਾ, ਪਰ ਇੱਕ ਗੱਲ ਜ਼ਰੂਰ ਜ਼ਿਹਨ ਵਿੱਚ ਹੋਵੇ ਇਨਸਾਨ ਦੇ ਕਿ ਮੈਂ ਜਿਨ੍ਹਾਂ ਵਿੱਚ ਵਿਚਰਨਾ ਵਾਂ ਇਹਨਾਂ ਨਾਲ ਮੇਰਾ ਠਾਠਾ ਬਾਗਾ ਹੋਵੇ, ਪਰ ਪ੍ਰੀਤ ਮੇਰੀ ਆਪਣੇ ਸਾਈਂ ਨਾਲ ਹੋਵੇ, ਕਿਉਂਕਿ ਇਹ ਵੀ ਪ੍ਰੀਤ ਇੱਕ ਦਿਨ ਰੋਣ ਵਿੱਚ ਬਦਲੇਗੀ, ਪਰ ਪਰਮਾਤਮਾ ਦੀ ਪ੍ਰੀਤ ਦੁੱਖ ਵਿੱਚ ਨਹੀਂ। ਗੁਰੂ ਤੇਗ ਬਹਾਦਰ ਜੀ ਉਹਨਾਂ ਦਾ ਇਹ ਅਮੋਲਕ ਬਚਨ ਆਪ ਸਭ ਨੂੰ ਚੇਤੇ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਗਤ ਦੀ ਪ੍ਰੀਤ ਝੂਠੀ ਏ, ਪਰ ਰਾਮ ਕੀ ਪ੍ਰੀਤ ਝੂਠੀ ਨਹੀਂ। ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸੋ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕੀ ਇਸਤਰੀ ਕੀ ਮਿੱਤਰ, ਹਰ ਬੰਦਾ ਆਪਣੇ ਸੁੱਖ ਲਈ ਲੱਗਾ ਹੈ, ਤੇ ਇਹ ਸਾਨੂੰ ਪ੍ਰਮਾਣ ਮਿਲਦੇ ਨੇ। ਦੁਨੀਆਂ ਦੇ ਬਹੁਤ ਰਿਸ਼ਤੇ ਕੇਵਲ ਸੁੱਖ ਤੇ ਟਿਕੇ ਨੇ, ਸੁੱਖ ਕਰਕੇ ਨੇੜੇ ਨੇ। ਪਤੀ ਗਰਜ ਪੂਰੀ ਕਰ ਰਿਹਾ ਹੈ, ਪਤਨੀ ਉਹਨੂੰ ਮੁਹੱਬਤ ਕਰਦੀ ਹੈ। ਪੁੱਤਰ, ਜ਼ਿਆਦਾਤਰ ਮੈਂ ਸ਼ਬਦ ਵਰਤ ਰਿਹਾ, ਸਾਰੇ ਨਹੀਂ, ਮਾਪਿਆਂ ਨੂੰ ਪਿਆਰ ਕਰਦੇ ਨੇ, ਮਾਪੇ ਉਹਨਾਂ ਨੂੰ ਕੁਛ ਦੇ ਰਹੇ ਨੇ। ਮਹਾਰਾਜ ਕਹਿ ਰਹੇ ਨੇ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਸੁੱਖ ਸੋ ਹੀ ਸਭ ਲਾਗੇ, ਕਿਆ ਦਾਰਾ ਕਿਆ ਮੀਤ, ਮੇਰੋ ਮੇਰੋ ਸਭੈ ਕਹਿਤ ਹੈ। ਸਾਰੇ ਕਹਿੰਦੇ ਨੇ ਮੇਰਾ, ਆਪਣਾ ਸਾਡਾ। ਤੇ ਅੱਜ ਤੁਸੀਂ ਦੇਖੋ, ਜੋ ਆਦਮੀ ਮਸ਼ਹੂਰ ਹੋਵੇ, ਜਿਸ ਆਦਮੀ ਕੋਲ ਪਦਵੀ ਹੋਵੇ, ਜਿਸ ਇਨਸਾਨ ਦੇ ਕੋਲ ਪੈਸਾ ਹੋਵੇ, ਜਿਸ ਇਨਸਾਨ ਦੀ ਸਰਕਾਰੇ ਦਰਬਾਰੇ ਚੱਲਦੀ ਹੋਵੇ, ਹਰ ਬੰਦਾ ਕਹੇਗਾ ਉਹਦਾ ਨਾਮ ਲੈ ਕੇ ਮੈਂ ਉਹਦਾ ਰਿਸ਼ਤੇਦਾਰ ਹਾਂ। ਪਰ ਸੱਕਾ ਭਰਾ ਗਰੀਬ ਹੋਵੇ, ਕਦੀ ਕੋਈ ਉਹਦਾ ਨਾਮ ਲੈਣ ਨੂੰ ਤਿਆਰ ਨਹੀਂ। ਸੁੱਖ ਕਰਕੇ ਮੇਰੋ ਮੇਰੋ ਕਹਿੰਦੇ ਨੇ। ਮਹਾਰਾਜ ਨੇ ਕਿਹਾ, ਮੇਰੋ ਮੇਰੋ ਸਭੈ ਕਹਿਤਾ ਹੈ, ਖਿੱਤ ਸਿਉਂ ਬੰਦਿਓ ਚੀਤ। ਚਿੱਤ ਵਿੱਚ ਪਿਆਰ ਖੈ ਕੋਈ ਲਾਲਚ ਖੈ, ਅੰਤਕਾਲ ਸੰਗੀ ਨੇ ਕੋਊ ਇਹ ਅਚਰਜ ਖੈ ਰੀਤ। ਸ਼ਬਦ ਵੱਲ ਧਿਆਨ ਦਿਆ ਜੇ, ਇਹ ਅਚਰਜ ਹੈ ਰੀਤ, ਅੰਤਕਾਲ ਸੰਗਈ ਨਾ ਕਹੂ ਇਹ ਅਚਰਜ ਹੈ ਰੀਤ। ਮਨ ਮੂਰਖ ਅਜ ਹੁਣੇ ਸਮਝਤ। ਦੇਖੋ ਜਿੰਨਾ ਗੁਰੂ ਤੇਗ ਬਹਾਦਰ ਜੀ ਨੇ ਮਨ ਸ਼ਬਦ ਦੀ ਬਾਣੀ ਵਿੱਚੋਂ ਵਰਤੋਂ ਕੀਤੀ ਹੈ। ਵੈਸੇ ਚਲੋ ਹੁਣ ਇਹ ਪ੍ਰਕਰਨ ਅਸੀਂ ਪ੍ਰੀਤ ਦਾ ਲਿਆ, ਅਸਲ ਵਿੱਚ ਮਹਾਂਪੁਰਖ ਆਪਣੇ ਮਨ ਨੂੰ ਸੰਬੋਧਨ ਕਰਦਾ, ਪਰ ਉਪਦੇਸ਼ ਪੂਰੀ ਸਮੁੱਚੀ ਮਾਨਵਤਾ ਨੂੰ ਦਿੰਦਾ ਹੈ। ਜਿੰਨਾ ਹਜ਼ੂਰ ਨੇ ਮਨ ਸ਼ਬਦ ਬਾਣੀ 'ਚ ਵਰਤਿਆ, ਸ਼ਾਇਦ ਇੰਨੀ ਮਨ ਦੀ ਵਰਤੋਂ ਕਿਸੇ ਗੁਰੂ ਸਾਹਿਬਾਨ ਨੇ, ਕਿਸੇ ਭਗਤ ਸਾਹਿਬਾਨ ਨੇ ਕੀਤੀ ਹੋਵੇ। ਸ਼ਬਦ ਤੇ ਅਨੇਕਾਂ ਨੇ, ਪਰ ਖਿੰਨ ਖਿੰਨ ਮਨ ਨੂੰ ਕਾਬੂ ਕਰਨ ਦੀ ਜਿਹੜੀ ਗੱਲ ਗੁਰੂ ਤੇਗ ਬਹਾਦਰ ਕਰਦੇ ਨੇ, ਸ਼ਾਇਦ ਇੰਨੀ ਕਿਸੇ ਹੋਰ ਨੇ ਨਹੀਂ। ਆਪ ਬਾਣੀ ਉਹਨਾਂ ਦੀ ਪੜ੍ਹਨ ਵਾਲੇ ਸੁਣਨ ਵਾਲੇ ਬੈਠੇ ਹੋ, ਕਿਤੇ ਹਜ਼ੂਰ ਕਹਿ ਰਹੇ ਨੇ ਮਨ ਰੇ ਕਾਂ ਭਇਓ ਤੈ ਬੋਰਾ, ਕਿਤੇ ਕਹਿ ਰਹੇ ਨੇ ਮਨ ਰੇ ਕੌਣ ਕੁਮਾ ਤੈ ਲੀਨੀ, ਕਿਤੇ ਸ਼ਬਦ ਵਰਤ ਰਹੇ ਨੇ ਮਨ ਕੀ ਮਾਹੇ ਰਖੀ, ਮਾਈ ਮਨ ਮੇਰੋ ਬਸ ਨਾਖੇ। ਦੇਖੋ ਸ਼ਬਦ ਕੈਸੇ ਵਰਤੇ, ਵਾਰ ਵਾਰ ਮਨ ਨੂੰ, ਤੇ ਸ਼ਲੋਕਾਂ ਵਿੱਚ ਤਾਂ ਕੋਈ ਸ਼ਲੋਕ ਰਹਿਣ ਹੀ ਨਾ ਦਿੱਤਾ, ਤਕਰੀਬਨ ਬਹੁਤਾਤ ਹਿੱਸਾ ਮਨ ਨੂੰ ਮੁਖਾਤਬ ਕਰਕੇ। ਇਹ ਤੇ ਹਜ਼ੂਰ ਕਹਿ ਰਹੇ ਨੇ ਮਨ ਮੂਰਖ, ਉਹ ਮੂਰਖ ਮਣਾ ਅਜੇ ਤੂੰ ਸਮਝਿਆ ਨਹੀਂ। ਮਨ ਮੂਰਖ ਅਜ ਕੁਨੈ ਸਮਝਤ, ਸਿੱਖ ਦਾ ਖਾਰਿਓ ਨੀਤ। ਫਿਰ ਇੱਕ ਕੰਮ ਕਰ, ਇਹ ਪ੍ਰੀਤ ਤੇਰੇ ਨਾਲ ਨਹੀਂ ਨਿਭੇਗੀ। ਨਾਨਕ ਭਵਜਲ ਪਾਰ ਪਰੈ ਜੋ ਗਾਵੇ ਪ੍ਰਭ ਕੇ ਗੀਤ, ਪ੍ਰਭ ਕੇ ਗੀਤ। ਜਿਹੜਾ ਪਰਮਾਤਮਾ ਦੇ ਗੀਤ ਗਾਏਗਾ ਉਹਨੂੰ ਪ੍ਰੀਤ ਕਰ। ਇੱਕ ਬਚਨ ਹੋਰ ਲੈ ਲਈਏ ਹਜ਼ੂਰ ਦਾ, ਸੰਸਾਰ ਦੀ ਪ੍ਰੀਤ, ਇਹ ਵੀ ਸੋਲਠ ਰਾਗ ਦਾ ਬਚਨ ਹੈ। ਮਹਾਰਾਜ ਕਹਿ ਰਹੇ ਨੇ, ਪ੍ਰੀਤਮ ਜਾਨ ਲਿਖੋ ਮਨ ਮਾਹੀ। ਪ੍ਰੀਤਮ ਦਾ ਅਰਥ ਹੈ ਮੇਰੇ ਪਿਆਰੇ, ਮਨ ਵਿੱਚ ਇਸ ਗੱਲ ਨੂੰ ਜਾਣ ਲੈ, ਪੱਕੀ ਕਰ ਲੈ। ਹਾਲਾਂਕਿ ਤਨ ਕਰਕੇ ਸਾਨੂੰ ਪਤਾ ਹੈ, ਪਰ ਇਨਸਾਨੀ ਮਨ ਛੇਤੀ ਨਹੀਂ ਜਾਣਦਾ, ਮਨ ਨਹੀਂ ਸਮਝਦਾ। ਮਨ ਦਾ ਸਮਝਣਾ ਹੀ ਤੇ ਧਰਮ ਦੀ ਯਾਤਰਾ ਦੀ ਸ਼ੁਰੂਆਤ ਹੈ। ਤਨ ਬਹੁਤ ਵਾਰੀ ਦੇਖਦਾ, ਤਨ ਬੋਲਦਾ ਵੀ ਏ, ਪਰ ਕਈ ਵਾਰੀ ਤਨ ਦੀ ਜ਼ਬਾਨ ਦੇ ਨਾਲ ਮਨ ਸਹਿਮਤ ਨਹੀਂ ਹੁੰਦਾ। ਜ਼ਬਾਨ ਬੋਲ ਰਹੀ ਹੈ ਪਰ ਮਨ ਨਹੀਂ ਉਸ ਗੱਲ ਨਾਲ ਸਹਿਮਤ। ਕਿਸੇ ਦੀ ਅੰਤਮ ਯਾਤਰਾ ਚੱਲ ਰਹੀ ਹੈ, ਜ਼ਬਾਨ ਬੋਲ ਰਹੀ ਹੈ ਰਾਮ ਨਾਮ ਸਤਿ ਹੈ, ਜ਼ਬਾਨ ਕਹਿ ਰਹੀ ਹੈ ਪ੍ਰਭੂ ਕਾ ਨਾਮ ਹੀ ਸਤਿ ਹੈ, ਪਰ ਮਨ ਜਿਹੜਾ ਉਸ ਯਾਤਰਾ ਨਾਲ ਚੱਲਿਆ ਹੋਇਆ ਵੀ ਉਹ ਕੁਝ ਨਹੀਂ ਸੁਣਦਾ ਪਿਆ ਜੋ ਕੁਝ ਜ਼ਬਾਨ ਕਹਿ ਰਹੀ ਹੈ। ਜ਼ਬਾਨ ਕਹਿ ਰਹੀ ਹੈ ਤੇਰੇ ਸਾਹਮਣੇ ਦੇਖ ਰਾਮ ਨਾਮ ਸਤਿ ਹੈ, ਇਸ ਦਾ ਨਾਮ ਝੂਠ ਪੈ ਗਿਆ ਜਿਹਨੂੰ ਚੁੱਕ ਕੇ ਲਿਜਾ ਰਹੇ ਹਾਂ, ਪਰ ਮਨ ਫਿਰ ਵੀ ਕਹਿੰਦਾ ਛੇਤੀ ਚਿਖਾ ਦਾ ਕੰਮ ਨਿਬੜੇ, ਮੈਂ ਆਪਣੇ ਕੰਮ ਵੱਲ ਜਾਣਾ ਹੈ। ਰਾਮ ਨਾਮ ਸਤ ਉਹ ਜ਼ਬਾਨ ਨਾਲ ਸਹਿਮਤ ਨਹੀਂ ਮੰਨ ਰਿਹਾ ਜੀ। ਸਤਿਗੁਰੂ ਨੇ ਇਹੀ ਤਾਂ ਬਚਨ ਕਹਿ, ਜਕਸ਼ ਨੇ ਪਾਂਡੂ ਪੁੱਤਰਾਂ ਤੇ ਵਾਹਿਗੁਰੂ ਪਾਂਡਵਾਂ ਤੇ ਸਵਾਲ ਕੀਤਾ ਸੀ ਜਦੋਂ ਪਾਣੀ ਪੀਣ ਗਏ, ਤੇ ਗੁਰੂ ਤੇਗ ਬਹਾਦਰ ਜੀ ਦਾ ਉਹ ਬਚਨ ਉਹਨਾਂ ਸਾਰੀ ਕਹਾਣੀ ਇੱਕ ਤੁਕ ਚ ਕਹਿ ਦਿੱਤੇ। ਆਪ ਸਮਝ ਗਏ ਉਸ ਪਰਮਾਨ ਨੂੰ। ਧਰਮ ਪੁੱਤਰ ਯੁਧਿਸ਼ਟਰ ਗਏ, ਪਾਣੀ ਪੀਣ ਤੋਂ ਪਹਿਲਾਂ ਜਕਸ਼ ਨੇ ਕਿਹਾ ਮੇਰੇ ਪ੍ਰਸ਼ਨਾਂ ਦਾ ਉੱਤਰ। ਅਨੇਕਾਂ ਪ੍ਰਸ਼ਨ ਹੋਏ, ਖੈਰ ਉਹਨਾਂ ਉੱਤਰ ਦਿੱਤਾ, ਪਰ ਇੱਕ ਪ੍ਰਸ਼ਨ ਸੀ ਕਿ ਇਸ ਦੁਨੀਆਂ ਵਿੱਚ ਸਭ ਤੋਂ ਹੈਰਾਨੀਜਨਕ ਕੌਤਕ ਕੀ ਹੈ, ਹੈਰਾਨੀ ਪੈਦਾ ਕਰਨ ਵਾਲੀ ਗੱਲ ਕੀ। ਇਹਦਾ ਉੱਤਰ ਯੁਧਿਸ਼ਟਰ ਨੇ ਦਿੱਤਾ ਸੀ ਉਸ ਧਰਮ ਪੁੱਤਰ ਨੇ। ਕਹਿਣ ਲੱਗੇ ਦੁਨੀਆਂ ਵਿੱਚ ਸਭ ਤੋਂ ਹੈਰਾਨਕੁਨ ਬਾਤ ਇਹ ਹੈ ਕਿ ਇੱਕ ਆਦਮੀ ਦੀ ਮੌਤ ਹੋ ਰਹੀ ਹੈ ਤੇ ਉਹਦੇ ਕੋਲ ਖਲੋਤਾ ਸਮਝ ਰਿਹਾ ਮੈਂ ਅਜੇ ਜਿੰਦਾ ਰਹਿਣਾ ਹੈ। ਸਭ ਤੋਂ ਵੱਡੀ ਹੈਰਾਨੀ ਇਹ ਵੇ ਕਿ ਆਪਣੇ ਖੱਤੀ ਤੋਰ ਰਿਹਾ, ਆਪਣੇ ਖੱਤੀ ਚਿਖਾ ਚਿਣ ਰਿਹਾ, ਆਪਣੇ ਖੱਤੀ ਉਹਦੀ ਕਿਰਿਆ ਕਰਮ ਕਰ ਰਿਹਾ, ਆਪਣੇ ਖੱਤੀ ਉਹਦੇ ਅਸਤ ਚੁਣ ਰਿਹਾ, ਅੰਗੀਠਾਂ ਸਮੇਟ ਰਿਹਾ। ਇੰਨਾ ਕੁਝ ਆਪਣੇ ਹੱਥਾਂ ਨਾਲ ਕਈ ਬੰਦਿਆਂ ਦਾ ਕਰ ਦਿੱਤਾ, ਪਰ ਮਨ ਅਜੇ ਵੀ ਸਮਝੀ ਬੈਠਾ ਸ਼ਾਇਦ ਇਹ ਕੇਵਲ ਇਹਨਾਂ ਲਈ ਸੀ, ਮੇਰੇ ਲਈ ਨਹੀਂ। ਹਜ਼ੂਰ ਨੇ ਕਿਹਾ ਨਹੀਂ। ਸਭ ਤੋਂ ਅਸਚਰਜ ਗੱਲ ਯੁਧਿਸ਼ਟਰ ਨੇ ਕਿਹਾ ਇਹ, ਤੇ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸ ਹੈ ਇੱਕ ਅਸਥਿਰ ਮਨ ਹੈ, ਇੱਕ ਬਿਨਸ ਰਿਹਾ ਖਤਮ ਹੋ ਰਿਹਾ ਤੇ ਦੂਸਰਾ ਸਮਝਦਾ ਮੈਂ ਸਥਿਰ ਰਹਿਣਾ। ਇੱਕ ਬਿਨਸ ਹੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ ਪ੍ਰੀਤਮ, ਜਾਣ ਲਿਖੋ ਮਨ ਮਾਹੀ, ਆਪਣੇ ਸੁਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਇਹ ਪ੍ਰੀਤ ਨਹੀਂ, ਸਿਰਫ ਦੇਖੋ ਪ੍ਰਕਰਨ ਤੋਂ ਚੱਲ ਰਿਹਾ ਵਿਸ਼ਾ ਪ੍ਰੀਤ ਪ੍ਰੀਤ ਗੁਰੀਆ। ਇਸ ਕਰਕੇ ਇਹਦੇ ਅਰਥ ਕਰਨੇ ਪੈ ਗਏ ਕਿ ਦੁਨੀਆਂ ਦੀ ਪ੍ਰੀਤ ਵਿੱਚੋਂ ਪਰਮਾਤਮਾ ਦੀ ਪ੍ਰੀਤ ਗੁਰੀਆ ਕਿਵੇਂ ਹੈ। ਮਹਾਰਾਜ ਕਹਿ ਰਹੇ ਨੇ ਕਿ ਪ੍ਰੀਤਮ ਜਾਣ ਲਿਖੋ ਮਨ ਮਾਹੀ, ਆਪਣੇ ਸੁਖ ਸੋ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁ ਦਿਸ਼ ਘੇਰੈ ਵਿਪਤ ਪਰੀ ਸਭੀ ਸੰਗ ਛਾੜਤ। ਸੁਖ ਵਿੱਚ ਘੇਰੇ ਨੇ, ਸੁਖ ਵਿੱਚ ਲੋਕ ਨੇ, ਪਰ ਦੁੱਖ ਵਿੱਚ ਸਾਥ ਛੱਡ ਜਾਂਦੇ ਨੇ। ਇਹ ਸੱਚਾਈ ਹੈ। ਆਪਾਂ ਦੇਖਦੇ ਹਾਂ ਤੁਸੀਂ ਮਾਨਵਤਾ ਦੀ ਸੇਵਾ ਵੱਲ ਤੁਰੇ ਹੋ, ਹਸਪਤਾਲ ਰਾਹੀਂ ਸਰਾਵਾਂ ਰਾਹੀਂ। ਇਹ ਗੱਲ ਠੀਕ ਹੈ ਕਿ ਇਨਸਾਨ ਵਿੱਚ ਸਮਰੱਥਾ ਨਹੀਂ ਪੂਰੀ ਮਾਨਵਤਾ ਦਾ ਦੁੱਖ ਹਰ ਸਕੇ, ਪਰ ਜਿੰਨੀ ਕੁ ਰੱਬ ਨੇ ਉਹਨੂੰ ਵਿੱਤ ਦਿੱਤਾ ਹੈ ਉਹ ਯਤਨ ਕਰੇ, ਉਹਦੇ ਇਸ ਯਤਨ ਵਿੱਚ ਵੀ ਪੂਰੀ ਮਾਨਵਤਾ ਦੀ ਸੇਵਾ ਹੋ ਜਾਏਗੀ। ਉਹ ਯਤਨ ਕਰ ਰਿਹਾ, ਫਿਰ ਸਮਝਿਓ ਪੂਰੀ ਨਹੀਂ ਕੋਈ ਦੁੱਖ ਹਰ ਸਕਦਾ, ਕੋਈ ਇਨਸਾਨ ਸਰਬ ਵਿਆਪੀ ਹੋ ਕੇ ਸਭ ਦੁੱਖ ਨਹੀਂ ਕਰ ਸਕਦਾ, ਪਰ ਜੋ ਕੁਝ ਉਹਦੇ ਸਾਹਮਣੇ ਵਾਪਰ ਰਿਹਾ ਉਹਨੂੰ ਘਟਾਉਣ ਦਾ ਯਤਨ ਕਰੇ। ਇੱਕ ਖਿੰਨ ਦਾ ਇੱਕ ਘੜੀ ਦੀ ਕੀਤੀ ਕੋਈ ਸੇਵਾ ਇਹ ਸਰਬ ਵਿਆਪਕ ਪਰਮਾਤਮਾ ਦੀ ਸੇਵਾ ਬਣ ਜਾਂਦੀ ਹੈ, ਕਿਉਂਕਿ ਉਹ ਸਭ ਵਿੱਚ ਵਰਤ ਰਿਹਾ। ਹਜ਼ੂਰ ਨੇ ਬਚਨ ਕੀਤੇ ਨੇ ਕਿ ਸੰਸਾਰ ਦੀ ਪ੍ਰੀਤ ਸੁੱਖ ਦੇ ਘੇਰੇ ਨੇ, ਦੁੱਖ ਦੀਆਂ ਭੀੜਾਂ ਨਹੀਂ। ਹੋਸਪਿਟਲ ਹੈ, ਇੱਕ ਆਦਮੀ ਬਿਮਾਰ ਹੋ ਜਾਂਦਾ, ਤੁਸੀਂ ਦੇਖੋਗੇ ਕਈ ਵਾਰੀ ਰਿਸ਼ਤੇਦਾਰ ਵਾਰ ਵਾਰ ਆ ਰਹੇ ਨੇ, ਇਕੱਠੇ ਹੋ ਕੇ ਆ ਗਏ, ਉਹਦਾ ਹਾਲ ਚਾਲ ਪੁੱਛ ਰਹੇ ਨੇ, ਭੀੜ ਲੱਗ ਗਈ, ਕਤਾਰ ਲੱਗ ਗਈ। ਜੇ ਡਾਕਟਰ ਸਾਹਿਬ ਨੇ ਕਹਿ ਦਿੱਤਾ ਇਹ ਬਿਮਾਰੀ ਐਸੀ ਹੈ ਕਈ ਮਹੀਨੇ ਲੱਗ ਸਕਦੇ ਨੇ ਇਸ ਇਨਸਾਨ ਨੂੰ ਤੰਦਰੁਸਤ ਹੋਣ ਲਈ, ਆਪ ਜੀ ਦੇਖੋਗੇ ਹਫ਼ਤੇ ਬਾਅਦ ਭੀੜ ਘਟਣੀ ਸ਼ੁਰੂ ਹੋ ਜਾਏਗੀ, ਐਸਤਾ ਪਰਿਵਾਰ ਦਾ ਇੱਕ ਇੱਕ ਜੀ ਬੈਠਣ ਲੱਗ ਪਏਗਾ, ਕਿਉਂਕਿ ਜੂਜ਼ ਚੁੱਕ ਹੋ ਜਾਂਦੇ ਨੇ। ਹੁਣ ਜਿਹੜੀ ਬਿਮਾਰੀ ਇਹਨੂੰ ਲੱਗੀ ਹੈ, ਅਸੀਂ ਆਪਣੇ ਕੰਮ ਕਰੀਏ ਅਸੀਂ ਕਿੰਨਾ ਕੁ ਸਮਾਂ ਬੈਠ ਸਕਦੇ ਹਾਂ। ਮਹਾਰਾਜ ਜੀ ਨੇ ਕਿਹਾ ਦੇਖ ਇਨਸਾਨ ਤੇਰੀਆਂ ਅੱਖਾਂ ਸਾਹਮਣੇ ਵੇ ਆਏ ਨੇ ਪਹਿਲੇ ਦਿਨ, ਕੋਈ ਫਰੂਟ ਲੈ ਕੇ ਆ ਰਿਹਾ, ਕੋਈ ਪੈਸੇ ਦੇਣ ਆ ਰਿਹਾ, ਕੋਈ ਖੂਨ ਦੇਣ ਵਾਸਤੇ ਤਿਆਰ ਏ, ਬਸ ਇਹ ਥੋੜ ਚਿਰੇ ਨੇ। ਕੁਝ ਦਿਨਾਂ ਤੋਂ ਬਾਅਦ ਇਹ ਹੀ ਲੋਕ ਆਪਣੇ ਕੰਮ ਧੰਦਿਆਂ ਤੇ ਚਲੇ ਜਾਣਗੇ। ਇੱਥੇ ਤਾਂ ਚਲੋ ਇੱਕ ਅੱਧਾ ਜੀ ਕੋਲ ਬੈਠਾ ਰਹਿੰਦਾ, ਬਾਹਰ ਤਾਂ ਕਈ ਵਾਰੀ ਹਫ਼ਤੇ ਬਾਅਦ ਪੁੱਤਰ ਫੇਰੇ ਮਾਰਦੇ ਨੇ, ਕੋਈ ਕੋਲ ਵੀ ਨਹੀਂ ਆਉਂਦਾ। ਮਹਾਰਾਜ ਜੀ ਨੇ ਕਿਹਾ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋਉ ਨਾ ਆਵਤ ਨੇਰੈ। ਫਿਰ ਇਸ ਪ੍ਰੀਤ ਦਾ ਅੰਤ ਕੀ ਹੋਇਆ? ਘਰ ਕੀ ਨਾਰ ਬਹੁਤ ਖਿੱਤ ਜਾਂ ਸਿਉ, ਇੱਥੇ ਇਕੱਲੇ ਇਸਤਰੀ ਨਹੀਂ ਮਰਦ ਤੇ ਵੀ ਇਹ ਟੁੱਕਦੀ ਹੈ। ਘਰ ਕੀ ਨਾਰ ਬਹੁਤ ਖਿੱਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਖੰਸ ਤਜੀ ਇਹ ਕਾਇਆ। ਪ੍ਰੇਤ ਪ੍ਰੇਤ ਕਰ ਭਾਗੀ ਕਹਿਣ ਲੱਗੀ, ਹੁਣ ਮਰ ਗਿਆ ਪ੍ਰੇਤ। ਪਰ ਇੱਥੇ ਸ਼ਾਇਦ ਮੈਂ ਅਰਜ਼ ਕੀਤੀ ਹੋਵੇ ਕਿ ਦੇਖੋ, ਜਿਉਂਦਿਆਂ ਜੀ ਪ੍ਰੀਤ ਹੈ, ਮਰਿਆਂ ਤੋਂ ਬਾਅਦ ਪ੍ਰੀਤ ਨਹੀਂ। ਭਾਵੇਂ ਸਾਡੇ ਲੋਕ ਇਨਸਾਨ ਚਲਾਉਣਾ ਕਰ ਜਾਏ, ਮੈਂ ਇਸ ਕਰਕੇ ਕਿਉਂਕਿ ਗੁਰੂ ਤੇਗ ਬਹਾਦਰ ਜੀ ਕੋਈ ਬਚਨ ਐਸਾ ਨਹੀਂ ਜਿਹਦੇ ਵਿੱਚ ਮੌਤ ਸੰਸਾਰ ਦੀ ਨਾਸ਼ਵਾਨਤਾ ਇਹ ਦ੍ਰਿੜ ਨਹੀਂ ਕਰਾਉਂਦੇ, ਅਤੇ ਨਾਲ ਇਹ ਵੀ ਕਹਿੰਦੇ ਨੇ ਜਿਉਂਦੇ ਜੀ ਆਪਣੀ ਵਾਸ਼ਨਾ ਤੋਂ ਮੁਕਤ ਹੋ ਜਾ, ਬਚ ਜਾ ਇਹਦੇ ਤੋਂ। ਸੰਸਾਰ ਦੀ ਪ੍ਰੀਤ ਠੀਕ ਏ ਕਿ ਲੋਕ ਬਿਰਹਾ ਵਿੱਚ ਆ ਕੇ ਰੋਂਦੇ ਆ, ਤਸਵੀਰ ਵੀ ਘਰ ਲਾਣਗੇ, ਉਹਨਾਂ ਦੀਆਂ ਫੋਟੋਆਂ ਵੀ ਦਰਵਾਜ਼ੇ ਤੇ ਦੀਵਾਰਾਂ ਤੇ ਲਟਕਾਈਆਂ ਹੋਣਗੀਆਂ। ਪਰ ਜਿਸ ਆਦਮੀ ਦੀ ਮੌਤ ਹੋ ਗਈ ਏ, ਜੇਕਰ ਸੁਪਨੇ ਵਿੱਚ ਰੋਜ਼ ਆਉਣ ਲੱਗ ਪਏ, ਕਈ ਵਾਰੀ ਪਰਿਵਾਰ ਦੇ ਜੀ ਉਦਾਸ ਹੋ ਜਾਂਦੇ ਨੇ, ਸੁਪਨੇ ਵਿੱਚ ਕਿਉਂ ਆ ਰਿਹਾ। ਇੱਥੋਂ ਤੱਕ ਕਿ ਗੁਰੂ ਘਰ ਆ ਕੇ ਅਰਦਾਸ ਕਰਨਗੇ, ਇੰਨਾ ਮਿੱਥ ਬਣਾ ਲਿਆ, ਜੇ ਮਰਿਆ ਹੋਇਆ ਸੁਪਨੇ ਵਿੱਚ ਕੁਝ ਮੰਗ ਲਏ, ਅਸੀਂ ਕਹਿੰਦੇ ਹਾਂ ਘਰ ਦਾ ਕੋਈ ਨੁਕਸਾਨ ਹੋਵੇਗਾ। ਇਨਸਾਨ ਇਸ ਘਰ ਨੂੰ ਬਣਾਉਂਦਿਆਂ ਪੂਰੀ ਜ਼ਿੰਦਗੀ ਲਾ ਦਿੱਤੀ, ਪੂਰੀ ਜ਼ਿੰਦਗੀ ਲਾ ਦਿੱਤੀ, ਪਰ ਤੈਨੂੰ ਸੁਪਨੇ ਵਿੱਚ ਵੀ ਕੋਈ ਬਰਦਾਸ਼ਤ ਨਹੀਂ ਕਰ ਰਿਹਾ। ਇਹ ਕੈਸੀ ਪ੍ਰੀਤ ਹੈ? ਘਰ ਕੀ ਨਾਰ ਬਹੁਤ ਖਿੱਤ ਜਾਂਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਖੰਸ ਤਜੀਏ ਕਾਇਆ। ਪ੍ਰੇਤ ਪ੍ਰੇਤ ਕਰ ਭਾਗੀ, ਇਹ ਬਿਦਕੋ ਬਿਓਖਾਰ ਬਣਿਓ ਹੈ, ਜਾਂਸਿਓ ਨਿਹੋ ਲਗਾਇਓ, ਜਿਨ੍ਹੇ ਨਾਲ ਤੂੰ ਪਿਆਰ ਕੀਤਾ। ਇਹ ਪ੍ਰੀਤ ਸ੍ਰੇਸ਼ਟ ਨਹੀਂ? ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਣਾ, ਸਭ ਤੋਂ ਸ੍ਰੇਸ਼ਟ ਪ੍ਰੀਤ ਪਰਮਾਤਮਾ ਦੀ ਹੈ। ਇਹ ਬਿਦਕੋ ਬਿਓਖਾਰ ਬਣਿਓ ਹੈ, ਜਾਂਸਿਓ ਨਿਹੋ ਲਗਾਇਓ, ਅੰਤ ਬਾਰ ਨਾਨਕ ਬਿਨ ਖਰਜੀ ਕੋਉ ਕੰਮ ਨਾ ਆਇਓ। ਨਿਜ ਕਰ ਦੇਖਿਓ ਜਗਤ ਮੈਂ, ਧੰਨ ਗੁਰੂ ਤੇਗ ਬਹਾਦਰ ਜੀ, ਪ੍ਰੀਤ ਪ੍ਰੀਤ ਗੁਰੀਆ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ, ਨਾਨਕ ਥਿਰ ਖਰ ਭਗਤ ਹੈ ਤੇ ਰਾਖੋ ਮਨ ਮਾਹੇ। ਪਰਮਾਤਮਾ ਦੀ ਪ੍ਰੀਤ, ਪਰਮੇਸ਼ਵਰ ਦੀ ਪ੍ਰੀਤ ਸਭ ਤੋਂ ਸ੍ਰੇਸ਼ਟ, ਸਭ ਤੋਂ ਉੱਤਮ ਹੈ। ਹੁਣ ਉਹ ਪ੍ਰੀਤ ਕਿਵੇਂ ਕੀਤੀ ਜਾਏ, ਉਸ ਪ੍ਰੀਤ ਦਾ ਝੁਕਾਓ ਕਿਵੇਂ ਹੋਵੇ? ਦੇਖੋ ਕੋਈ ਐਸਾ ਤਨ ਨਹੀਂ, ਮੈਂ ਆਰੰਭ ਚਰਜ ਕੀਤੀ, ਜਿਸ ਅੰਦਰ ਪਰਮਾਤਮਾ ਦੀ ਪ੍ਰੀਤ ਦੀ ਅੰਸ਼ ਨਹੀਂ। ਸਿਰਫ ਉਹਨੂੰ ਤਬਦੀਲ, ਰੁੱਖ ਚੇਂਜ ਕਰਨ ਦੀ ਲੋੜ ਹੈ। ਅਸੀਂ ਦੇਖਦੇ ਹਾਂ ਜਿਹੜੀ ਪ੍ਰੀਤ ਸੰਸਾਰ ਵਾਲੇ, ਇਸ ਪ੍ਰੀਤ ਦਾ ਰੁੱਖ, ਇਹਦਾ ਮੂੰਹ ਪਰਮਾਤਮਾ ਵੱਲ ਮੋੜ ਲਿਆ ਜਾਏ। ਜਿੰਨਾ ਇਨਸਾਨ ਸੰਸਾਰ ਲਈ ਰੋਂਦਾ ਹੈ, ਕਿਤੇ ਉਦੋਂ ਦਸਵਾਂ ਹਿੱਸਾ ਥੋੜ੍ਹਾ ਜਿਹਾ ਟੇਕੇ ਕਦੀ ਪਰਮਾਤਮਾ ਦੀ ਯਾਦ ਵਿੱਚ, ਬੈਰਾਗ ਵਿੱਚ ਰੋ ਲੈ। ਜਿੰਨਾ ਸੰਸਾਰ ਪਿੱਛੇ ਭੱਜਦਾ ਮਨ, ਇਦੋਂ ਦਸਵਾਂ ਹਿੱਸਾ ਕਿਤੇ ਨਿਰੰਕਾਰ ਵਾਲੇ ਪਾਸੇ ਤੁਰ ਪਏ, ਤੇ ਫਿਰ ਦੇਖੋ ਕੈਸੀ ਖੇਡ ਬਣਦੀ। ਤੁਲਸੀ ਜੀ, ਉਹਨਾਂ ਦੀ ਰਾਮਚਰਿਤ ਮਾਨਸ ਬਹੁਤ ਅਦਬ ਪਿਆਰ ਕੀਤਾ ਜਾਂਦਾ। ਰਾਮਚਰਿਤ ਮਾਨਸ ਵਿੱਚ ਉਹਨਾਂ ਨੇ ਆਪਣਾ ਪੂਰਾ ਆਪਾ ਸਮਰਪਿਤ ਕਰ ਦਿੱਤਾ। ਪਰ ਇੱਥੇ ਉਹਨਾਂ ਦੀ ਜ਼ਿੰਦਗੀ ਨੂੰ ਪਲਟਣ ਵਾਲੀ ਵੀ ਇੱਕ ਬੜੀ ਵੱਡੀ ਜੀਵਨ ਸੇਧ ਦੇਣ ਵਾਲੀ ਘਟਨਾ ਹੈ। ਸਿਰਫ ਸਮਝਣ ਲਈ, ਆਪ ਜਿਨ੍ਹਾਂ ਨੇ ਪੜ੍ਹਿਆ ਰਾਮਚਰਿਤ ਮਾਨਸ, ਤੁਲਸੀ ਜੀ ਦਾ ਜੀਵਨ ਪੜ੍ਹਿਆ, ਉਹਨਾਂ ਦੇ ਆਰੰਭਤਾ ਜੇ ਜੀਵਨ ਵਿੱਚ ਉਹ ਖੁਦ ਵਿਦਵਾਨ ਨੇ। ਪਹਿਲਾਂ ਰਾਮਚਰਿਤ ਮਾਨਸ ਰਚਨ ਤੋਂ ਪਹਿਲਾਂ ਵਿਦਵਾਨ ਨੇ, ਉਹ ਮੰਦਿਰ ਵਿੱਚ ਕਥਾ ਕਰਦੇ ਨੇ, ਵਿਚਾਰ ਕਰਦੇ ਨੇ। ਇੱਕ ਸੱਜਣ ਰੋਜ਼ ਸੁਣਨ ਆਉਂਦਾ ਹੈ, ਉਹ ਵੀ ਵਿਦਵਾਨ ਹੈ, ਸੂਝਵਾਨ ਹੈ। ਉਸ ਦੇ ਮਨ 'ਚ ਆਇਆ ਇਹ ਨੌਜਵਾਨ ਕੋਲ ਗਿਆਨ, ਇਹਦੇ ਕੋਲ ਸ਼ਬਦ, ਇਸ ਨੂੰ ਮੈਂ ਆਪਣੀ ਬੇਟੀ ਦਾ ਨਾਤਾ ਕਰ ਦਿਆਂ, ਰਿਸ਼ਤਾ ਕਰ ਦਿੱਤਾ। ਸਿਰਫ ਸੰਖੇਪ ਜਿਹਾ ਤੱਤ ਭਾਵ ਲੈਣਾ, ਰਿਸ਼ਤਾ ਕਰ ਦਿੱਤਾ, ਸ਼ਾਦੀ ਹੋ ਗਈ ਅਤੇ ਉਸ ਬੱਚੀ ਦਾ ਨਾਮ ਸੀ ਬੇਟੀ, ਉਸ ਦਾ ਨਾਮ ਸੀ ਰਤਨਾ, ਤੁਲਸੀ ਜੀ ਦੇ ਘਰੋਂ ਰਤਨਾ ਨਾਲ ਵਿਆਹ ਹੋ ਗਿਆ। ਕਥਾ ਕਰਦੇ ਨੇ, ਪਰ ਮੈਂ ਜੋ ਹਿਸਟਰੀ ਕਹਿ ਰਹੀ ਹੈ, ਵਾਸ਼ਨਾ ਤੋਂ ਜੇ ਮੁਕਤੀ ਨਹੀਂ, ਕੋਈ ਜ਼ਰੂਰੀ ਨਹੀਂ ਕੋਈ ਕਥਾ ਵਿਖਿਆਨ ਵਿੱਚ ਖਿਆਲ ਉੱਚੇ ਪੇਸ਼ ਕਰੇ, ਉਹਦੇ ਪਿੱਛੇ ਜੀਵਨ ਵੀ ਉਹਦਾ ਉੱਚਾ ਹੋਵੇ। ਵੱਡਿਆਂ ਭਾਗਾਂ ਵਾਲਾ ਉਹ ਇਨਸਾਨ ਜਿਹਨੂੰ ਪਰਮਾਤਮਾ ਖਿਆਲ ਦੇ ਨਾਲ ਨਾਲ ਸੁਰਤ ਵੀ ਉੱਚੀ ਦੇ ਦੇ, ਖਿਆਲ ਉੱਚੇ ਵਿਖਿਆਨ ਕਰਨੇ ਅਤੇ ਸੁਰਤ ਉੱਚੀ, ਦੋਨਾਂ ਵਿੱਚ ਥੋੜ੍ਹਾ ਜਿਹਾ ਅੰਤਰ ਹੈ। ਮੈਂ ਇੱਕ ਉਦਾਹਰਣ ਦੇ ਦਿੰਦਾ, ਮਾਲਾ ਹੈ ਭਾਈ ਸਾਹਿਬ ਦੀ ਬਚਨ ਨੇ, ਮਾਲਾ ਦੇ ਮਨਕੇ 'ਤੇ ਕੋਈ ਰਾਮ ਕਹਿੰਦਾ, ਕੋਈ ਪ੍ਰਭੂ ਕਹਿੰਦਾ, ਕੋਈ ਅੱਲਾਹੂ ਸ਼ਬਦ ਵਰਤ ਲਿਆ ਤਸਬੀਹ 'ਤੇ, ਵਾਹਿਗੁਰੂ ਸ਼ਬਦ ਕੋਈ ਕਹਿ ਰਿਹਾ, ਪੂਰੀ ਦੀ ਪੂਰੀ ਮਾਲਾ ਕੋਈ 27, ਕੋਈ 54, ਕੋਈ 108 ਮਨਕੇ ਲੈ ਰਿਹਾ, ਕੋਈ ਕਰਾਂ ਦੇ ਉੱਪਰ ਚੇਤੇ ਕਰ ਰਿਹਾ। ਇਹਨੂੰ ਕਰਮ ਕਾਂਡ ਵੱਲ ਨਾ ਲਿਜਾਣਾ, ਕਿਉਂਕਿ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਮਾਲਾ ਦੀ ਕੀ ਪ੍ਰਵਾਨਗੀ, ਨਹੀਂ ਪਿਆਰਿਓ, ਸਿਮਰਨ ਕਰਦਿਆਂ ਕਈ ਸੱਜਣ ਇਹੋ ਜਿਹੀ ਮੁਦਰਾ ਬਣਾ ਕੇ ਬੈਠਦੇ ਨੇ, ਇਹਦਾ ਕੀ ਮਤਲਬ, ਕੋਈ ਚੌਂਕੜਾ ਮਾਰ ਕੇ ਇਸ ਤਰ੍ਹਾਂ ਹੱਥ ਕਰ ਲੈਂਦੇ ਨੇ। ਅਸਲੀਅਤ ਇਹ ਵੇ ਕਿ ਜਦੋਂ ਕਿਤੇ ਕੋਈ ਇਨਸਾਨ ਇਸ ਤਰ੍ਹਾਂ ਪੱਕ ਜਾਂਦਾ ਇਸ ਮੁਦਰਾ ਵਿੱਚ, ਉਹ ਬੈਠਦਾ ਹੈ, ਉਂਗਲੀਆਂ ਦੇ ਸਪਰਸ਼ ਕਰਨ ਦੀ ਦੇਰ ਹੈ, ਇੱਕੋ ਦਮ ਅੰਦਰ ਨਾਮ ਚੱਲਣ ਲੱਗ ਪੈਂਦਾ ਹੈ ਅਭਿਆਸ ਨਾਲੇ। ਆ ਜਿਹੜਾ ਅਭਿਆਸ ਨਹੀਂ ਕਰਦਾ ਉਹਦੇ ਵਾਸਤੇ ਦੀ ਕੋਈ ਕੀਮਤ ਨਹੀਂ ਹੋਵੇਗੀ ਸ਼ਾਇਦ, ਕਿਉਂਕਿ ਰਤਨ ਪਿਆ ਹੋਵੇ ਬਾਂਦਰ ਦੇ ਗਲੇ 'ਚ ਪਾ ਦਿਓ, ਯਾਦ ਰੱਖੋ ਉਹਨੂੰ ਕੋਈ ਪਤਾ ਨਹੀਂ ਮੇਰਾ ਗਲਾ ਕਿੰਨਾ ਕੀਮਤੀ ਹੈ, ਪਰ ਕਿਸੇ ਜੋਹਰੀ ਨੂੰ ਪੁੱਛ ਕੇ ਦੇਖੋ ਕਹੇਗਾ ਜਿਹੜਾ ਟਪੂਸੀਆਂ ਮਾਰਦਾ ਫਿਰਦਾ ਚੰਚਲ ਤਾਈ ਵਿੱਚ, ਇਹਨੂੰ ਸਮਝ ਹੀ ਕੋਈ ਨਹੀਂ ਮੇਰੇ ਗਲੇ ਵਿੱਚ ਪਿਆ ਹੋਇਆ ਹੀਰਾ ਕਿੰਨੇ ਲੱਖ ਦਾ ਹੈ। ਕਦਰ ਵੀ ਤਾਂ ਹੈ, ਕੀਮਤ ਤਾਂ ਜੇ ਬੰਦਾ ਉਹਦੀ ਸੋਝੀ ਰੱਖਦਾ, ਜੇ ਸੋਝੀ ਨਹੀਂ ਤੇ ਕੋਈ ਕੀਮਤ ਨਹੀਂ। ਇਹੀ ਕਾਰਨ ਕਿ ਗੁਰ ਪੀਰ ਅਵਤਾਰੀ ਪੁਰਸ਼ਾਂ ਨੂੰ ਜਿਨ੍ਹਾਂ ਨੂੰ ਸੋਝੀ ਮਿਲੀ ਉਹ ਆਪਣਾ ਆਪ ਕੁਰਬਾਨ ਕਰ ਗਏ, ਜਿਨ੍ਹਾਂ ਬੇਕਦਰਿਆਂ ਨੂੰ ਸੋਝੀ ਨਹੀਂ ਸੀ ਕਿਸੇ ਨੂੰ ਸੂਲੀ ਤੇ ਟੰਗ ਦਿੱਤਾ, ਕਿਸੇ ਨੂੰ ਦੇਗ ਵਿੱਚ ਉਬਾਲ ਦਿੱਤਾ। ਸੋਝੀ ਨਾਲ ਹੀ ਕੀਮਤ ਹੈ, ਸੋਝੀ ਤੋਂ ਬਿਨਾਂ ਕੋਈ ਕੀਮਤ ਨਹੀਂ। ਸਿਰਫ ਇੱਕ ਪ੍ਰਮਾਣ ਮੈਂ ਦੇਣ ਲੱਗਾ, ਖਿਆਲ ਉੱਚੇ ਤੇ ਜੀਵਨ ਉੱਚਾ, ਸੁਰਤ ਉੱਚੀ, ਦੋਨਾਂ ਵਿੱਚ ਅੰਤਰ ਹੈ। ਖਿਆਲ ਕਿਸੇ ਦੇ ਪੜ੍ਹ ਕੇ ਵੀ ਉੱਚੇ ਪੇਸ਼ ਕੀਤੇ ਜਾ ਸਕਦੇ ਨੇ, ਪਰ ਜੀਵਨ ਪੜ੍ਹ ਕੇ ਨਹੀਂ, ਜੀਵਨ ਆਪਣਾ ਕਮਾ ਕੇ ਪੇਸ਼ ਹੋ ਸਕਦਾ ਹੈ। ਮਾਲਾ ਹੈ ਸਿਰਫ ਇੱਕ ਉਦਾਹਰਣ ਨੇ, ਇੱਕ ਇੱਕ ਮਨਕੇ 'ਤੇ ਕੋਈ ਰਾਮ ਕਹਿ ਰਿਹਾ, ਪ੍ਰਭੂ ਕਹਿ ਰਿਹਾ, ਪਰ ਜਿਹੜਾ ਸਭ ਤੋਂ ਉੱਪਰ ਮਣਕਾ ਹੈ, ਜਿਹਨੂੰ ਆਪਾਂ ਸ਼੍ਰੋਮਣੀ ਮਣਕਾ ਮੇਰੂ ਕਹਿੰਦੇ ਹਾਂ, ਹਰ ਮਣਕਾ ਗਿਣਤੀ ਵਿੱਚ ਆਵੇਗਾ ਪਰ ਮੇਰੂ ਮਣਕਾ ਕਦੀ ਗਿਣਤੀ ਵਿੱਚ ਨਹੀਂ ਆਉਂਦਾ। ਭਾਈ ਸਾਹਿਬ ਕਹਿੰਦੇ ਨੇ ਖੈ ਸਭ ਤੋਂ ਉੱਚਾ ਤੇ ਸਭ ਤੋਂ ਮੋਟਾ, ਪਰ ਕੀ ਕਰਾਂਗੇ ਇਹਦੀ ਉਚਾਈ ਦਾ, ਇਹਨੂੰ ਤਾਂ ਪਕੜ ਕੇ ਕਿਸੇ ਨੇ ਰਾਮ ਵੀ ਨਹੀਂ ਕਿਹਾ। ਉਚਾਈ ਹੈ ਪਰ ਗਿਣਤੀ 'ਚ ਨਹੀਂ। ਉਦਾਹਰਣ ਦਾ ਇੱਕ ਪੱਖ ਲੈਣਾ, ਸਭ ਤੋਂ ਉੱਚਾ ਹੈ, ਉੱਪਰ ਧਾਗੇ ਨਾਲ ਫੁੱਲ ਵੀ ਬਣਾਇਆ ਹੈ, ਕੀ ਹੋਇਆ ਉਹਦੇ ਸਿਰ 'ਤੇ ਫੁੱਲ ਵੀ ਹੈ, ਕਿਸੇ ਦੂਜੇ ਮਨਕੇ ਦੇ ਸਿਰ 'ਤੇ ਫੁੱਲ ਨਹੀਂ। ਪਰ ਜਦੋਂ ਗਿਣਤੀ ਕਰਨ ਲੱਗੇ ਬਾਕੀ ਸਾਰਿਆਂ 'ਤੇ ਰਾਮ ਕਿਹਾ ਗਿਆ, ਕਹਿਣ ਲੱਗੇ ਅਫਸੋਸ ਉੱਚਾ ਬੜਾ ਸੀ, ਫੁੱਲ ਵੀ ਸਿਰ ਉੱਤੇ ਸੀ, ਪਰ ਇਹ ਬਦਕਿਸਮਤੀ ਹੈ, ਇਹਨੂੰ ਪਕੜ ਕੇ ਕਿਸੇ ਨੇ ਰਾਮ ਵੀ ਨਹੀਂ ਕਿਹਾ। ਉੱਚਾ ਹੈ ਪਰ ਗਿਣਤੀ 'ਚ ਨਹੀਂ। ਇਹਲੇ ਸਭ ਤੋਂ ਉੱਚੀ ਉੱਡਦੀ ਹੈ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਬਾਣੀ ਮੈਂ ਕਹਿ ਰਿਹਾ, ਅਸਲ 'ਚ ਜੈਸੇ ਮਾਲਾ ਮੇਰ ਪੋਈਅਤ ਸਭ ਉੱਪਰ ਕਹਿ, ਸਿਮਰਨ ਸੰਖਿਆ ਮੈਂ ਆਵਤ ਨਾ ਵਡਾਏ ਕਹਿ, ਉਹ ਗਿਣਤੀ 'ਚ ਨਹੀਂ ਆਉਂਦਾ। ਇਲ ਸਭ ਤੋਂ ਉੱਚਾ ਉੱਡਦੀ ਹੈ, ਕਈ ਵਾਰੀ ਉਹ ਅੱਖਾਂ ਨਾਲ ਨਜ਼ਰ ਵੀ ਨਹੀਂ ਆਉਂਦੀ, ਅਸਮਾਨ ਉੱਪਰ ਉਡਾਰੀਆਂ ਮਾਰ ਰਹੀ ਹੈ ਪਰ ਉਹਦੀ ਉਡਾਰੀ ਉੱਚੀ ਹੈ।
सुरत उची नहीं, जिसम ऊपर बदन ऊपर है, नजर ओदी नीवी है, इना उच्चा उड़न दे बावजूद सिर्फ तिखी नजर नल अपनिया अखां दी जोत नल ए वेख दिए किथे मरिया पशु वे उस पिंजर नू मैं चूंड सकां। प्यारियो कई वरी इल दी तरह ख्याल उच्चे हुंदे ने पर बिरती एनी नीवी हुंदी है, उच्चे ख्याल पेश करन वाला जदो वाशना विच गरकदा है तां बंदे देख के त्रबक जांदे ने, ख्याल एने उच्चे ते जीवन इतना नीवा। महाराज जी ने बाणी विच कहा बचन के जिठा जिठा मृत को इल बहेठी आए। गुरु ग्रंथ साहिब जी, फिरदी फिरदी दह दिशा जल पर्वत बन राए, पानी ते पहाड़ ते थल ते सारिया थावां ते घूमी, पर जिठा जिठा मृत को इल बहेठी आए, जिथे मुर्दा देखा उथे इल बैठ गए। विचार वो करदे ने पर अजे वासना दी मुक्ति नहीं, काम बहुत सतांदा उन्हां। ते सतगुरु ने देखो वार वार बाणी च क्या ए शब्द आम तौर ते असी विचार करन तो संकोच जाने आ, पर जिन्नी देर तक इनू विचारांगे नहीं पड़चोलांगे नहीं प्यारे उन्नी देर तक किवें टिकेगा अंदर। दो चीजा बहुत तंग कर दियां ने मन नू, एक तृष्णा ते दूजा काम, बहुत तंग कर दे। महाराज जी ने बाणी विच कहा पापी हिया मैं काम बसाए, तन गुरु तेग बहादुर जी जाए बचन क्या चंचल तृष्णा संग बस्त है, ना तृष्णा टिकन दें दिए ना काम टिकन देंदा, दोनों पटकांदे ने क्योंकि काम ता नहीं टिकन देंदा, बैठा होया इंसान फिर भी जो कुछ वेख्या अखां नाल ओदा अंदर रस ले रहा है, ते तृष्णा इस करके नहीं टिकन देंदी, दुनिया दियां सहूलतां देख के बैठा होया भी व्यापार करी जा रहा है, भटकना है ना। एक तृष्णा दूसरा काम, ते वासना इन्नी प्रबल है परमात्मा तरस करे कि किसे नू जिउंदे जी इस तो बंद खलासी दे दे। पिछे मैं अर्ज करके आया ग्रिस्त गुरु जी ने दिता है, इहदे कोई अर्थ ने, भावे असी ग्रिस्त दे अर्थ करने आ कि जिस दे घर संतान पति ते पत्नी दे सुमेल, व्याह दी मर्यादा ग्रिस्त विच प्रवेश, पर ग्रिस्त जेदा संधि छेद करो ग्रह स्थित, ग्रिस्त ग्रह स्थित जेड़ा बार मुखी बिरती तो हट के जिन्हें पल्लू पकड़े है उस जीवन साथन तक सीमित है, स्थित है वह ग्रिस्ती है। इस तो अगे थोड़ा जा चले ग्रह स्थित जिदा मन बाहर तो भटक के अपने अंतर आत्मे स्थित हो गया है, वह ग्रिस्ती है अंदर टेक गया। गुरु जी का एक बचन है भगत बेणी साहब जी का, ते श्री राग विचे पवित्र दो तुकां ने, ये भी आप दे समक्ष मैं बेनती कर देना। वो कहिंदे ने कई बारी इंद्रे शिथिल हो जांदे ने, कमजोर हो जांदे ने, पर वासना कमजोर नहीं हुंदे, इहदे ते कदी बुढ़ेपा नहीं आया। इंद्रियां ते बुढ़ेपा आउंदा है, वासना ते नहीं। अखां दी जोत चली गई पर लालसा ते अजे भी है कि ते चार दिन अखां मिल जान ते दुनिया देख लवां। महाराज जी ने कहा अखीं देख न रजियां बहु रंग तमाशे, नहीं तृप्त होइयां, जोत चली गई पर रजियां ते नहीं ना। जबान चली गई पर बोलन वाला मौन नहीं अजे आया, जबान बेवस हो गई, अंदर दी शक्ति बोलन दी खत्म हो गई, पर मन अजे भी चाहता है जे किते गले विचो आवाज निकल पवे मैं बोल लवां। कान चले गए पर सुन दी वासना नहीं अजे गई। हजूर ने कहा इंद्रियां जवाब दे गईयां पर वासना मदानी पाई बैठी, आओ इस एक तुक लै लिए, पुंडर केस कुसम ते तौले, केस चिट्टे हो गए कमल फुल दी तरह, सपत पाताल की बाणी बोलदा है इस तरह जिवें सतवें पाताल विचो आवाज आ रही, क्योंकि आवाज चली गई। पुंडर केस कुसम ते तौले सपत पाताल की बाणी, लोचन शर्मै अखां चो पानी वह रहा है, एक अखर दी थां पांच पांच अखर बन गए ने। सच्ची है, कई बारी सोचना ਨਜ਼ਰ ਕਮਜ਼ੋਰ ਹੁੰਦੀ ਏ, ਇੱਕ ਦੀ ਥਾਂ ਤੇ ਪੰਜ ਪੰਜ ਸ਼ਕਲਾਂ ਦਿਸਣ ਲੱਗ ਪੈਂਦੀਆਂ ਨੇ, ਤੇ ਜਦੋਂ ਮਨ ਕਮਜ਼ੋਰ ਹੁੰਦਾ ਇੱਕ ਫੁਰਨਿਆਂ ਦੇ ਪਤਾ ਨਹੀਂ ਕਿੰਨੇ ਕੁ ਫੁਰਨੇ ਬਣ ਜਾਂਦੇ, ਕਮਜ਼ੋਰ ਹੈ। ਲੋਚਨ ਸ਼ਰਮੈ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਣੀ, ਇੰਨਾ ਕੁਝ ਸਰੀਰ ਨਾਲ ਖੋਣ ਦੇ ਬਾਵਜੂਦ ਵਾਸ਼ਨਾ ਆਪਣੀ ਮਧਾਣੀ ਪਾਈ ਬੈਠੀਏ। ਮੈਂ ਆਪਣੇ ਪ੍ਰਕਰਨ ਵੱਲ ਆਵਾਂ, ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲਨਾ, ਰੇ ਮਨ ਰਾਮ ਸਿਉ ਕਰ ਪ੍ਰੀਤ। ਤੁਲਸੀ ਜੀ ਵਿਚਾਰ ਕਰਕੇ ਆਉਂਦੇ ਨੇ ਗੋਸਵਾਮੀ ਤੁਲਸੀ ਜੀ, ਪਰ ਆਪਣੀ ਜੀਵਨ ਸਾਥਣ ਨਾਲ ਇੰਤਹਾ ਪਿਆਰ ਹੈ, ਮੁਹੱਬਤ ਹੈ। ਅੱਜ ਵਿਚਾਰ ਕਰਕੇ ਘਰ ਆਏ, ਪਰ ਰਤਨਾ ਇਸਤਰੀ ਉਹਨਾਂ ਦੀ ਸੁਪਤਨੀ ਕਰ ਨਹੀਂ, ਉਹ ਮਹਿਕੇ ਜਾ ਰਹੀ ਹੈ, ਦੱਸਿਆ ਨਹੀਂ, ਚਲੀ ਗਈ। ਜਦੋਂ ਉਹ ਘਰ ਆਏ ਪਿੱਛੇ ਦੌੜੇ, ਇੱਥੇ ਥੋੜੇ ਜਿਹੇ ਪ੍ਰਕਰਨ ਵਿੱਚ ਆਪਣੇ ਆਪਣੇ ਢੰਗ ਨਾਲ ਕਿਸੇ ਲਿਖਿਆ, ਉਹ ਨਦੀ ਪਾਰ ਕਰ ਰਹੀ ਹੈ ਬੇੜੀ ਤੇ ਬੈਠ ਕੇ, ਤੇ ਤੁਲਸੀ ਜੀ ਬਾਰੇ ਕਿਹਾ ਜਾਂਦਾ ਉਹ ਪਿੰਜਰ ਉੱਤੇ ਬੈਠ ਕੇ ਭੁੱਲ ਗਏ, ਸਿਰਫ ਇੱਕੋ ਆਵਾਜ਼, ਰਤਨਾ ਮੈਂ ਆਇਆ, ਰਤਨਾ ਮੈਂ ਆ ਗਿਆ, ਇਹ ਸ਼ਬਦ ਲਿਖੇ ਨੇ। ਬੇੜੀ ਕਿਨਾਰੇ ਲੱਗੀ, ਉਹ ਪਿੰਜਰ ਤੇ ਬੈਠ ਕੇ ਨਦੀ ਚੀਰ ਕੇ ਭੁੱਲ ਹੀ ਗਏ ਕਿ ਕਿਸੇ ਮਰੇ ਕੋਈ ਦਾ ਪਿੰਜਰ ਏ, ਕਿਨਾਰੇ ਲੱਗ ਗਏ ਤੇ ਕਿਨਾਰੇ ਲੱਗ ਕੇ ਆਵਾਜ਼ ਦਿੱਤੀ ਮੈਂ ਆ ਗਿਆ। ਉੱਥੇ ਜਿਹੜੇ ਉਹਨਾਂ ਸ਼ਬਦ ਕਹੇ ਉਹ ਬੜੇ ਸੋਹਣੇ ਨੇ, ਰਾਮ ਨਾਲ ਪ੍ਰੀਤ ਕਰਨ ਸੰਬੰਧੀ। ਕਹਿਣ ਲੱਗੇ ਲਾਜ ਨਾ ਆਵਤ ਤੋਹੇ ਕੋ, ਦੌਰਤ ਆਇਓ ਨਾਥ। ਰਤਨਾ ਦੀ ਸ਼ਬਦਾਵਲੀ ਲਿਖ ਰਹੇ ਤੁਲਸੀ ਜੀ ਨੇ। ਕਹਿਣ ਲੱਗੇ ਲਾਜ ਨਾ ਆਵਤ ਤੋਹੇ ਕੋ, ਦੌਰਤ ਆਇਓ ਨਾਥ, ਦ੍ਰਿਗ ਦ੍ਰਿਗ ਐਸੇ ਪ੍ਰੇਮ ਕੋ ਕਹਾਂ ਕਹੂੰ ਮੈਂ ਨਾਥ। ਪ੍ਰੀਤ ਹੈ ਪਰ ਇਹ ਪ੍ਰੀਤ ਤ੍ਰਿਕਾਰ ਯੋਗ ਹੈ, ਲੱਜਿਆ ਨਾ ਆਈ। ਤੁਸੀਂ ਇਹ ਵੀ ਭੁੱਲ ਗਏ ਕਿ ਮੈਂ ਨਦੀ ਪਾਰ ਕਰ ਰਿਹਾ, ਨਦੀ ਦਾ ਬਹਾਵ ਕਿਤਨਾ ਤੇਜ਼ ਏ, ਜਿਸ ਤੇ ਬੈਠ ਕੇ ਆਏ ਮਰਿਆ ਹੋਇਆ ਪਿੰਜਰ, ਤੁਹਾਨੂੰ ਸਭ ਕੁਝ ਭੁੱਲ ਗਿਆ, ਮੇਰੇ ਪਿੱਛੇ ਕੀ ਏ, ਮੇਰੇ ਬਦਨ ਵਿੱਚ ਅੰਦਰ ਮਿੱਝ, ਅੰਦਰ ਖੂਨ, ਹੱਡੀਆਂ ਉੱਪਰ ਲਪੇਟੀ ਹੋਈ ਚਮੜੀ, ਕੀ ਏ ਮੇਰੇ ਮੂੰਹ ਵਿੱਚ ਕੇਵਲ ਇੱਕ ਥੁੱਕ, ਚਮਕਦੇ ਜਿਹਨੂੰ ਦੰਦ ਕਹਿ ਰਹੇ ਹੋ, ਇਹ ਹੱਡੀਆਂ ਮੇਰੇ ਸਰੀਰ ਵਿੱਚ, ਚਮ ਮਿੱਝ ਹੱਡੀ ਖੂਨ, ਜਿੰਨਾ ਤੁਸੀਂ ਮੇਰੇ ਪਿੱਛੇ ਆਪਣਾ ਆਪ ਭੁੱਲ ਜਾਂਦੇ, ਜੇ ਇਹਨਾਂ ਰਾਮ ਪਿੱਛੇ ਭੁੱਲ ਜਾਓ ਤੇ ਤੁਸੀਂ ਸਭ ਤੋਂ ਸ਼੍ਰੋਮਣੀ ਬਣ ਜਾਓ। ਇਸ ਪ੍ਰੀਤ ਦਾ ਰੁੱਖ ਚੇਂਜ ਕਰੋ, ਉਹਨਾਂ ਦੇ ਸ਼ਬਦ ਨੇ। ਲਾਜ ਨਾ ਆਵਤ ਤੋਹੇ ਕਹੋ, ਦੌਰਤ ਆਇਓ ਨਾਥ, ਦ੍ਰਿਗ ਦ੍ਰਿਗ ਐਸੇ ਪ੍ਰੇਮ ਕੋ ਕਹਾਂ ਕਹੂੰ ਮੈਂ ਨਾਥ। ਰਕਤ ਚਰਮ ਮਮ ਦੇਹ ਮੈਂ, ਚਮੜੀ ਏ ਖੂਨ ਏ, ਇਹ ਮੇਰੀ ਦੇਹ ਹੈ। ਰਕਤ ਚਰਮ ਮਮ ਦੇਹ ਮੈਂ, ਜਾ ਮੈਂ ਐਸੀ ਪ੍ਰੀਤ, ਤੈਸੀ ਜੋ ਸ਼੍ਰੀ ਰਾਮ ਮੈਂ, ਤਉ ਨਾ ਹੋਤ ਬੈਭੀਤ। ਜੇ ਇੰਨੀ ਪ੍ਰੀਤ ਤੂੰ ਪ੍ਰਭੂ ਰਾਮ ਨਾਲ ਕਰ ਲੈ, ਸੱਚੇ ਤੇਰੇ ਸਾਰੇ ਭੈ ਦੀ ਮੁਕਤੀ ਹੋ ਜਾਏ, ਡਰ ਮੁੱਕ ਜਾਣ। ਸਿਰਫ ਇੱਕ ਠੋਕਰ ਵੱਜੀ, ਉਦੋਂ ਬਾਅਦ ਨਹੀਂ ਉੱਧਰ ਪੈਰ ਪਟਿਆ, ਕਹਿਣ ਦੀ ਦੇਰ ਸੀ। ਕਹਿਣ ਲੱਗੇ ਵਾਕਈ ਸੱਚੇ, ਜੇ ਇਸ ਪ੍ਰੀਤ ਦਾ ਰੁੱਖ ਮੈਂ ਪਰਮਾਤਮਾ ਵਾਲੇ ਆਪਣੇ ਇਸ਼ਟ ਵਾਲੇ ਪਾਸੇ ਮੋੜ ਲਾਂ ਤੇ ਕਿੰਨਾ ਕੁ ਮੈਨੂੰ ਸੁੱਖ ਮਿਲ ਜਾਏ। ਇੱਕ ਨਿੱਕੀ ਜਿਹੀ ਘਟਨਾ ਨੇ ਏਡੀ ਵੱਡੀ ਜ਼ਿੰਦਗੀ ਵਿੱਚ ਤਬਦੀਲੀ ਲੈ ਆਉਂਦੀ। ਉਹ ਤੁਰੇ, ਫਿਰ ਦੇਖੋ ਉਹਨਾਂ ਕੀ ਕੁਛ ਲਿਖਿਆ, ਕਿੰਨਾ ਪਿਆਰ ਕੀਤਾ। ਸਿਰਫ ਮੇਰੇ ਕਹਿਣ ਤੋਂ ਮੁਰਾਦ ਇਹ ਵੇ, ਪ੍ਰੇਮ ਇੱਕ ਉਹ ਐਨਰਜੀ, ਉਹ ਊਰਜਾ ਕਹਿ ਲਈਏ, ਉਹ ਸ਼ਕਤੀ ਕਹਿ ਲਈਏ, ਅੰਦਰ ਦੀ ਖਿੱਚ ਕਹਿ ਲਈਏ, ਅੰਦਰ ਦੀ ਤਾਂ ਕਹਿ ਲਈਏ। ਸ਼ਬਦਾਂ ਦਾ ਜਾਮਾ ਜਿਹੜਾ ਮਰਜ਼ੀ ਪਹਿਨਾ ਦਿਓ, ਸਿਰਫ ਉਹਦਾ ਰੁੱਖ ਚੇਂਜ ਕਰਨ ਦੀ ਲੋੜ ਏ। ਜਿਹੜੀ ਦੁਨੀਆਂ ਦੀ ਪ੍ਰੀਤ ਏ, ਇਹ ਪਰਮਾਤਮਾ ਵਾਲੀ ਪ੍ਰੀਤ ਬਣ ਜਾਏਗੀ ਜੇ ਇੱਧਰ ਚੱਲ ਪਈਏ। ਗੁਰੂ ਸਾਹਿਬ ਨੇ ਕਿਹਾ ਰੇ ਮਨ ਰਾਮ ਸਿਉ ਕਰ ਪ੍ਰੀਤ, ਤੇ ਮਨ ਚ ਆਇਆ ਇਹ ਨਹੀਂ ਕਿਹਾ ਕਿਸ ਤਰ੍ਹਾਂ ਕਰ, ਸਿਰਫ ਕਿਹਾ ਰਾਮ ਸਿਉ ਕਰ ਪ੍ਰੀਤ। ਤੇ ਇਸ ਦਾ ਉੱਤਰ ਜੇ ਢੂੰਡਣਾ ਲੱਭਣਾ ਤੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਸ਼ਬਦ ਲੈ ਲਈਏ, ਕਿਵੇਂ ਪ੍ਰੀਤ ਕਰੀਏ। ਉਹ ਸ਼ਬਦ ਆਉਂਦਾ ਰਹਾਉ ਦੀਆਂ ਤੁਕਾਂ ਨੇ, ਮਨ ਰੇ ਕਿਉਂ ਛੂਟੈ ਬਿਨ ਪਿਆਰ, ਅਸ਼ਟਪਦੀ ਹਜ਼ੂਰ ਦੀ। ਮਨ ਰੇ ਕਿਵੇਂ ਤੇਰੀ ਬੰਦ ਖਲਾਸੀ ਹੋਵੇਗੀ ਪਿਆਰ ਤੋਂ ਬਿਨਾਂ। ਆਮ ਤੌਰ 'ਤੇ ਕਿਹਾ ਜਾਂਦਾ ਪ੍ਰੇਮ ਹੀ ਪਰਮਾਤਮਾ ਹੈ, ਇਹ ਕਹਿੰਦੇ ਹਨ। ਥੋੜ੍ਹਾ ਜਿਹਾ ਮੈਂ ਇੱਥੋਂ ਹਟਣਾ ਚਾਹੁੰਦਾ, प्रेम स्वरूप है। कल्ला जे कहिए प्रेम ही परमात्मा है, लव इज गॉड, प्यार परमात्मा नहीं। गुरु गोबिंद सिंह कहते ने प्यार एक खिचे, जेड़ी खिच संसार वाल होगी इस प्यार नू रब वाले पासे ले जा। जिन प्रेम कियो तिन ही प्रपायो, प्रेम कियो इस नुक्ते नू समझियो। प्रेम कल्ला प्यार नहीं, ऐसे शब्द दी दुर्वरतों करके लोक वासना भी चले गए ते नाल कहन लग पे प्रेम ही परमात्मा है। नहीं गुरमुखो, प्रेम ही परमात्मा नहीं, प्रेम करना परमात्मा नू ए ही श्रेष्ठ है। जिन प्रेम कियो किन्नू, परमात्मा नू। यही कारण के इश्क मजाजी वाले लोग वो कहन लग पे मैं ता रब नू खुश कर लिया। नहीं, रब दी प्रीत इस तो बड़ी उच्ची है, श्रेष्ठ है। हजूर ने कहा कि मन रे क्यों छूटा है बिन प्यार, गुरमुख अंतर रव रहा बख्शे भगत भंडार। हजूर कैसी प्रीत करिए। तीन चार परमान ने आप बाणी पढ़ने वाले इस पवित्र बचन नू समझ गए हो। कहन लगे प्रीत कदी शर्ता नहीं लांदी, प्रीत कदी उलांबे नहीं देंदी, प्रीत कदी वादे घाटे नहीं वेखदी। ते महाराज ये जेड़ा सिद्धांत सानू समझा रहे हो, कोई प्रमाण दिओ समझ पै जाए। गुरु नानक साहब ने पहला बचन किया अगे कमल दी फुल दी उदाहरण लई भवरे लई, पर इत्थे कमल दा फुल ते पानी आ गए। महाराज कहिंदे ने कमल दा फुल पानी विचो उपजे। मैं रात वैसे एक प्रकरण चुने कि सांझ करीजै गुणा केरी, अज बहुत खास करके साडे सिखां च मैं कहन तो बिल्कुल चक्का चिचकांगा नहीं, जिथे जाते ने केवल औगणा दियां लोक पंडा बन रहे ने। गुरु ने ते कहा सी तू गुण ग्राहक बनी, देखी जे गुण लैन लगीए। जिस चिक्कड़ तो आपा नक घुट के जाने आ, कमल दा फुल उस चिक्कड़ विचो भी सुगंधी खिंच जांदा है। ये रात नू अर्ज करनी गुण ते औगण। खैर हुण कमल दा फुल पानी च पैदा होया, हवा दे संग करके पानी विच लहर उठदी है। कमल दा फुल एक कोमल जी नाली है, शिखर उत्ते वे जड़ां थले ने, पानी चलिया हवा दे दोष करके ओ लहर ने कमल दी नाल नाल कोमल जी उस नाली नू ठोकर मारी। कमल दा फुल खिलिया, खब्बे चला गया, कदी सज्जे चला गया। सारा दिन लहरां दे दुफेड़े झलदा ते लहर भी पानी विचों। हजूर ने कहा कमल दे फुल तेरे कोल अपना सुहापन है, ते जिन्ना उत्ता दर्जा तेनू दिता गया बाकी किसे फुल नू नहीं दिता। गुलाब दा भी फुल है, चमेली दा भी फुल है, गेंदे दा भी फुल है, लिली दा भी फुल है, कई फुलां दियां किस्मां ने, पर जिन्ना कमल नू सत्कार दिता गया शायद हिंदुस्तान विच होर किसे फुल नू इनाद बने। थोड़ा जिहा असीं देख लईए ब्रह्मा जी की पदाइश कितों मनी जाती है। कमल पहल पुरीए पुंडरक वना तांचे हंसा, पुंडरक वना कमल दा चिट्टा फुल, तांचे हंसा हंसा दर ते ब्रह्मा जी ओदे विचो पदाइश है जो मनिया गया। फिर गुरमुखो जदो किसे दे नेत्रां नू बहुत उच्ची किसे चीज नाल तुलना देनी होवे, कदी ये नहीं कह दे नेत्र खंड वर्गे ने, ये नहीं कहा गया दे नेत्र गुड़ वर्गे ने, ये नहीं कहा गया दे नेत्र अग वर्गे ने। इको गल कही जाती है कमल नैण है, कमल नैण कमल वर्गियां अखां। जदों किसी दे खत्था नू बहुत उच्चा दर्जा देना होवे, इको गल कही जाती है हस्त कमल ने, कमल नैण हस्त कमल। जदों किसी दे मुख नू तुलना देनी होवे, इको गल कही जाती है मुखार बिंद। ये तां शब्द बने मुख अरबिंद, अरबिंद कहने कमल। कह लगे दा मुख कमल वर्गा है, कमल वर्गा मुखड़ा, कमल नैन मुखार बिंद हस्त कमल। इत्थी बस नहीं, जदों किसे दे पैरां दी उपमा कीती अपने इष्ट अपने गुरु दे चरणां नू कहा, कह लगे चरण कमल, क्योंकि जिदे पैर कमल वर्गे ने। किन्ना सत्कार आ गया, हस्त कमल नैन कमल कवल नैन चरण कमल। ते जदों खिरदे दी गल कीती गई उदों भी कमल शब्द वरत्या। कहन लगे कमल दे फुल ਤੈਨੂੰ ਇੰਨਾ ਸਨਮਾਨ ਸਤਿਕਾਰ ਦਿੱਤਾ ਹੈ, ਕੀ ਲੋੜ ਹੈ ਇਸ ਪਾਣੀ ਦੀਆਂ ਠੋਕਰਾਂ ਖਾਣ ਦੀ? ਰੋਜ਼ ਤੈਨੂੰ ਦੇਖਣਾ ਕਿ ਪਾਣੀ ਠੋਕਰਾਂ ਮਾਰਦਾ, ਛੱਡ ਪਰਾਂ ਇਸ ਪਾਣੀ ਨੂੰ। ਦੇਖੋ ਪ੍ਰੀਤ ਦੀ ਬਹੁਤ ਵੱਡੀ ਉਦਾਹਰਣ। ਕਹਿਣ ਲੱਗੇ ਸਤਿਗੁਰੂ ਸਮਝਾਉਂਦੇ ਨੇ ਸਾਨੂੰ, ਰੇ ਮਨ ਰਾਮ ਸਿਉਂ ਕਰ ਪ੍ਰੀਤ, ਤੇ ਉਹੀ ਜੋਤ ਪਹਿਲੇ ਜਾਮੇ ਚ ਕਹਿ ਰਹੀ ਹੈ ਕਮਲ ਦੇ ਫੁੱਲ ਠੋਕਰ ਕਿਉਂ ਖਾਣਾ, ਛੱਡ ਦੇ। ਕਹਿਣ ਲੱਗੇ ਅਸਲ ਵਿੱਚ ਜਿੰਨਾ ਉੱਤਮਤਾ ਦਰਜਾ ਮੈਨੂੰ ਮਿਲਿਆ ਸਮਾਜ ਵਿੱਚ, ਉਹ ਮੇਰੇ ਕਰਕੇ ਨਹੀਂ ਮਿਲਿਆ, ਜਿਹੜਾ ਪਾਣੀ ਠੋਕਰਾਂ ਮਾਰਦਾ ਪਿਆ ਇਹਦੇ ਕਰਕੇ ਮਿਲਿਆ। ਤਾਂ ਕੀ ਹੋਇਆ, ਖੱਬੇ ਸੱਜੇ ਜਿੱਧਰ ਮਰਜ਼ੀ ਮੈਨੂੰ ਠੋਕਰ ਮਾਰੇ, ਮੈਂ ਇੱਕੋ ਗੱਲ ਕਹਿੰਦਾ, ਠੋਕਰ ਜਿਹੋ ਜੀ ਮਰਜ਼ੀ ਮਾਰ ਲਈ, ਪਰ ਇੱਕ ਕਿਰਪਾ ਕਰੀ ਆਪਣੇ ਚੋਂ ਬਾਹਰ ਨਾ ਕੱਢ ਦੇ। ਪ੍ਰੀਤ ਹੈ ਰੇ ਮਨ ਰਾਮ ਸਿਉਂ ਕਰ ਪ੍ਰੀਤ। ਮਹਾਰਾਜ ਜੀ ਨੇ ਕਿਹਾ ਰੇ ਮਨ ਐਸੀ ਖਰ ਸਿਉਂ ਪ੍ਰੀਤ ਕਰ, ਇਸ ਤਰ੍ਹਾਂ ਪ੍ਰੀਤ ਕਰ। ਬਾਣੀ ਬਾਣੀ ਦੇ ਅਰਥ ਖੋਲ ਦੀਏ, ਰੇ ਮਨ ਐਸੀ ਖਰ ਸਿਉਂ ਪ੍ਰੀਤ ਕਰ, ਜੈਸੀ ਜਲ ਕਮਲੇ ਲਹਿਰੀ ਨਾਲ ਪਛਾੜੀਏ। ਪਛਾੜੀਏ ਦਾ ਅਰਥ ਧੱਕੇ ਮਾਰਨੇ, ਪਿੱਛੇ ਸੜ ਦੇਣਾ, ਇਹੀ ਹੈ ਨਾ। ਲਹਿਰੀ ਨਾਲ ਪਛਾੜੀਏ ਪੀ ਵਿਗਸੇ ਅਸਨੇ, ਉਹ ਠੋਕਰ ਖਾ ਕੇ ਵੀ ਕਦੀ ਉੱਚਾ ਕਦੀ ਨੀਵਾਂ ਕਦੀ ਖੱਬੇ ਕਦੀ ਸੱਜੇ, ਪਰ ਕਮਲ ਦਾ ਫੁੱਲ ਕਦੀ ਨਹੀਂ ਕਹੇਗਾ। ਉਹ ਕਹਿੰਦਾ ਤਾਂ ਕੀ ਹੋਇਆ, ਠੋਕਰਾਂ ਮਾਰਨ ਵਾਲਿਆ ਖੇੜੇ ਵੀ ਤਾਂ ਤੂੰ ਹੀ ਦਿੱਤੇ ਨੇ, ਤੇਰੀ ਠੋਕਰ ਵਿੱਚ ਵੀ ਸੋਖੇ। ਕਹਾਂਗੇ ਕਿਉਂ? ਕਹਿੰਗੇ ਠੋਕਰ ਵੱਜਦੀ ਏ ਦੁਨੀਆਂ ਦੀ ਨਜ਼ਰ ਚ ਠੋਕਰ ਏ, ਪਰ ਮੇਰੇ ਲਈ ਤੇਰੀ ਸਪਰਸ਼ ਦਾ ਸਵਾਮੀ, ਜੇ ਆਪਣੇ ਚਰਨਾਂ ਨਾਲ ਮੈਨੂੰ ਠੁੱਡਾ ਮਾਰੇਗਾ ਤਾਂ ਵੀ ਭਲਾ, ਘੱਟੋ ਘੱਟ ਠੁੱਡਾ ਲੱਗਦਿਆਂ ਤੇਰੇ ਚਰਨਾਂ ਦੀ ਸਪਰਸ਼ਤਾ ਤਾਂ ਮਿਲ ਗਈ। ਇਹੀ ਸੀ ਨਾ ਰਾਮਾਨੰਦ ਜੀ ਦੇ ਠੋਕਰ ਹੀ ਲੱਗੀ ਕਬੀਰ ਨੂੰ, ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ ਸਿੱਖ ਸਮਝਾਈ, ਕਮਲ ਦੇ ਫੁੱਲ ਨੇ ਜਿਵੇਂ ਠੋਕਰ ਸਹੀ, ਉਹਨੇ ਠੋਕਰ ਨੂੰ ਸਪਰਸ਼ਤਾ ਮੰਨਿਆ। ਤੂੰ ਇਸ ਤਰ੍ਹਾਂ ਦਾ ਪਿਆਰ ਕਰ, ਜੇ ਦੁੱਖ ਆਵੇ ਤਾਂ ਵੀ ਉਹਦੀ ਸਪਰਸ਼ਤਾ ਸਮਝੀ। ਦੂਸਰਾ ਬਚਨ ਚਾਤ੍ਰਿਕ ਹੈ, ਉਦਾਹਰਣਾਂ ਸਾਰੀਆਂ ਨੇ ਬਾਣੀ ਚ, ਪਰ ਦੇਖੋ ਚਾਤ੍ਰਿਕ ਕੋਈ ਪਾਣੀ ਖੋਰ ਨਹੀਂ ਪੀਂਦਾ। ਤਲਾਬ ਕੂਪ ਦਰਿਆ ਨਦੀਆਂ ਨਾਲੇ ਭਰੇ ਹੋਣ, ਪਰ ਇੱਕ ਸੱਜਣ ਦੇ ਮੈਂ ਬਚਨ ਪੜ੍ਹੇ ਨੇ, ਉਹ ਕਹਿੰਦਾ ਅਣਖ ਵਾਲਾ ਹੈ। ਕਿਉਂ? ਕਹਿੰਦਾ ਅਣਖ ਨਹੀਂ ਹੈ, ਕਦੀ ਖੱਬੇ ਸੱਜੇ ਦੇ ਪਾਣੀ ਦੀ ਪਰਵਾਹ ਨਹੀਂ ਕਰਦਾ, ਜਿੱਦਣ ਪੀਣ ਲੱਗਦਾ ਪਾਣੀ ਉਦਣ ਕਦੀ ਗਰਦਨ ਨਹੀਂ ਝੁਕਾਉਂਦਾ। ਉਹ ਕਹਿੰਦਾ ਗਰਦਨ ਉੱਥੇ ਝੁਕਾਉਣੀ ਪੈਂਦੀ ਹੈ ਜਿੱਥੇ ਦੂਜਾ ਪਾਣੀ ਪੀਣਾ ਹੋਵੇ, ਜਦੋਂ ਸਵਾਂਤੀ ਬੂੰਦ ਪੀਣੀ ਹੋਵੇ ਤਾਂ ਉਹਦਾ ਸਿਰ ਵੀ ਉੱਚਾ ਹੋ ਜਾਂਦਾ ਹੈ। ਸਮਝੋ ਇਸ ਨੁਕਤੇ ਨੂੰ, ਜਦੋਂ ਪਾਣੀ ਪੀਂਦਾ ਮੂੰਹ ਉੱਪਰ ਕਰਦਾ, ਬਾਕੀ ਜਿੰਨੇ ਜੀਵ ਨੇ ਉਹ ਪਾਣੀ ਪੀਂਦੇ ਨੇ ਗਰਦਨ ਨੀਵੀਂ ਕਰਦੇ ਨੇ, ਪਰ ਚਾਤ੍ਰਿਕ ਕਰਦੀ ਗਰਦਨ ਨੀਵੀਂ ਨਹੀਂ ਕਰਦਾ, ਉਹ ਨੀਵੀਂ ਕਰਕੇ ਪਾਣੀ ਪੀਏ ਤੇ ਚਾਤ੍ਰਿਕ ਹੀ ਕਹਦਾ। ਕਹਿੰਦਾ ਜਿਹਨੇ ਰੱਬ ਤੇ ਵਿਸ਼ਵਾਸ ਹੈ ਉਹਦੀ ਗਰਦਨ ਦੁਨੀਆਂ ਅੱਗੇ ਨੀਵੀਂ ਨਹੀਂ ਹੁੰਦੀ, ਉਹਦੀ ਗਰਦਨ ਉੱਠਦੀ ਹੈ ਤੇ ਕੇਵਲ ਰੱਬ ਦੀ ਦੁਆ ਵਾਸਤੇ। ਮਹਾਰਾਜ ਜੀ ਨੇ ਕਿਹਾ ਚਾਤ੍ਰਿਕ ਦੀ ਤਰ੍ਹਾਂ ਪ੍ਰੀਤ ਕਰ, ਰੇ ਮਨ ਐਸੀ ਖਰ ਸਿਉਂ ਪ੍ਰੀਤ ਕਰ, ਜੈਸੀ ਚਾਤ੍ਰਿਕ ਮੈਂ ਸਾਰ ਭਰ ਥਲ ਹਰਿਆਵਲੇ, ਬਹੁਤ ਕੁਛ ਕੋਲੇ ਪਰ ਇੱਕ ਬੂੰਦ ਨਾ ਪਵਹੀ, ਕਿ ਭਰੇ ਰਹਿਣ ਦਰਿਆ ਪਰ ਉਹਨੂੰ ਕੀ ਪਰਵਾਹ, ਕਿਉਂਕਿ ਉਹਦੀ ਬੂੰਦ ਉੱਥੇ ਨਹੀਂ, ਉਹਦੀ ਬੂੰਦ ਕਿਸੇ ਹੋਰ ਥਾਂ ਤੇ ਹੈ। ਇਸ ਤਰ੍ਹਾਂ ਦੀ ਪ੍ਰੀਤ ਕਰ, ਤੂੰ ਕਦੀ ਸਿਰ ਨਹੀਂ ਝੁਕੇਗਾ ਤੇਰਾ ਦੁਨੀਆਂ ਅੱਗੇ, ਜੇ ਤੂੰ ਰੱਬ ਦੀ ਆਸ ਤੇ ਜੀਏਗਾ, ਕਿਉਂਕਿ ਰੱਬ ਦੀ ਆਸ ਤੇ ਜੀਣ ਵਾਲੇ ਦੁਆਲ ਹੀ ਸਿਰ ਚੁੱਕਦੇ ਨੇ। ਦੁਨੀਆਂ ਦੀ ਆਸ ਰੱਖਣ ਵਾਲੇ, ਦੁਨੀਆਂ ਦੀ ਪ੍ਰੀਤ ਕਰਨ ਵਾਲੇ ਅੱਗੇ ਇੱਕ ਦਿਨ ਦੁਨੀਆਂ ਅੱਗੇ ਝੁੱਕ ਜਾਂਦੇ, ਰੱਬ ਅੱਗੇ ਝੁੱਕਣ ਵਾਲੇ ਨਹੀਂ। ਤੀਸਰੀ ਬੇਨਤੀ, ਕਹਿਣ ਲੱਗੇ ਰੇ ਮਨ ਐਸੀ ਖਰਸੋਂ ਪ੍ਰੀਤ ਕਰ, ਜੈਸੀ ਮਛਲੀ ਨੀਰ। ਸਿਰ ਪ੍ਰਮਾਣ ਲੈ ਰਹੇ, ਜਿਉਂ ਅਧਕਾਓ ਤੂੰ ਸੁੱਖ ਘਣਾ, ਜਿੰਨਾ ਪਾਣੀ ਵੱਧ ਹੈ ਮਛਲੀ ਖੁਸ਼ ਹੈ, ਤੇ ਗੁਰਮੁਖੋ ਜਿੰਨਾ ਬੰਦਗੀ ਕਰਨ ਵਾਲਾ ਵੱਧ ਬੰਦਗੀ ਕਰਦਾ ਮੱਛੀ ਦੀ ਤਰ੍ਹਾਂ ਪ੍ਰਸੰਨ ਹੈ। ਜਿਉਂ ਅਧ ਕਹੋ ਤਿਉਂ ਸੁੱਖ ਘਣਾ, ਮਨ ਤਨ ਸ਼ਾਂਤ ਸਰੀਰ। ਚੌਥਾ ਬਚਨ ਕੀਤਾ ਰੇ ਮਨ ਐਸੀ ਖਰ ਸਿਉਂ ਪ੍ਰੀਤ ਕਰ, ਜੈਸੀ ਜਲ ਦੁੱਧ ਹੋਏ ਆ ਵਟਣ ਆਪੇ ਖਵੈ, ਦੁੱਧ ਕੋ ਖਪਣ ਨਾ ਦੇ। ਪਾਣੀ ਦੁੱਧ ਨੂੰ ਪਿਆਰ ਕਰ ਰਿਹਾ, ਕੈਸਾ ਪਿਆਰ ਦੁਵੱਲੀ, ਅੱਗ ਤੇ ਰੱਖਿਆ ਤੇ ਪਹਿਲਾਂ ਪਾਣੀ ਉੱਡਦਾ, ਦੁੱਧ ਬਾਅਦ ਚ ਉਬਾਲਾ ਖਾਂਦਾ ਤੇ ਜਦੋਂ ਦੁੱਧ ਆਇਆ ਪਾਣੀ ਇਕੱਠੇ ਹੋਏ ਨੇ ਤੇ ਦੁੱਧ ਨੇ ਇੱਕ ਗੱਲ ਕਿ ਜੇ ਮੇਰੇ ਕੋਲ ਆ ਗਏ ਤੇਰੇ ਨਾਲ ਕੋਈ ਵਿਤਕਰਾ ਨਹੀਂ, ਤੈਨੂੰ ਆਪਣੇ ਚ ਥਾਂ ਦਿਆਂਗਾ, ਪਰ ਕਦੀ ਤੇਲ ਪਾਣੀ ਚ ਪਾ ਕੇ ਦੇਖੋ, ਤੇਲ ਨਹੀਂ ਜੇ ਸਹਿਮਤ ਹੁੰਦਾ। ਉਹ ਕਹਿੰਦਾ ਜਿੰਨਾ ਮਰਜ਼ੀ ਲਾਇਆ ਤੂੰ ਪਾਣੀ, ਮੈਂ ਇਹਦੇ ਨਾਲ ਨਹੀਂ ਜੁੜਨਾ, ਮੈਂ ਇਹਦੇ ਤੋਂ ਵੱਖ ਹੀ ਰਹਾਂਗਾ। ਤੇਲ ਉੱਤੇ ਪਾਣੀ ਥੱਲੇ, ਪਰ ਦੁੱਧ ਕਦੀ ਐਸਾ ਨਹੀਂ ਕਰਦਾ। ਉਹ ਕਹਿੰਦਾ ਠੀਕ ਹੈ ਤੂੰ ਆਈ ਜਾ, ਮੈਂ ਆਪਣੇ ਆਪ ਨੂੰ ਵਿਰਾਟ ਕਰ ਲਾਂਗਾ, ਮੈਂ ਕੱਚੀ ਤੋਂ ਕੱਚੀ ਲੱਸੀ ਬਣ ਸਕਣਾ, ਪਰ ਚੇਤੇ ਰੱਖੀ ਤੇਰੇ ਤੋਂ ਵੱਖ ਨਹੀਂ ਹੋਵਾਂਗਾ, ਮੈਂ ਰਵਾਂਗਾ ਤੇਰੇ ਨਾਲ ਹੀ। ਦੁੱਧ ਤੇ ਪਾਣੀ ਇਕੱਠੇ ਨੇ, ਮਿਲੇ ਨੇ, ਥਾਂ ਦਿੱਤੀ, ਆਪਣਾ ਰੂਪ ਦੇ ਦਿੱਤਾ, ਤੇ ਜਿੰਨੀ ਆਪਣੀ ਕੀਮਤ ਸੀ, ਕਹਿਣ ਲੱਗਾ ਵੇਚਣ ਵਾਲੇ ਨੂੰ ਠੀਕ ਹੈ ਤੂੰ ਕੀਮਤ ਮੇਰੀ ਘਟਾ ਲੈ, ਪਰ ਚੇਤੇ ਰੱਖੀ ਪਾਣੀ ਵੱਖ ਨਾ ਕਰੀ, ਜਿੰਨੀ ਮੇਰੀ ਕੀਮਤ ਨਾਲੇ ਦੀ ਕੀਮਤ ਪੈ ਜਾਏਗੀ। ਸਿਰਫ ਇਹ ਮਿਲਾਵਟ ਵਾਲਾ ਪਾਸਾ ਨਹੀਂ ਲੈਣਾ, ਇੱਕ ਪ੍ਰਮਾਣ ਹੈ, ਥਾਂ ਦਿੱਤਾ, ਰੂਪ ਦਿੱਤਾ, ਕੀਮਤ ਆਪਣੇ ਜਿਤਨੀ ਪਾ ਦਿੱਤੀ। ਜਿਸ ਵੇਲੇ ਅੱਗ ਤੇ ਰੱਖ ਕੇ ਉਬਾਲਣ ਲੱਗੇ, ਪਹਿਲਾਂ ਪਾਣੀ ਉੱਡਿਆ, ਕਿਸੇ ਕਿਹਾ ਬੇਵਫਾਈ, ਪਾਣੀ ਬੇਵਫਾ, ਤੈਨੂੰ ਰੂਪ ਥਾਂ ਕੀਮਤ ਸਭ ਕੁਝ ਉੱਚਾ ਚੁੱਕਿਆ, ਆ ਸੇਕ ਲੱਗਾ ਤੇ ਬੇਵਫਾ ਪਹਿਲਾਂ ਉੱਡ ਗਿਆ। ਪਾਣੀ ਨੇ ਉੱਡਦੇ ਕਿਹਾ ਨਹੀਂ ਮੈਂ ਬੇਵਫਾਈ ਨਹੀਂ ਕਰ ਰਿਹਾ, ਮੈਂ ਵਫਾਦਾਰੀ ਕਰ ਰਿਹਾ ਕਿ ਜਿਸ ਨੇ ਰੂਪ ਰੰਗ ਕੀਮਤ ਜਗ੍ਹਾ ਦਿੱਤੀ, ਮੈਂ ਚਾਹੁੰਦਾ ਇਹਨੂੰ ਸੇਕ ਬਾਅਦ ਵਿੱਚ ਲੱਗੇ, ਪਹਿਲਾਂ ਮੈਂ ਆਪਣੇ ਆਪ ਨੂੰ ਕੁਰਬਾਨ ਕਰ ਦਿਆਂ। ਪਾਣੀ ਪਹਿਲਾਂ ਸੜਦਾ ਹੈ, ਦੁੱਧ ਬਾਅਦ ਵਿੱਚ, ਪਰ ਜਦੋਂ ਦੁੱਧ ਨੇ ਸੁਣਿਆ ਕਿ ਪਾਣੀ ਮੇਰੇ ਤੋਂ ਕੁਰਬਾਨ ਹੋ ਰਿਹਾ, ਕੱਲਾ ਪਾਣੀ ਉਬਾਲੇ ਮਾਰਦਾ ਤੇ ਭਾਪ ਬਣ ਕੇ ਉੱਡਦਾ, ਪਰ ਚੇਤੇ ਰੱਖੋ ਜਦੋਂ ਦੁੱਧ ਦਾ ਉਬਾਲਾ ਹੁੰਦਾ ਉਹ ਭਾਪ ਨਹੀਂ ਬਣਦਾ, ਉਹ ਇੰਨਾ ਉਬਲਦਾ ਅੱਗ ਉੱਤੇ ਪੈ ਕੇ ਅੱਗ ਬੁਝਾ ਦਿੰਦਾ। ਕਹਿਣ ਲੱਗਾ ਮੇਰੇ ਤੋਂ ਕੁਰਬਾਨ ਹੋਣ ਵਾਲਿਆ ਜਿਹੜਾ ਤੈਨੂੰ ਸਾੜੇਗਾ, ਮੈਂ ਆਪਣੇ ਆਪ ਨੂੰ ਉਬਾਲ ਕੇ ਉਸ ਅੱਗ ਨੂੰ ਬੁਝਾ ਦਿਆਂਗਾ। ਆਹ ਹੈ ਪ੍ਰੀਤ। ਮਹਾਰਾਜ ਕਹਿੰਦੇ ਨੇ ਰੇ ਮਨ ਰਾਮ ਸਿਉਂ ਕਰ ਪ੍ਰੀਤ, ਰੇ ਮਨ ਐਸੀ ਖਰ ਸਿਉਂ ਪ੍ਰੀਤ ਕਰ, ਜੈਸੀ ਜਲ ਦੁੱਧ ਖੋਏ, ਆ ਵੱਟਣ ਆਪੇ ਖਵੈ ਦੁੱਧ ਕੋ ਖਪਨ ਨਾ ਦੇ। ਪਰ ਉਹ ਪ੍ਰੀਤ ਕਿਵੇਂ ਕਰੀਏ? ਇਹ ਤੇ ਸਿਰਫ ਇੱਕ ਉਦਾਹਰਨਾਂ ਨੇ ਬੋਧਕ ਤਲ ਤੇ ਹੈਣ ਬਾਣੀ ਵਿੱਚੋਂ। ਮਹਾਰਾਜ ਕਹਿੰਦੇ ਨੇ ਜੇ ਪਿਆਰ ਕਰਨੇ ਸਰਵਣ ਗੋਬਿੰਦ ਗੁਣ ਸੁਣੋ, ਕੰਨਾਂ ਨਾਲ ਉਹਦਾ ਕੀਰਤਨ ਸੁਣ। ਬੜਾ ਸਰਲ ਤਰੀਕਾ ਪਿਆਰ ਕਰਨ ਦਾ। ਇਹ ਅੱਗੇ ਜੁਗਤ ਏ ਤਿੰਨ ਤਰ੍ਹਾਂ ਦਾ ਤਰੀਕੇ ਦੱਸੇ। ਇੱਕ ਤਾਂ ਕੰਨਾਂ ਨਾਲ ਤੂੰ ਗੁਣ ਸੁਣ, ਤੇ ਸੁਣਨ ਤੋਂ ਬਾਅਦ ਫਿਰ ਬੋਲਣਾ ਸ਼ੁਰੂ ਕਰ। ਬੜੀ ਵੱਡੀ ਰਮਜ਼ ਰੱਖੀ ਗੁਰੂ ਤੇਗ ਬਹਾਦਰ ਜੀ ਨੇ, ਬੱਚਾ ਪਹਿਲਾਂ ਬੋਲਦਾ ਨਹੀਂ, ਪਹਿਲਾਂ ਸੁਣਦਾ ਹੈ। ਕਦੀ ਜੰਮਦੇ ਹੋਏ ਬੱਚੇ ਬੋਲਦੇ ਨਹੀਂ, ਰੋਣਗੇ ਜ਼ਰੂਰ, ਇਹ ਕੁਦਰਤੀ ਏ, ਇਹ ਸਰਬ ਵਿਆਪੀ ਭਾਸ਼ਾ ਹੈ। ਰੋਣਾ ਤੇ ਹੱਸਣਾ ਸਾਰੀ ਦੁਨੀਆਂ ਦਾ ਇੱਕੋ ਜਿਹਾ, ਦੋ ਵੱਖ ਨਹੀਂ, ਹਿੰਦੂ ਦਾ ਵੱਖ ਨਹੀਂ, ਸਿੱਖ ਦਾ ਵੱਖ ਨਹੀਂ, ਅੰਗਰੇਜ਼ ਦਾ ਵੱਖ ਨਹੀਂ। ਜਦੋਂ ਵੀ ਕੋਈ ਰੋਵੇਗਾ ਅੰਦਰੋਂ ਆਂਸੂ ਸਭ ਦੇ ਇੱਕੋ ਜਿਹੇ ਨਿਕਲਦੇ ਨੇ, ਤੇ ਜਦੋਂ ਕੋਈ ਹੱਸਦਾ ਉਦੋਂ ਵੀ ਖਿੜਖਿੜਾ ਕੇ ਹੱਸਦੇ ਨੇ। ਪਰਮਾਤਮਾ ਨੇ ਤੇ ਏਕਤਾ ਬਣਾਇਆ ਹੈ, ਰੋਣਾ ਤੇ ਹੱਸਣਾ ਇੱਕੋ ਜਿਹਾ। ਬੱਚਾ ਬੋਲਦਾ ਤਾਂ ਹੈ ਪਹਿਲਾਂ ਸੁਣਦਾ, ਮਾਂ ਬੋਲਦੀ ਏ ਤੇ ਬੱਚਾ ਸੁਣਦਾ, ਤੇ ਸਭ ਤੋਂ ਪਹਿਲਾਂ ਆਮ ਤੌਰ ਤੇ ਬਹੁਤਾਤ ਵਿੱਚ ਇਨਸਾਨ ਦੀ ਜ਼ਬਾਨ ਤੇ ਜਿਹੜਾ ਬੋਲ ਆਉਂਦਾ ਉਹ ਆਉਂਦਾ ਵੀ ਮਾਂ ਦਾ ਹੈ, ਮੰਮਾ ਅੱਖਰ ਪਹਿਲਾਂ ਆਉਂਦਾ, ਜਾਂ ਬੱਬਾ ਜਾਂ ਮੰਮਾ, ਬਹੁਤਾਤ ਵਿੱਚ ਮਾਂ। ਕਿਉਂ? ਕਿਉਂਕਿ ਮਾਂ ਦੀ ਗੋਦ, ਮਾਂ ਦਾ ਖੂਨ, ਮਾਂ ਦੇ ਸਵਾਸ, ਪਹਿਲਾਂ ਸ਼ਬਦ ਵੀ ਉਹਨੇ ਮਾਂ ਕਿਹਾ ਤੇ ਉਹਨੇ ਬੋਲਣਾ ਤਾਂ ਸ਼ੁਰੂ ਕੀਤਾ, ਪਹਿਲਾਂ ਸੁਣ ਲੱਗਾ। ਮਾਂ ਬੋਲੇ ਬੱਚਾ ਸੁਣੀ ਜਾਂਦਾ, ਕਈ ਮਖੀਨੇ ਸੁਣਦਾ, ਤੇ ਸੁਣ ਤੋਂ ਬਾਅਦ ਦੁਨੀਆਂ ਦੀ ਬੋਲੀ ਬੋਲਦਾ। ਕਹਿਣ ਲੱਗੇ ਜੇ ਦੁਨੀਆਂ ਨੂੰ ਸੰਬੰਧ ਬਣਾਉਣਾ ਪਹਿਲਾਂ ਸੁਣਿਆ ਜਾਂਦਾ ਫਿਰ ਬੋਲਿਆ ਜਾਂਦਾ, ਜੇ ਪਰਮਾਤਮਾ ਨਾਲ ਸੰਬੰਧ ਬਣਾਉਣੀ ਪਹਿਲਾਂ ਉਹਨੂੰ ਸੁਣ ਤੇ ਸੁਣ ਤੋਂ ਬਾਅਦ ਫਿਰ ਉਹਨੂੰ ਬੋਲ। ਬੜਾ ਅਸ਼ਚਰਜ ਜੀ ਇੱਕ ਖੇਡ ਹੈ ਸੁਣਨਾ, ਗੋਬਿੰਦ ਦੇ ਗੀਤ ਸੁਣ, ਕੀਰਤਨ ਸੁਣ, ਫਿਰ ਸੁਣ ਤੋਂ ਬਾਅਦ ਉਹਨੂੰ ਗਾ। ਸੁਣ ਦਾ ਸੰਬੰਧ ਕੰਨ ਨਾਲੇ ਤੇ ਗਾਉਣ ਦਾ ਸੰਬੰਧ ਜ਼ਬਾਨ ਨਾਲ ਹੈ। ਜਿਸ ਬੰਦੇ ਨੇ ਆਪਣੇ ਕੰਨਾਂ ਨਾਲ ਸੁਣ ਲਿਆ ਤੇ ਆਪਣੀ ਜ਼ਬਾਨ ਨਾਲ ਗਾ ਲਿਆ ਗੁਰੂ ਤੇਗ ਬਹਾਦਰ ਬਾਣੀ ਚ ਲਿਖ ਕੇ ਗਏ, ਉਹ ਬੰਦਾ ਕਦੀ ਜਮਾਂ ਦੇ ਘਰ ਨੂੰ ਨਹੀਂ ਜਾਏਗਾ। ਜੇ ਵਾਹ ਗੁਣ ਗੋਬਿੰਦ ਭਜੋ ਕਰਨ ਸੁਣੋ ਹਰਨਾਮ, ਕਹੋ ਨਾਨਕ ਸੁਣ ਰੇ ਮਨਾ ਪਰੈ ਨਾ ਜਮ ਕਹਿਤਾ ਹਾਂ। ਫਿਰ ਜਦੋਂ ਗੁਣ ਗਾਏ ਜਾਂਦੇ ਨੇ ਇਹ ਗੁਣ ਅੰਦਰ ਰਚਦੇ ਨੇ। ਦੁਨੀਆਂ ਦਾ ਜਿਤਨਾ ਵੀ ਗਿਆਨ ਹੈ ਇਹ ਇੱਕ ਪਾਸੜ ਹੈ, ਸਾਇੰਸ ਹੈ, ਬੱਚਾ ਸਾਇੰਸ ਪੜ੍ਹ ਰਿਹਾ ਅਤੇ ਜਿਸ ਦਿਨ ਉਹਨੇ ਪੜ੍ਹਾਈ ਛੱਡ ਦਿੱਤੀ ਸੱਚ ਜੇ ਉਹਦਾ ਗਿਆਨ ਉੱਥੋਂ ਤੱਕ ਸੀਮਿਤ ਰਹਿ ਗਿਆ। ਗਿਆਨ ਖੁਦ ਨਹੀਂ ਵਿਕਾਸ ਕਰੇਗਾ, ਥੋੜ੍ਹਾ ਜਿਹਾ ਬਰੀਕੀ 'ਚ ਸਾਇੰਸ ਪੜ੍ਹੀ, ਜਿੰਨਾ ਪੜ੍ਹਿਆ ਉਨਾ ਹੀ ਦਿਮਾਗ ਵਿੱਚ, ਉਸ ਪੜ੍ਹੇ ਹੋਏ ਦਾ ਵਿਸਤਾਰ ਨਹੀਂ ਹੋਇਆ। ਮੈਥ ਪੜ੍ਹਿਆ, ਜਿੰਨਾ ਹਿਸਾਬ ਪੜ੍ਹਿਆ ਸੀ ਉਨਾ ਚੇਤੇ ਵੇ, ਅਗਾਂ ਵਿਕਾਸ ਨਹੀਂ ਉਹਨੇ ਕੀਤਾ। ਦੁਨੀਆਂ ਦੀ ਜਾਣਕਾਰੀ ਜਿੰਨੀ ਹੋਵੇ ਸਿਰਫ ਉੱਥੇ ਰੁਕ ਜਾਂਦੀ ਹੈ, ਖੁਦ ਵਿਕਾਸ ਨਹੀਂ ਕਰਦੀ। ਬੰਦੇ ਨੂੰ ਵਿਕਾਸ ਕਰ ਲਈ ਆਪ ਚੱਲਣਾ ਪੈਂਦਾ ਹੈ। ਪਰ ਰੱਬ ਦਾ ਪਿਆਰ ਨਾਮ ਐਸਾ ਹੈ, ਬੰਦਾ ਇੱਕ ਘੜੀ ਵਾਹਿਗੁਰੂ ਬੋਲਦਾ ਅਤੇ ਵਾਹਿਗੁਰੂ ਕਈ ਘੜੀਆਂ ਆਪਣੇ ਆਪ ਚੇਤੇ ਆਈ ਜਾਂਦਾ, ਉਹਦਾ ਵਿਕਾਸ ਹੁੰਦਾ ਪ੍ਰੀਤ ਦਾ। ਉਹ ਪ੍ਰੀਤ ਸਥਿਰ ਨਹੀਂ, ਅੱਗੇ ਚੱਲਦੀ ਹੈ। ਅਤੇ ਜਿਨ੍ਹਾਂ ਨੇ ਪ੍ਰੀਤ ਕੀਤੀ ਉਹਨਾਂ ਨੇ ਬਾਣੀ 'ਚ ਬਹੁਤ ਉੱਚੇ ਸ਼ਬਦ ਕਹੇ। ਕਈ ਵਾਰੀ ਇਹ ਕਿਉਂ ਸ਼ਬਦ ਕਹਿ ਵੀ ਤੂੰ ਪਹਿਲਾਂ ਸੁਣ, ਕਿਉਂਕਿ ਜਿਹਦੇ ਸ਼ਬਦ ਸੁਣੀਦੇ ਨੇ ਉਹਦਾ ਖਿਰਦਾ ਪ੍ਰੇਮ ਨਾਲ ਲਬਾ ਲਬ ਹੁੰਦਾ ਹੈ ਅਤੇ ਉਹਦੇ ਬੋਲ ਕਿਸੇ ਦੂਜੇ ਖਿਰਦੇ ਨੂੰ ਵੀ ਲਬਾ ਲਬ ਕਰ ਜਾਂਦੇ ਨੇ। ਭਾਈ ਸਾਹਿਬ ਭਾਈ ਵੀਰ ਸਿੰਘ ਹੋਣੀ ਉਹਨਾਂ ਦੀ ਗੁਰਮੁਖ ਸਿੱਖਿਆ ਇੱਕ ਕਿਤਾਬ ਹੈ, ਸ਼ਾਇਦ ਆਪ ਵਿੱਚੋਂ ਕਈ ਬਜ਼ੁਰਗਾਂ ਨੇ ਪੜ੍ਹੀ ਹੋਵੇ। ਅਤੇ ਮੈਂ ਬੇਨਤੀ ਕਰਾਂਗਾ ਕਿ ਜਿਹਨੇ ਨਾਮ ਜਪਣ ਵਾਲੇ ਪਰਮਾਰਥ ਦੇ ਰਸਤੇ 'ਤੇ ਤੁਰਨਾ, ਉਹ ਭਾਈ ਸਾਹਿਬ ਦੀ ਇਸ ਰਚਨਾ ਨੂੰ ਜ਼ਰੂਰ ਪੜ੍ਹੇ। ਖਾਸ ਕਰਕੇ ਰਾਤ ਨੂੰ ਪੈਣ ਲੱਗਿਆ ਉਹਨੂੰ ਇੱਕ ਪਾਠ ਪੁਸਤਕ ਦੇ ਰੂਪ ਵਿੱਚ ਨਾ ਪੜ੍ਹੇ। ਕੁਝ ਕਿਤਾਬਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਨਿਗਲੀਆਂ ਜਾਂਦੀਆਂ ਨੇ, ਕੁਝ ਐਸੀਆਂ ਹੁੰਦੀਆਂ ਨੇ ਜਿਹੜੀਆਂ ਚਿੱਥਣੀਆਂ ਪੈਂਦੀਆਂ ਨੇ, ਰੁਕਣਾ ਪੈਂਦਾ। ਉਸ ਵਿੱਚ ਉਹਨਾਂ ਨੇ ਇੱਕ ਬੜੀ ਸੋਹਣੀ ਸਾਖੀ ਕਹਿ ਲਈਏ, ਕਿਸੇ ਦੀ ਹੱਡ ਵਾਪਰੀ ਘਟਨਾ ਲਿਖੀ ਹੈ, ਹੱਡ ਬੀਤੀ। ਉਹਨਾਂ ਨੇ ਸ਼ਬਦ ਕਹੇ ਨੇ ਕਿ ਇੱਕ ਪਿੰਡ ਵਿੱਚ ਜ਼ਿਮੀਦਾਰ ਹੈ, ਵੈਸੇ ਪਿੰਡ ਨਹੀਂ ਉਹਨਾਂ ਲਿਖਿਆ, ਲੁਧਿਆਣੇ ਦੇ ਨੇੜੇ ਸ਼ਬਦ ਲਿਖੇ ਸਨ, ਬੜੇ ਪੁਰਾਣੇ। ਸਿਰਫ ਬੇਨਤੀ ਹੈ, ਪ੍ਰੀਤ ਕੈਸੀ ਝਲਕ ਦਿੰਦੀ, ਜੇ ਕਿਸੇ ਪ੍ਰੀਤ ਕਰਨ ਵਾਲੇ ਦੀ ਸੋਭਤ ਮਿਲ ਜਾਏ ਤਾਂ। ਜ਼ਿਮੀਦਾਰ ਆਪਣੇ ਖੂਹ 'ਤੇ ਵੇ ਹਲਟ ਉਹਨੇ ਜੋਇਆ, ਪੁਰਾਣੇ ਸਮੇਂ ਹਲਟ ਵਾਲੇ ਖੂਹ ਸਨ। ਸੂਰਜ ਢਲ ਰਿਹਾ, ਉਹ ਆਪਣੇ ਖੂਹ ਦੀ ਗਾਦੀ 'ਤੇ ਬਲਦਾਂ ਨੂੰ ਖੱਕੀ ਜਾ ਰਿਹਾ ਅਤੇ ਟਿਕ ਟਿਕ ਦੀ ਆਵਾਜ਼ ਆਉਂਦੀ ਪਈ ਕੁੱਤੇ ਦੀ, ਜਿਹਨੂੰ ਮਹਾਰਾਜ ਜੀ ਨੇ ਕਿਹਾ ਹਰਟ ਪੀ ਤੂੰ ਤੁਰ ਕਰੇ ਬੋਲੇ ਭਲੀ ਬਾਣ। ਸੂਰਜ ਅਸਤ ਹੋ ਰਿਹਾ, ਉਹਦੇ ਚਿਹਰੇ 'ਤੇ ਪਸੀਨਾ, ਸੂਰਜ ਦੀਆਂ ਕਿਰਨਾਂ ਉਸ ਪਸੀਨੇ ਨੂੰ ਸੁਨਹਿਰੀ ਬਣਾ ਰਹੀਆਂ ਨੇ। ਇੰਨੀ ਦੇਰ ਨੂੰ ਇੱਕ ਦਰਵੇਸ਼ ਆ ਗਿਆ, ਸਿੱਖ ਦਰਵੇਸ਼, ਬਾਬੇ ਨਾਨਕ ਦਾ ਸਿੱਖ ਆ ਗਿਆ। ਉਹ ਖੂਹ ਦੇਖ ਕੇ ਰੁਕ ਗਿਆ, ਕਹਿਣ ਲੱਗਾ ਭਲੇ ਪੁਰਖਾ ਪਾਣੀ ਪਿਆਏਗਾ, ਪਿਆਸ ਲੱਗੀ ਏ। ਜ਼ਿਮੀਦਾਰ ਨੇ ਕਿਹਾ ਹਾਂ, ਟਿੰਡ ਖੋਲ੍ਹੀ, ਟਿੰਡਾਂ ਖੁੱਲ੍ਹ ਜਾਂਦੀਆਂ ਸਨ, ਟਿੰਡ ਖੋਲ੍ਹੀ, ਪਤਾ ਨਹੀਂ ਕੋਈ ਪੂਰਬਲਾ ਜਾਗ ਪਿਆ। ਮਨ ਨੇ ਕਿਹਾ ਦੇਖ ਇਹ ਕਿੰਨਾ ਸ਼ਾਂਤ ਚਿਹਰੇ ਵਾਲਾ ਹੈ, ਅਤੇ ਬੰਦਗੀ ਕਰਨ ਵਾਲੇ ਦਾ ਚਿਹਰਾ ਵੀ ਬੋਲਦਾ ਹੈ, ਕੋਈ ਜ਼ਰੂਰ ਨਹੀਂ ਉਹਨੂੰ ਚੋਖੇ ਸ਼ਬਦ ਬੋਲਣੇ ਪੈਣ, ਉਹਦੇ ਕੋਲ ਬੈਠਿਆਂ ਵੀ ਠੰਡ ਪੈਣ ਲੱਗ ਪੈਂਦੀ ਹੈ। ਮਹਾਰਾਜ ਜੀ ਨੇ ਕਿਹਾ ਪੇਖਤ ਹੀ ਪੁਨੀਤ ਹੋਏ ਭੇਟਤ ਜਪੀਐ ਨਾਉ, ਬਾਣੀ 'ਚ ਬਚਨ ਨੇ, ਸਾਜਨਾ ਸੰਤ ਆਓ ਮੇਰਾ ਆਨੰਦਾ ਗੁਣ ਗਾਏ ਮੰਗਲ ਕਸਮ ਲਾ ਪਿਟ ਮਿਟ ਜਾਹੇ ਪ੍ਰੇਰੇ। ਇੱਕ ਬਚਨ ਹੋਰ ਅਸੀਂ ਪੜ੍ਹਨੇ, ਜਾਂ ਕਹਿ ਦਰਸ਼ ਪਾਪ ਕੋਟ ਉਤਾਰੇ ਭੇਟਤ ਸੰਘੇ ਭਵਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ ਵੇਖਦਿਆਂ ਸਾਰੀ, ਮਿੱਤਰ ਅਸਾਡੜੇ ਸਹੀ ਵਹਿੰਦਿਆਂ ਸਾਰ, ਦੁਰਮਤ ਨਾਸ਼ ਵੀ ਹੁੰਦੀ ਏ ਅਤੇ ਪਿਆਰਿਓ ਚੇਤੇ ਰੱਖੋ ਵਹਿੰਦਿਆਂ ਸਾਰ ਦੁਰਮਤ ਪ੍ਰਵੇਸ਼ ਵੀ ਕਰ ਜਾਂਦੀ ਏ। ਬਾਹਰ ਮੁਖੀ ਦੇਖਦਾ ਦੁਰਮਤ ਅੰਦਰ ਆਉਂਦੀ, ਮਨ ਨੇ ਕਿਹਾ ਬੜਾ ਸ਼ਾਂਤ ਚਿਹਰੇ ਵਾਲਾ ਹੈ, ਇਹਨੇ ਪਾਣੀ ਮੰਗਿਆ, ਖੂਹ ਦੀ ਟਿੰਡ ਖੋਲ੍ਹੀ, ਕੋਲ ਗਾਂ ਬੱਜੀ ਸੀ, ਸ਼ਾਮ ਦਾ ਵੇਲਾ, ਗਰਮੀ ਬੜੀ ਏ। ਮਨ ਨੇ ਕਿਹਾ ਚਾਰ ਧਾਰਾਂ ਗਾਂ ਟਿੰਡ ਵਿੱਚ ਚੋਲਾ, ਜੇ ਆਇਆ ਤੈਨੂੰ ਕੱਚੀ ਲੱਸੀ ਪਿਆ ਦੇਈਏ। ਇਸ ਤਰ੍ਹਾਂ ਕਰਦੇ ਸਾਂ ਪਿੰਡਾਂ 'ਚ ਗਰਮੀ ਵਾਲੇ ਦਿਨ। ਉਹਨੇ ਟਿੰਡ ਲਈ ਪਾਣੀ ਦੀ ਅੱਧੀ, ਗਾਂ ਥੱਲੇ ਜਾ ਕੇ ਗਾਂ ਦਾ ਦੁੱਧ ਚੋਇਆ, ਧਾਰਾਂ ਵਿੱਚ ਮਾਰੀਆਂ, ਚੋਇਆ ਤੇ ਉਹ ਟਿੰਡ ਭਰੀ ਗਈ, ਕੱਚੀ ਲੱਸੀ ਬਣ ਗਈ। ਕਹਿਣ ਲੱਗਾ, ਬਾਬਾ ਜੀ ਗੁਰਮੁਖੋ ਆ ਲਓ ਪਾਣੀ ਨਹੀਂ ਕੱਚੀ ਲੱਸੀ ਪੀ ਲਓ। ਉਹਨਾਂ ਕੱਚੀ ਲੱਸੀ ਟਿੰਡ ਨੂੰ ਮੂੰਹ ਲਾਇਆ, ਪੀ ਲਈ। ਕਹਿਣ ਲੱਗੇ ਤੈਨੂੰ ਕਿਵੇਂ ਪਤਾ ਲੱਗ ਗਿਆ? ਮੈਨੂੰ ਭੁੱਖ ਵੀ ਲੱਗੀ ਹੋਈ ਸੀ, ਕੱਲੀ ਪਿਆਸ ਨਹੀਂ, ਤੈਨੂੰ ਕਿਵੇਂ ਪਤਾ ਲੱਗ ਗਿਆ ਮੈਨੂੰ ਭੁੱਖ ਵੀ ਲੱਗੀ ਏ? ਤੂੰ ਗਾਂ ਚੋ ਦਿੱਤੀ, ਕੱਚੀ ਲੱਸੀ ਬਣਾ ਦਿੱਤੀ, ਮੇਰੀ ਭੁੱਖ ਵੀ ਚਲੀ ਗਈ। ਉਹਨੇ ਸਿੱਧੇ ਜਿਹੇ ਬਚਨ ਕਹਿਣ ਲੱਗਾ, ਬਾਬਾ ਜੀ ਜੋ ਮੇਰੇ ਕੋਲ ਸੀ ਗਰੀਬ ਨੇ ਦੇ ਦਿੱਤਾ। ਜਿਮੀਦਾਰ ਕਹਿੰਦਾ, ਜੋ ਗਰੀਬ ਕੋਲ ਸੀ ਮੈਂ ਦੇ ਦਿੱਤਾ। ਉਹ ਇੱਕੋ ਦਮ ਉੱਠ ਖਲੋਤੇ, ਚਿਹਰੇ ਤੇ ਸਰੂਰ ਆਇਆ। ਕਹਿਣ ਲੱਗੇ, ਜੋ ਤੇਰੇ ਕੋਲ ਸੀ ਤੂੰ ਦੇ ਦਿੱਤਾ, ਤੇ ਮੇਰੇ ਗਰੀਬ ਕੋਲ ਜੋ ਕੁਝ ਹੈ ਮੈਂ ਤੈਨੂੰ ਦੇ ਜਾਂਦਾ ਵਾਂ, ਕੀ ਦਿਓਗੇ? ਜਿਮੀਦਾਰ ਖਲੋਤਾ ਸਾਹਮਣੇ। ਮੈਂ ਅਰਜ਼ ਕਰ ਰਿਹਾ ਕਿ ਸੰਗਤ ਕਰ, ਪਿਆਰ ਵਾਲਿਆਂ ਦੀ ਅੰਦਰ ਪਿਆਰ ਪੈਦਾ ਹੋਵੇ, ਉਹਨਾਂ ਨੂੰ ਸੁਣ। ਸੁਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਰੱਬ ਨੂੰ ਬੋਲ, ਤੇਰੇ ਅੰਦਰ ਪ੍ਰੀਤ ਪੈਦਾ ਹੋਵੇਗੀ। ਕਹਿਣ ਲੱਗਾ, ਜੋ ਮੇਰੇ ਕੋਲ ਮਹਾਂਪੁਰ। ਕਹਿਣ ਲੱਗੇ, ਮੈਂ ਦੇਣਾ ਤੈਨੂੰ, ਕਿਉਂ ਦਿਓਗੇ? ਉੱਠ ਕੇ ਕਹਿਣ ਲੱਗੇ, ਬੋਲ ਮੇਰੇ ਪਿੱਛੇ। ਕੀ ਬੋਲਾਂ? ਵਜਦ ਵਿੱਚ ਆ ਕੇ ਕਹਿਣ ਲੱਗੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਮੀਦਾਰ ਪਿੱਛੇ ਬੋਲਿਆ, ਵਾਹਿਗੁਰੂ ਵਾਹਿਗੁਰੂ। ਕਹਿਣ ਲੱਗੇ, ਬਸ ਇਹਨੂੰ ਭੁੱਲੀ ਨਾ, ਮੇਰੇ ਕੋਲ ਗਰੀਬ ਕੋਲ ਇਹ ਕੁਝ ਹੀ ਆ, ਇਸਲੀਅਤ ਹੈ। ਕਹਿ ਕੇ ਚਲੇ ਗਏ। ਬਸ ਇੱਕ ਚਿੰਗਾਰੀ ਲੱਗ ਗਏ, ਭਾਂਬੜ ਆਪਣੇ ਆਪ ਹੀ ਬਚਣ ਲੱਗ ਪਿਆ। ਗਾਦੀ ਤੇ ਬੈਠਾ, ਵਾਹਿਗੁਰੂ ਵਾਹਿਗੁਰੂ, ਬਲਦਾਂ ਨੂੰ ਖੱਕਦਿਆਂ ਵਾਹਿਗੁਰੂ ਵਾਹਿਗੁਰੂ, ਹਲ ਵਾਹੁੰਦਿਆਂ ਵਾਹਿਗੁਰੂ ਵਾਹਿਗੁਰੂ, ਸੁੱਤਿਆਂ ਜਾਗਦਿਆਂ ਵਾਹਿਗੁਰੂ ਵਾਹਿਗੁਰੂ। ਸੱਚ ਇਹ ਜੇ ਜੀਵਨ ਦੀ ਰਹਿਤ ਵਿੱਚ ਸਭ ਤੋਂ ਉੱਤਮ ਰਹਿਤ ਏਵੇ ਕਿ ਵਾਹਿਗੁਰੂ ਕਦੀ ਭੁੱਲੇ ਨਾ। ਜਪ ਜਨ ਸਦਾ ਸਦਾ ਦਿਨ ਰਹਿਣੀ, ਪਿਆਰਿਓ ਸਦਾ ਸਦਾ ਦਿਨ ਰਾਤ ਜਪ, ਇਦੂ ਵੱਡੀ ਕੋਈ ਕਰਨੀ ਹੈ? ਜਾਂ ਇਹ ਬਚਨ ਲੈ ਲਈਏ, ਉਠਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕਹਿ ਸਦ ਕਾਮ। ਬਹਿੰਦਿਆਂ ਉੱਠਦਿਆਂ ਵਾਹਿਗੁਰੂ ਚੇਤੇ, ਹਲ ਵਾਹਣ ਲੱਗਾ ਚੇਤੇ। ਲੋਕ ਖਾਦਾਂ ਪਾਣ, ਕਈ ਕਈ ਵਾਰੀ ਹਲ ਵਾਹਣ, ਉਹਨੇ ਇੱਕੋ ਵਾਰੀ ਹਲ ਵਾਹਣਾ, ਸੱਟਾ ਦੇਣਾ, ਵਾਹਿਗੁਰੂ ਵਾਹਿਗੁਰੂ ਕਿਨਾਰੇ ਤੇ ਕਰੀ ਜਾਣਾ ਤੇ ਬੋਲ ਬਹਿਣ ਲੱਗ ਪਏ। ਘਰ ਜਾਣਾ ਬੰਦ ਕਰ ਦਿੱਤਾ, ਖੂਹ ਤੇ ਰਹਿਣਾ, ਹਰ ਵੇਲੇ ਵਾਹਿਗੁਰੂ। ਲਬਾਂ ਤੋਂ ਉਤਰ ਕੇ ਥੱਲੇ ਚਲਾ ਗਿਆ, ਵਾਚਕ ਤੋਂ ਮਾਨਸਿਕ ਹੋਣ ਲੱਗਾ, ਅੰਦਰ ਬੈਖਰੀ ਤੋਂ ਮੱਧਮਾ, ਮੱਧਮਾ ਤੋਂ ਪਸੰਤੀ ਵੱਲ ਚੱਲ ਪਿਆ, ਪਸੰਤੀ ਤੋਂ ਪਰਾ ਵਾਲੇ ਪਾਸੇ। ਕੋਈ ਮਹਾਂਪੁਰਖ ਆਏ, ਨਿਰਮਲੇ ਸੰਤ ਸਨ ਬਾਬਾ ਈਸ਼ਰ ਸਿੰਘ ਜੀ, ਇਹ ਨਿਰਮਲੇ ਹੋਏ ਨੇ, ਬੜੇ ਤਿਆਗੀ ਪੁਰਸ਼ ਸਨ। ਕਿਸੇ ਨੇ ਬਹੁਤ ਸਾਰੀ ਦੌਲਤ ਦਿੱਤੀ ਇਹਨਾਂ ਨੂੰ, ਮਹਾਰਾਜੇ ਨੇ ਇਹਨਾਂ ਨੇ ਕਿਹਾ ਆਪਣੀ ਦੌਲਤ ਕੋਲ ਰੱਖ। ਉਹਨੇ ਕਿਹਾ, ਦੇਖੋ ਮੇਰੇ ਵਰਗਾ ਦਾਨੀ ਇੰਨੇ ਪੈਸੇ ਦੇਣ ਵਾਲਾ ਕੋਈ ਨਹੀਂ। ਉਹਨਾਂ ਨੇ ਹੱਸ ਕੇ ਕਿਹਾ ਸੀ, ਆਪਣੇ ਰੁਪਈਏ ਆਪਣੇ ਕੋਲ ਰੱਖ, ਜੇ ਗੁਰੂ ਨੇ ਮਿਹਰ ਕੀਤੀ ਤੂੰ ਕੀ ਯਾਦ ਰੱਖੇਗਾ? ਕੋਈ ਸੰਤ ਮਿਲਿਆ ਸੀ ਮੇਰੇ ਵਰਗਾ ਠੋਕਰ ਮਾਰਨ ਵਾਲਾ, ਵੀ ਸ਼ਾਇਦ ਤੈਨੂੰ ਕੋਈ ਮਿਲੇ, ਚੁੱਕ ਆਪਣੇ ਪੈਸੇ। ਰਾਜਿਆਂ ਦੇ ਪੈਸੇ ਠੁਕਰਾ ਦਿੱਤੇ। ਜਦੋਂ ਪਤਾ ਲੱਗਾ ਕਿ ਜ਼ਿਮੀਦਾਰ ਖੇਤਾਂ 'ਚ ਬੈਠਾ ਕਿਰਸਾਨ, ਉਹਦੇ ਅੰਦਰ ਇੰਨੀ ਕਿਰਪਾ ਹੋ ਗਈ ਹੈ, ਕਦੀ ਰੋ ਪੈਂਦਾ ਕਦੀ ਹੱਸ ਪੈਂਦਾ, ਸੱਚ ਹੈ। ਮੈਨੂੰ ਇੱਕ ਸ਼ਬਦ ਚੇਤੇ ਆ ਗਿਆ, ਗਿਆਨੀ ਸ਼ਰਮ ਸਿੰਘ ਹੋਏ ਨੇ ਕੇਸਗੜ੍ਹ ਸਾਹਿਬ ਦੇ ਜਥੇਦਾਰ, ਜਦੋਂ ਹਜ਼ੂਰ ਦੀਆਂ ਨਿਸ਼ਾਨੀਆਂ ਆਈਆਂ ਸਨ ਇੰਗਲੈਂਡ ਤੋਂ, ਉਦੋਂ ਉਸ ਵੇਲੇ ਸੇਵਾ ਕਰਦੇ ਸਨ। ਉਹਨਾਂ ਨੇ ਇੱਕ ਡਿਓਡਾ ਲਿਖਿਆ, ਡਿਓਡਾ ਕਵਿਤਾ, ਅਤੇ ਇਸ ਕਵਿਤਾ ਦੀ ਚਾਲ ਐਸੀ ਹੁੰਦੀ ਹੈ ਕਿ ਜਿਹੜੇ ਕਵਿਤਾ ਦਾ ਬੰਦ ਮੁਕੰਮਲ ਹੁੰਦਾ, ਪਦਾ ਸੰਪੰਨ ਹੁੰਦਾ, ਉਹਦੇ ਪਿੱਛੇ ਸਪੈਲਿੰਗ ਇੱਕੋ ਵਾਲੀ, ਦੋ ਅੱਖਰ ਇਕੱਠੇ ਹੁੰਦੇ ਨੇ, ਦੋ ਸ਼ਬਦ ਇੱਕੋ ਜਿਹੇ ਪਰ ਅਰਥ ਦੋ ਬਣ ਜਾਂਦੇ ਨੇ, ਸਪੈਲਿੰਗ ਇੱਕੋ ਜਿਹੀ ਹੁੰਦੀ ਹੈ। ਆਓ ਥੋੜ੍ਹਾ ਜਿਹਾ ਉਹਨੂੰ ਦੇਖੀਏ, ਜਿਹਦੇ ਅੰਦਰ ਪ੍ਰੀਤ ਹੈ ਉਹ ਲਿਖਦੇ ਨੇ ਨੂਨ ਨੂਨ, अलबेटे पेतेटे उर्दू दा शब्द ले अखर ले हरूफ नून नैन जाहिर कर देंदे हार दिले दा रोके रहन ना रोके रोके ते रोके किन्ने प्रीत है कैसी है जबान तो बोले ना अखां दा पानी रोके दस देंदा प्रेमी है ते जे अपने आप नूं रोकेगा तां वी ओह रोक दे ने नून नैन जाहिर कर देंदे हाल दिले दा रोके रहन ना रोके वे लोका मैं कुछ ना खटिया इश्क सज्जन विच खो के देंदी खो के जुवाद जिंदी बिरहों सज्जन दी पार दिता मेरा सीना सकदी सी ना सीना ते सी ना सकदी सी ना झिड़का खांदी फिरा जगत दर बदर कोई जगत दा जी ना ते कहिंदा जी ना एक प्यारे बाजो शर्म सिंगा भावे मूल ना जीना ते लगदा जीना एक प्यारे तो बिना किवें टिका वो दर्शन करना आए उस किरसान दे खेतां विच पहुंचे उन्हूं एक गल पुछी उन्हें कोल बैठे उहदे अंदर नाम चले पिया उहदे चुगिरदे नाम दी धुनी सी आवाज सी सो अंतर सो बाहर अनंत वाली खेड सी नाम चले कहन लगे तुसी इहदे तो बिना रह नहीं सकदे चुप कर जो उसने बड़े दर्द नाल एक गल कही उन्हें पुछी इहदे तो बिना रह नहीं सकदे कहन लगे जे ये निकल गया मैं मर जावांगा सच जे एक अवस्था हुंदी है जदों नाम भुल जाए किते ते बिरखी मरन तक जांदा है कहन लगे जे ये विसर गया मैं मर जांगा नाल ही रो पै ते मैनूं बाबा जी दी गल चेते आ गया बचन चेते आ गया आखां जीवां विसरै मर जाऊं आखना वा जीना वा जे विसर जाए ते मौत हो जांदी गुरु तेग बहादुर जी कहिंदे दुनिया नूं प्रीत करके वेख ली बहुत रोया मना दुनिया दी खातर किते रात जाके साईं ले वी रो के देख दुनिया दा रोना रोना ही रहेगा परमात्मा दा रोना खुशी बन जाएगा रे मन राम स्यों कर प्रीत सरवण गोविंद गुण सुनो और गाओ रसना गीत गाओ दे गीत महाराज कहिंदे कर साध संगत सिमर माधो खो है पतत पुनीत तीजा नुकता दस्या प्यार करन दा क्योंकि पहला क्या मन प्यार कर पर अगे तीन नुकते ने किवें करा कहिंदे ने गा के कर सुन के कर जे गाउणा सुनना नहीं आया ते उहनां दी संगत कर जिहड़े प्यार पै करदे महाराज उहनां दी संगत करके कहिंदे ने चुप करके बह जा उह गांदे पए ने ते देखी यार वे प्रहब्बे सखियां कर साध संगत सिमर माधो संगत विच बैठ के क्योंकि संगत तो बिना गुरमुखो बिल्कुल भावना नहीं पैदा हुंदी कल्ला बैठा कर जिन्ना मर्जी कोई जपे कई बार कल्ले बैठियां दी अंगता वध जांदी है मेरे वर्गा कोई नहीं चलो बाहर निकलदा कहिंदा नहीं एक दो एक चढ़न दियां एक तो एक वध ने यार वे प्रहब्बे सखियां मूह कही ना जहियां यार वे हिक नूं हिक चाड़े खूं किस चतहिया हिक नूं हिक चाड़े अनक प्यारे नित करदे भोग बिलासा तिना देख मन चाओ उठंदा कर साध संगत तिना देख मन चाओ उठंदा हौंद काई कद पाई गुणतासा जिन्नी मेंढा लाल रिझाया खूं तिस आगे मन गहिया नानक कह सुन बिनो सुहागन मूह दस दिखा फिर कहिया जिन्ना ने प्यार कीता ओ प्यार दे शिखर दे पहुंचे सिर्फ दो चार प्रमाण कह के संपन्नता करना रे मन राम स्यों कर प्रीत ओहा प्रेम प्री कनक मानक गज मोतियन लालन नह नाह नखी राज ना भाग ना हुक्म ना साधन किच किच ना चखी चरणन शरणन संतन बंदन सुखो सुख पही प्यारो केड़ा प्रेम मोहे लागती ताला बेली बछरे बिन गाए अकेली रे मन एहो जी प्रीत कर एहो जा प्यार कर मोहे लागती ताला बेली बछरे बिन गाए अकेली पानिया बिन मीन तलफ है रे मन राम सो कर प्रीत जिमें गां बच्चे तो बिना नहीं रहिंदी पई बच्चे तो बिना ਪਾਣੀ ਤੋਂ ਬਿਨਾਂ ਮੱਛੀ ਨਹੀਂ ਰਹਿੰਦੀ, ਤੂੰ ਨਾਮ ਤੋਂ ਬਿਨਾਂ ਕਿਵੇਂ ਰਹਿ ਗਿਓ, ਤੂੰ ਬਾਣੀ ਤੋਂ ਬਿਨਾਂ ਕਿਵੇਂ ਰਹਿ ਗਿਓ, ਤੂੰ ਪਿਆਰੇ ਨੂੰ ਪੁਕਾਰਨ ਤੋਂ ਬਿਨਾਂ ਕਿਵੇਂ ਰਹਿ ਗਿਓ। ਮੋਹੇ ਲਾਗਤੀ ਤਾਲਾ ਬੇਲੀ, ਬਛਰੇ ਬਿਨ ਗਾਏ ਅਕੇਲੀ, ਪਾਣੀਆਂ ਬਿਨ ਮੀਨ ਤਲਫੈ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ, ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਖ ਤਾਂ ਮਾਖਨ ਗੂਟਲਾ, ਨਾਮ ਦਿਓ ਨਾਰਾਇਣ ਪਾਇਆ, ਗੁਰ ਭੇਟ ਤਾਂ ਅਲਾ ਖਲਖਾਇਆ, ਜੈਸੇ ਤਾਪ ਤੇ ਨਿਰਮਲ ਘਾਮਾ, ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ। ਤਾਪ ਤੇ ਨਿਰਮਲ ਘਾਮਾ, ਜਦੋਂ ਚਿੱਟੀ ਧੁੱਪ ਪੈਂਦੀ ਏ, ਜਿਵੇਂ ਪਿੰਡਾ ਸੜਦਾ ਮਾਲਕਾ, ਜਿੰਨੀ ਧੁੱਪ ਸਾੜਦੀ ਹੈ ਨਾਮ ਭੁੱਲ ਜਾਏ, ਅੰਦਰ ਤਪਣ ਲੱਗ ਪੈਂਦਾ। ਆਖੇ ਜਿੰਨਾ ਜਪਿਆ ਪ੍ਰੀਤ ਕੀਤੀ, ਉਹਨਾਂ ਬਾਣੀ ਚ ਬੜੇ ਬਚਨ ਕਹਿ। ਭਗਤ ਰਵਿਦਾਸ ਸਾਹਿਬ, ਚਿੱਤ ਸਿਮਰਨ ਕਰੂੰ ਰੇ ਮਨ, ਰਾਮ ਸਿਉਂ ਕਰ ਪ੍ਰੀਤ, ਚਿੱਤ ਸਿਮਰਨ ਕਰੂੰ ਨੈਣ ਅਵਲੋਕਨੋਂ, ਸਰਵਨ ਬਾਣੀ ਸੁਜਸ ਪੂਰ ਰਾਖੂੰ, ਮਨ ਸੋ ਮਧਕੁਰ ਕਰੂੰ, ਚਰਨ ਕਿਰਦੈ ਧਰੂੰ, ਰਸਨ ਅੰਮ੍ਰਿਤ ਰਾਮ ਨਾਮ ਭਾਖੂੰ, ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ। ਇਹਨਾਂ ਨੂੰ ਪੜ੍ਹ ਤੇ ਸੁਣ। ਮੇਰੀ ਪ੍ਰੀਤ ਗੋਬਿੰਦ ਸਿਉਂ ਜਿਨ ਘਟੈ, ਮੈਂ ਤੋ ਮੋਲ ਮਹਿੰਗੀ ਲਈ ਜੀ ਸਟੈ। ਵੀ ਜਿੰਦ ਬਦਲੇ ਲੈ ਲਈ ਜੇ ਪ੍ਰੀਤ, ਹੁਣ ਇਹਨੂੰ ਨਿਭਾਓਗੇ ਕਿਵੇਂ? ਚਿੱਤ ਸਿਮਰਨ ਕਰੋ ਕਿਹਾ, ਨੈਣ ਅਵਲੋਕਨੋ, ਪੂਰਾ ਬਦਨੀ ਪ੍ਰੀਤ ਚ ਕਿਵੇਂ ਨਿਭਾਓਗੇ? ਇੱਕ ਬਚਨ ਕਹਿ ਕੇ ਕਹਿਣ ਲੱਗੇ, ਜਿਸ ਤਰ੍ਹਾਂ ਦਾ ਬਣ ਕੇ ਆ ਜਾਏਗਾ ਉਹੋ ਜਿਹੀ ਨਿਭਾ ਲਾਂਗੇ। ਕਿਵੇਂ? ਜੇ ਪਰਮਾਤਮਾ ਚੰਦਰਮਾ ਦੇ ਰੂਪ ਚ ਚਾਨਣੀ ਬਖੇਰੇ, ਕਹਿਣ ਲੱਗੇ ਤੂੰ ਚੰਦਰਮਾ ਬਣ, ਆਪਾਂ ਚਕੋਰ ਬਣ ਕੇ ਸਾਰੀ ਸਾਰੀ ਰਾਤ ਤੇਰੇ ਨੂੰ ਦੇਖਾਂਗੇ। ਤੂੰ ਦੀਵਾ ਬਣ, ਅਸੀਂ ਬੱਤੀ ਬਣ ਕੇ ਸੜਾਂਗੇ। ਤੂੰ ਤੀਰਥ ਬਣ, ਅਸੀਂ ਯਾਤਰੀ ਬਣ ਕੇ ਆਵਾਂਗੇ। ਤੁਸੀਂ ਪਹਾੜ ਬਣੋ, ਅਸੀਂ ਮੋਰ ਬਣ ਕੇ ਪਹਿਲਾਂ ਪਾਵਾਂਗੇ। ਮੁੱਕਦੀ ਗੱਲ ਕੀ? ਮੇਰੇ ਪ੍ਰੀਤਮ, ਤੂੰ ਜਿਸ ਰੂਪ ਚ ਆਵੇਂ ਛਲੀਏ, ਸੱਜਣ ਮੈਂ ਤੈਨੂੰ ਪਿਆਰ ਕਰਾਂਗਾ। ਅਸੀਂ ਪੜ੍ਹਨੇ, ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭੈ ਹੈ ਚਕੋਰਾ, ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਆ ਪ੍ਰੀਤ ਭਾਈ, ਕੰਨਾਂ ਨੂੰ ਸ਼ਬਦ ਸੁਣਾਂਗੇ, ਅੰਦਰ ਜਾਏਗਾ। ਜਿੱਥੇ ਸ਼ਬਦ ਜਾਏਗਾ ਨਾ, ਜਦੋਂ ਅੰਦਰ ਵਾਲਾ ਭਾਂਡਾ, ਕੰਨ ਕੀ ਨੇ? ਇੱਕ ਉਹ ਕਟੋਰੇ ਨੇ ਜਿਹੜੇ ਅੰਦਰ ਵਿਚਾਰ ਪਹੁੰਚਾਉਂਦੇ ਨੇ। ਇਉਂ ਕਹਿ ਲਈਏ, ਸਰੀਰ ਸੁਰਾਈ ਏ, ਕੰਨ ਉੱਪਰ ਵਾਲਾ ਮੂੰਹ ਨੇ ਜਿੱਥੋਂ ਪਾਣੀ ਪੈਂਦਾ ਹੈ, ਤੇ ਜੀਭ ਜਿਹੜੀ ਹੈ ਬਾਹਰ ਵਾਲੀ ਨਲਕੀ ਹੈ। ਜੋ ਸੁਰਾਈ ਚ ਪਿਆ ਹੈ ਉਹ ਨਲਕੀ ਬਾਹਰ ਕੱਢੇਗੀ, ਤੇ ਗੁਰਮੁਖੋ ਜੋ ਕੰਨਾਂ ਵਿੱਚ ਗਿਆ ਹੈ ਉਹ ਅੰਦਰ ਅਸਰ ਕਰੇਗਾ, ਤੇ ਕੁਝ ਦਿਨਾਂ ਤੋਂ ਬਾਅਦ ਜ਼ਬਾਨ ਉਹ ਕੁਝ ਕਹਿਣ ਲੱਗ ਪੈਗੀ ਜੋ ਅੰਦਰ ਇਕੱਠਾ ਹੋਇਆ ਹੈ। ਜਦੋਂ ਸ਼ਬਦ ਸੁਣਾਂਗੇ, ਅੰਦਰ ਸ਼ਬਦ ਵਸੇਗਾ, ਕੁਝ ਦਿਨਾਂ ਤੋਂ ਬਾਅਦ ਜ਼ਬਾਨ ਸ਼ਬਦ ਗਾਉਣ ਲੱਗ ਪੈਂਦੀ ਹੈ। ਜਦੋਂ ਜ਼ਬਾਨ ਫਿਰ ਗਾਉਂਦੀ ਹੈ, ਕੰਨ ਸੁਣਦੇ ਨੇ, ਫਿਰ ਕੰਨ ਸਫਲ ਹੋ ਜਾਂਦੇ ਨੇ। ਮਹਾਰਾਜ ਜੀ ਨੇ ਤਾਂ ਹੀ ਕਿਹਾ, ਇਹ ਸਰਵਨੋ ਮੇਰਿਓ, ਸੱਚਾ ਸੁਣਨਾ ਨੋ ਪਠਾਏ, ਸੱਚਾ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਵਾ, ਰਸਨਾ ਰਸ ਮਾਣੀ। ਹੁਣ ਸੁਣਦੇ ਕੰਨ ਪਏ ਨੇ, ਤੇ ਰਸਨਾ ਕਿੱਧਰ ਆ ਗਈ ਜੀ? ਕਿਉਂਕਿ ਜੋ ਕੰਨ ਸੁਣਗੇ ਉਹ ਜ਼ਬਾਨ ਬੋਲੇਗੀ। ਜੇ ਕੰਨ ਮੰਦਾ ਸੁਣਗੇ ਤੇ ਅੱਗੋ ਮੰਦਾ ਬੋਲਣਗੇ, ਜੇ ਕੰਨ ਨਾਮ ਸੁਣਗੇ ਤੇ ਜ਼ਬਾਨ ਵੀ ਨਾਮ ਸੁਣੇਗੀ, ਬੋਲੇਗੀ ਉਹ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਤਿੰਨ ਤਰੀਕੇ ਨਹੀਂ, ਕੰਨਾਂ ਨਾਲ ਸੁਣ, ਜ਼ਬਾਨ ਨਾਲ ਬੋਲ, ਤੇ ਫਿਰ ਇੱਕ ਕੰਮ ਕਰੀ, ਉਹਨਾਂ ਦੀ ਸੰਗਤ ਕਰ ਜਿਹੜੇ ਪਿਆਰ ਕਰਦੇ ਪਏ ਨੇ, ਜਿਨ੍ਹਾਂ ਨੇ ਪ੍ਰੀਤ ਕੀਤੀ, ਉਹਨਾਂ ਨੇ ਦਿਨ ਰਾਤ ਅਰਾਧਿਆ। ਤੇ ਜੇ ਉਹਦੀ ਪ੍ਰੀਤ ਕਰਾਂਗੇ, ਸੰਗਤ ਕਰਾਂਗੇ, ਤੇ ਸੰਗਤ ਵਿੱਚ ਇਹੋ ਜਿਹੀ ਤਸੀਰ ਏ, ਪਾਪੀ ਵੀ ਪਵਿੱਤਰ ਹੋ ਜਾਂਦੇ ਨੇ। ਆਪ ਵਡਭਾਗੀ ਹੋ, ਮੈਂ ਤਾਂ ਸ਼ਬਦ ਚੁਣਿਆ, ਤੁਸੀਂ ਆਪ ਗਾਉਂਦੇ ਹੋ, ਆਪੇ ਸੁਣਦੇ ਹੋ, ਕੀਰਤਨ ਕਰਦੇ ਹੋ। ਇਹਦਾ ਮਤਲਬ ਇਹ ਨਹੀਂ, ਠੀਕ ਹੈ ਸੁਰ ਦੀ ਰਾਗ ਦੀ ਬੜੀ ਪਾਬੰਦਿਸ਼ ਏ, ਪਰ ਪਿਆਰੇ ਹੋ, ਜਦੋਂ ਪ੍ਰੀਤ ਹੋਵੇ ਉਦੋਂ ਸੁਰਾਂ ਕਾਹਦੀਆਂ ਤੇ ਤਾਲ ਕਾਹਦੇ? ਉਦੋਂ ਤੋਂ ਸੀਨੇ ਵਿੱਚੋਂ ਨਿਕਲੀ ਕੋਈ ਦਰਦ ਦੀ ਆਵਾਜ਼ ਹੀ ਰਾਗ ਬਣ ਜਾਂਦੀ। ਉਦੋਂ ਅੰਸ਼ੂ ਨਿਕਲੇ ਹੋਏ ਪਰਮਾਤਮਾ ਦੇ ਚਰਨ ਕਮਲ ਧੋ ਜਾਂਦੇ ਨੇ। ਤੇ ਜਿਹੜਾ ਸੰਗਤ ਕਰੇਗਾ, ਜਿੰਨੀ ਸੰਗਤ ਕਰਾਂਗੇ ਉਨੀ ਜੀਵਨ ਵਿੱਚ ਤਬਦੀਲੀ ਆਵੇਗੀ। ਇਹ ਕੁਦਰਤ ਦਾ ਸੁਭਾਅ ਹੈ ਕਿ ਜਿਹੋ ਜੀ ਸੰਗਤ ਹੋਵੇਗੀ ਉਹ ਜਿਹਾ ਅੰਦਰ ਬਣੇਗਾ। ਜੇ ਤੋਤਾ ਬੰਦੇ ਦੀ ਸੰਗਤ ਕਰਕੇ ਰਾਮ ਬੋਲ ਸਕਦਾ ਹੈ, ਉਹ ਬੰਦਿਆ ਤੇਰੀ ਜ਼ਬਾਨ ਤਾਂ ਰੱਬ ਵਰਗੀ, ਤੂੰ ਰਾਮ ਆਪ ਕਿਉਂ ਨਹੀਂ ਬੋਲ ਸਕਦਾ? ਅਸਲੀਅਤ ਹੈ। ਜੇ ਛਿਛਰੇ ਦਾ ਅਰਿੰਡ ਦਾ ਪੇਡਾ ਚੰਦਨ ਦੀ ਸੋਭਤ ਕਰਨ ਕਰਕੇ ਮਹਿਕ ਦੇ ਸਕਦਾ ਹੈ, ਤੇਰਾ ਅੰਦਰ ਗੁਰਬਾਣੀ ਦੀ ਸੋਭਤ ਕਰਕੇ ਰੂਹਾਨੀਅਤ ਦੀ ਮਹਿਕ ਕਿਉਂ ਨਹੀਂ ਦਏਗਾ? ਜੇ ਜ਼ਮੀਨ 'ਤੇ ਪਈ ਕੋਈ ਮਿੱਟੀ ਮੁੱਦਤਾਂ ਤੱਕ ਬਗੀਚੇ ਵਿੱਚ ਰਹੇ, ਮਿੱਟੀ ਵਿੱਚੋਂ ਸੁਗੰਧੀ ਆਉਂਦੀ ਏ, ਉਹ ਨਰਜਿੰਦ ਮਿੱਟੀ ਮਹਿਕ ਦੇਣ ਲੱਗ ਪੈਂਦੀ ਹੈ, ਤੂੰ ਮਿੱਟੀ ਵਿੱਚ ਤਾਂ ਜੋਤ ਹੈ। ਜੇ ਤੂੰ ਮੁੱਦਤਾਂ ਤੱਕ ਸੰਗਤ ਕਰੇਗਾ ਤੇਰੇ ਅੰਦਰ ਨਾਮ ਦੀ ਸੁਗੰਧੀ ਆਵੇਗੀ। ਹਜ਼ੂਰ ਕਹਿੰਦੇ ਨੇ ਸੋਭਤ ਅਤੇ ਪਿਆਰ ਅਤੇ ਪ੍ਰੀਤ ਇੱਕ ਐਸੀ ਏ, ਗੁਰਮੁਖੋ ਫਿਰ ਇਹਦੀ ਆਪਣੀ ਖੇਡ ਏ। ਰਾਤ ਵੀ ਅਰਜ਼ ਕੀਤੀ ਸੀ, ਭਗਤ ਦੇ ਆਪਣੇ ਭਾਵ ਨੇ, ਆਪਣਾ ਉਹਦਾ ਅੰਦਰ ਏ। ਜਦੋਂ ਭਗਤੀ 'ਚ ਭਿੱਜਦਾ ਹੈ ਦੁਨੀਆ ਦੀ ਨਜ਼ਰ ਵਿੱਚ, ਕਈ ਵਾਰੀ ਕਮਲਾ ਸ਼ਹਿਦਾਈ ਝੱਲਾ ਬਣ ਜਾਂਦਾ। ਮੈਂ ਸਮਾਪਤੀ ਕਰਾਂ। ਬਾਬਾ ਫਰੀਦ ਸਾਹਿਬ ਦੇ ਮੁਰਸ਼ਦ ਨੇ ਖਵਾਜ਼ਾ ਬਖਤਿਆਰ ਕਾਕੀ ਸਾਹਿਬ, ਆਪ ਜੀ ਨੂੰ ਪਤਾ ਹੋਣਾ, ਉਹਨਾਂ ਦੇ ਮੁਰੀਦ ਨੇ ਹਜ਼ਰਤ ਨਿਜ਼ਾਮੂਦੀਨ ਔਲੀਆ, ਬਾਬਾ ਸਾਹਿਬ ਦੇ ਹਜ਼ਰਤ ਨਿਜ਼ਾਮੂਦੀਨ ਇੱਕ ਦਿਨ ਬੈਠੇ ਸਨ। ਕਿਸੇ ਪੁੱਛ ਲਿਆ, ਤੁਸੀਂ ਬਾਬਾ ਸਾਹਿਬ ਦੇ ਬਹੁਤ ਨੇੜੇ ਸੀ, ਸੱਚ ਜੇ ਬਿਰਖਾ ਦਾ ਦਰਵੇਸ਼ ਹੈ ਬਾਬਾ ਫਰੀਦ? ਉਹ ਕਹਿੰਦੇ ਨੇ ਕਿ ਜਵਾਨੀ ਵਿੱਚ ਬੰਦੇ ਦੀ ਮੌਤ ਹੋ ਜਾਏ, ਲੋਕ ਕਹਿੰਦੇ ਨੇ ਜੇ ਜਾਣ ਦਾ ਸਮਾਂ ਨਹੀਂ। ਕਹਿਣ ਲੱਗੇ, ਜਵਾਨੀ 'ਚ ਭਾਵੇਂ ਲੈ ਜਾਈ ਪਰ ਇੱਕ ਕੰਮ ਕਰੀ, ਅੰਦਰ ਦੀ ਪ੍ਰੀਤ ਨਾ ਲੈ ਜਾਈ, ਕਿਉਂਕਿ ਪ੍ਰੀਤ ਤੋਂ ਬਿਨਾਂ ਜਵਾਨੀ ਵੀ ਸੁੱਕ ਜਾਂਦੀ ਹੈ। ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਡਰ ਜੋਬਨ ਦਾ ਨਹੀਂ, ਚਲਾ ਜਾਏ ਬੇਸ਼ੱਕ ਜਵਾਨੀ 'ਚ ਲੈ ਜਾ, ਤਾਂ ਕੀ ਹੋਇਆ, ਸਭ ਨੇ ਜਾਣਾ, ਦੁੱਖ ਤੇ ਇਸ ਚੀਜ਼ ਦਾ, ਇੰਨੀ ਉਮਰ ਭੋਗ ਹੈ, ਪ੍ਰੀਤ ਨਹੀਂ ਨਾਲ। ਜੋਬਨ ਜਾਂਦੇ ਨਾ ਡਰਾਂ, ਜੇ ਸ਼ਹਿ ਪ੍ਰੀਤ ਨਾ ਜਾਏ, ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ। ਕਿੰਨੀਆਂ ਜਵਾਨੀਆਂ ਸੁੱਕ ਗਈਆਂ ਉਸ ਪ੍ਰੇਮ ਦੇ ਵਣਜਾਰੇ ਤੇ। ਇੱਥੋਂ ਤੱਕ ਕਿਹਾ ਸੀ, ਲੋਕੋ ਤੁਸੀਂ ਪਤਾ ਨਹੀਂ ਕਿੰਨੀ ਕਿੰਨੀ ਉਮਰ ਲੰਘ ਗਈ, ਕਿਤੇ ਵਾਹਿਗੁਰੂ ਚੇਤੇ ਨਹੀਂ, ਰੱਬ ਚੇਤੇ ਨਹੀਂ, ਅੱਲਾ ਚੇਤੇ ਨਹੀਂ। ਕਹਿੰਦੇ ਨੇ, ਮੈਨੂੰ ਤਾਂ ਇੱਕ ਰਾਤ ਭੁੱਲਾ, ਪੂਰੇ ਦਾ ਪੂਰਾ ਤਨ ਪੀੜਾ ਮਾਰਨ ਲੱਗ ਪਿਆ ਹੈ, ਅੱਜ ਨਾ ਸੁੱਤੀ ਕੰਤ ਸਿਉਂ। ਵੇਖੋ, ਇੱਕ ਹੈ ਕਾਮ ਦਾ ਰਸ, ਇੱਕ ਹੈ ਨਾਮ ਦਾ ਰਸ। ਤੁਹਾਡੇ 'ਚ ਅਭਿਆਸੀ ਗੁਰਮੁਖ ਨੇ, ਜਿਹੜਾ ਕਾਮ ਦਾ ਰਸ ਹੈ ਉਹ ਨਾਭੀ ਤੋਂ ਥੱਲੇ ਬਿਰਤੀ ਖਿੱਚਦਾ, ਅਤੇ ਰਾਮ ਦਾ ਰਸ ਜਿਹੜਾ ਨਾਭੀ ਤੋਂ ਉੱਚਿਆਂ ਚੁੱਕੇ ਲਿਜਾਂਦਾ ਹੈ। ਉੱਪਰ ਨੂੰ ਸੁਰਤ ਜਾਣਾ ਰਾਮ ਰਸ, ਇਹਦਾ ਨੀਵਾਂ ਹੋ ਜਾਣਾ ਕਾਮ ਰਸ। ਕਾਮ ਰਸ ਉਹ ਪਛਤਾਵੇ ਨੂੰ ਜਨਮ ਦੇ ਕੇ ਜਾਂਦਾ ਹੈ, ਅਤੇ ਰਾਮ ਰਸ ਖੁਮਾਰੀ ਨੂੰ ਜਨਮ ਦੇ ਕੇ ਜਾਂਦਾ ਹੈ। ਉਲਸ ਪਿਆਲੇ ਖਰੀ ਖੁਮਾਰੀ, ਭਾਈ ਸਾਹਿਬ ਨੇ ਕਿਹਾ, ਬਾਬਾ ਸਾਹਿਬ ਨੇ ਕਿਹਾ, ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੈ ਮੁੜ ਜਾਏ, ਜਾਏ ਪੁੱਛੋ ਡੁਹਾਗਣੀ ਤੁਮ ਕਿਉਂ ਰਹਿਣ ਵਿਹਾਏ। ਕਹਿਣ ਲੱਗੇ, ਰਾਤ ਬੜੀ ਮੁਸ਼ਕਲ ਲੰਘੀ ਅਤੇ ਲੰਘਦੀ ਬੜੀ ਮੁਸ਼ਕਲ ਏ, ਇੱਕ ਘੜੀ ਦ੍ਰਿਸ਼ ਮੋਕੋ ਬਹੁਤ ਦਿਹਾਰੇ। ਖਵਾਜ਼ਾ ਬਖਤਿਆਰ ਕਾਕੀ ਸਾਹਿਬ ਨੂੰ ਚੇਲੇ ਪੁੱਛਦੇ ਆ, ਤੁਸੀਂ ਬਾਬਾ ਸਾਹਿਬ ਨੂੰ ਬਹੁਤ ਨੇੜੇ ਹੋ ਕੇ ਦੇਖਿਆ, ਜਿਨ੍ਹਾਂ ਦੀ ਅਸੀਂ ਰਚਨਾ ਪੜ੍ਹਦੇ ਹਾਂ, ਮੈਂ ਉਹਨਾਂ ਦਾ ਜੀਵਨ ਪੜ੍ਹਿਆ, ਇੰਨਾ ਸਬਰ ਸੰਤੋਖ ਮੇਰੇ ਕੋਲ ਇੱਕ ਪ੍ਰਮਾਣ ਹੈ, ਕਿਸੇ ਦੀ ਮੁਥਾਜੀ ਨਹੀਂ ਕੀਤੀ। ਇਹ ਜ਼ਰੂਰ ਕਹਿ ਦਿੱਤਾ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਭੁੱਖ, ਜਿਨ੍ਹਾਂ ਖਾਧੀ ਚੋਪੜੀ ਘਣੇ ਸਹਿਣਗੇ। ਦੋਖੇ ਦਾ ਮਤਲਬ ਸੀ, ਜਿਹੜੇ ਬੇਹੱਕ ਕਮਾਈ ਇਕੱਠੀ ਕਰਕੇ ਨਾਹੱਕ ਚੋਪੜੀਆਂ ਖਾਂਦੇ ਨੇ, ਉਹਨਾਂ ਨੂੰ ਪੀੜਾਂ ਹੋਣਗੀਆਂ, ਸਾਡੀ ਕਾਠ ਦੀ ਰੋਟੀ ਵੀ ਸੁੱਖ ਹੈ। ਉਹਨਾਂ ਦੂਜੀ ਗੱਲ ਕਹੀ, ਕਹਿੰਦੇ ਨੇ, ਆਪਣੀ ਦਿਹਾੜੀ ਕਰਕੇ ਤਾਂ ਕਦੀ ਕਿਸੇ ਦਾ ਅੰਦਰ ਨਹੀਂ ਭਟਕਿਆ, ਭਟਕਦਾ ਹੀ ਉਦੋਂ ਜਦੋਂ ਥਾਲੀ ਆਪਣੀ ਵਿੱਚ ਰੋਟੀ ਪਈ ਅਤੇ ਵੇਖੀ ਦੂਜੇ ਦੀ ਥਾਲੀ ਜਾਣਾ ਹੈ। ਰੁੱਖੀ ਸੁੱਖੀ ਖਾਏ ਕਹਿ, ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਜਦੋਂ ਅੰਤਲਾ ਸਮਾਂ ਆਇਆ, ਘਰ ਵਿੱਚ ਚਾਦਰ ਵੀ ਨਹੀਂ ਸੀ ਤਨ ਢੱਕਣ ਵਾਸਤੇ। ਅਸਲੀਅਤ ਉਸ ਮਹਾਂਪੁਰਖ ਦੇ ਨਾਂ 'ਤੇ ਬਹੁਤ ਕੁਛ, ਚਾਦਰ ਵੀ ਬਦਨ ਤੇ ਨਹੀਂ। ਖਵਾਜ਼ਾ ਬਖਤਿਆਰ ਕਾਕੀ ਸਾਹਿਬ ਉਹਨਾਂ ਨੇ ਰੂਹਾਨੀਅਤ ਦਾ, ਰਹਿਮਤਾਂ ਦਾ ਦਰਿਆ ਵਗਾ ਦਿੱਤਾ ਇਹਨਾਂ ਅੰਦਰ। ਹਜ਼ਰਤ ਨਿਜ਼ਾਮੂਦੀਨ ਔਲੀਆ ਨੂੰ ਪੁੱਛਿਆ ਮੁਰੀਦਾਂ ਨੇ ਕਿ ਬਾਬਾ ਸਾਹਿਬ ਦੇ ਜੀਵਨ ਦੀ ਕੋਈ ਘਟਨਾ? ਕਹਿਣ ਲੱਗੇ ਸਲੀਅਤ ਵੇ, ਇੱਕ ਰਾਤ ਹੁਜਰੇ ਵਿੱਚ ਸਨ, ਪਿਆਰ ਵਾਲਿਆਂ ਦੀ ਗੱਲ ਮੈਂ ਕਰ ਰਿਹਾ, ਮੱਧਮ ਜੀ ਸ਼ਮਾ ਬਲ ਰਹੀ ਸੀ, ਦੀਵਾ ਬਲ ਰਿਹਾ ਸੀ, ਅਤੇ ਕਹਿੰਦੇ ਨੇ ਮੇਰੇ ਤੋਂ ਰਾਹ ਨਾ ਗਿਆ, ਮੈਂ ਦਰਵਾਜ਼ੇ ਦੀ ਝੀਤ ਵਿੱਚੋਂ ਦੇਖ ਬੈਠਾ, ਦਰਵਾਜ਼ੇ ਦੀ ਝੀਤ ਉਹਦੇ 'ਚੋਂ ਦੇਖਿਆ ਸੁਰਾਖ 'ਚੋਂ। ਕਹਿੰਦੇ ਨੇ ਬਾਬਾ ਸਾਹਿਬ ਸਜਦੇ ਵੀ ਜਾਂਦੇ ਸਨ, ਨਮਾਜ਼ ਜਿਵੇਂ ਪੜ੍ਹੀ ਦੀ, ਸਜਦੇ ਵੀ ਜਾਂਦੇ ਸਨ ਫਿਰ ਉੱਠ ਬਹਿੰਦੇ ਸਨ। ਕਹਿੰਦਾ ਆਪਣੀਆਂ ਅੱਖਾਂ ਨਾਲ ਸੁਣਿਆ, ਦੇਖਿਆ ਕੰਨਾਂ ਨਾਲ ਸੁਣਿਆ ਕਿ ਇੱਕੋ ਦਮ ਸਜਦੇ ਵਿੱਚ ਗਏ, ਸਿਰ ਚੁੱਕਿਆ ਅਤੇ ਇੱਕ ਸ਼ਬਦ ਕਿਹੋ ਨੇ, ਯਾ ਰੱਬ ਮੈਂ ਜੀਆਂ ਵੀ ਤੇਰੇ ਲਈ ਅਤੇ ਮੈਂ ਮਰਾਂ ਵੀ ਤੇਰੇ ਲਈ, ਬਸ ਆਹ ਦਾਤ ਦੇ ਦੇ, ਜ਼ਿੰਦਗੀ ਵੀ ਤੇਰੇ ਲਈ, ਮੌਤ ਵੀ ਤੇਰੇ ਲਈ। ਅਤੇ ਕਹਿਣ ਲੱਗੇ ਇਹ ਸੱਚਾਈ ਹੈ ਕਿ ਜਦੋਂ ਬਾਬਾ ਸਾਹਿਬ ਦਾ ਅੰਤਲਾ ਸਮਾਂ ਆਇਆ, ਬੇਹੋਸ਼ੀ ਆਈ, ਗਸ਼ੀ ਪਈ, ਹੋਸ਼ 'ਚ ਆਏ, ਕਹਿਣ ਲੱਗੇ ਨਮਾਜ਼ ਪੜ੍ਹ ਲਈ? ਕਹਿੰਦੇ ਨੇ ਨਹੀਂ, ਮੁਕੰਮਲ ਨਹੀਂ ਹੋਈ। ਕਹਿਣ ਲੱਗੇ ਲਿਆਓ ਵੁਜ਼ੂ ਕਰਾਓ, ਪੜ੍ਹ ਲਈਏ। ਕਿਆ ਬਾਬਾ ਸਾਹਿਬ ਪਹੁੰਚ ਗਏ, ਹੁਣ ਕੀ ਲੋੜ? ਕਹਿਣ ਲੱਗੇ ਤਾਂ ਮੈਨੂੰ ਪਤਾ ਮੈਂ ਕਿੱਥੇ ਹਾਂ। ਅੰਤਲੇ ਸਮੇਂ ਦੋ ਸ਼ਬਦ ਕਹਿ ਸਨ, ਯਾ ਹਈ ਯਾ ਕਿਉਂ, ਕੁਰਾਨ ਦੇ ਸ਼ਬਦ ਨੇ, ਤੂੰ ਹੀ ਸੱਚ ਹੈ, ਤੂੰ ਹੀ ਰਹਿਣਾ ਹੈ। ਅਖੀਰਲੇ ਸ਼ਬਦ ਕਹਿ ਸਜਦਾ ਕੀਤਾ, ਸਦੀਵ ਕਾਲ ਲਈ ਪ੍ਰੀਤ ਦਾ ਵਣਜਾਰਾ ਆਪਣੇ ਪਿਆਰੇ ਵਿੱਚ ਸਮਾ ਗਿਆ। ਦੇਖੋ ਪ੍ਰੀਤ ਫਰਸ਼ ਤੋਂ ਚੁੱਕ ਕੇ ਅਰਸ਼ਾਂ ਤੱਕ ਲੈ ਜਾਂਦੀ ਹੈ, ਅਤੇ ਜਿਹਨੂੰ ਪਿਆਰ ਕਰੀਦਾ ਨਾ, ਜਿਉਂ ਨੂੰ ਪੁਕਾਰਾਂਗੇ, ਇਨਸਾਨ ਵਿੱਚ ਆਹੀ ਖੂਬੀ ਹੈ, ਜਦੋਂ ਪਿਆਰੇ ਨੂੰ ਪੁਕਾਰਦਾ ਦੁਨੀਆਂ ਦੀ ਪ੍ਰੀਤ ਵੱਖ ਰਹਿੰਦੀ ਏ, ਪਰ ਜਦੋਂ ਰੱਬ ਨੂੰ ਕੋਈ ਪਿਆਰ ਪੁਕਾਰਦਾ ਅਤੇ ਪਿਆਰ ਮਾਤਮਾ ਉਹਦੇ ਵਿੱਚ ਸਮਾ ਜਾਂਦਾ ਅਤੇ ਜਿਉਂ ਜਿਉਂ ਪ੍ਰੀਤ ਕਰਦਾ ਫਿਰ ਦੋਨੋਂ ਇੱਕ ਹੋ ਜਾਂਦੇ ਨੇ, ਪਤਾ ਹੀ ਨਹੀਂ ਲੱਗਦਾ ਭਗਤ ਕਿਹੜਾ ਅਤੇ ਭਗਵੰਤ ਕਿਹੜਾ ਹੈ, ਰਾਮ ਕਿਹੜਾ ਅਤੇ ਸੇਵਕ ਕਿਹੜਾ ਹੈ, ਪਤਾ ਹੀ ਨਹੀਂ ਲੱਗਦਾ ਖਾਲਸਾ ਕਿਹੜਾ ਅਤੇ ਗੁਰੂ ਗੋਬਿੰਦ ਸਿੰਘ ਕਿਹੜਾ। ਸਿਰਫ ਇੱਕ ਇੱਕ ਮੈਂ ਨੁਕਤਾ ਕਹਿ ਕੇ ਸਮਾਪਤੀ ਕਰ ਦੇਣਾ। ਪ੍ਰੀਤ ਦਾ ਸ਼ਿਖਰ ਹੈ ਭਗਤ ਕਾ ਭਗਵੰਤ ਹੋਣਾ, ਸੇਵਕ ਕਾ ਸਵਾਮੀ ਹੋਣਾ, ਸੰਤ ਕਾ ਅਨੰਤ ਹੋਣਾ, ਸਿੱਖ ਕਾ ਗੁਰੂ ਮੇਂ ਵਲੀਨ ਹੋਣਾ। ਮਹਾਰਾਜ ਜੀ ਨੇ ਤਾਂ ਹੀ ਕਿਹਾ, ਕਹਿਣ ਲੱਗੇ ਰਵਿਦਾਸ ਭਣੈ ਜੋ ਜਾਣੈ ਸੋ ਜਾਣ, ਉਹ ਸਿਆਣੈ ਕੌਣ, ਸੰਤ ਅਨੰਤ ਹੈ ਅੰਤਰ ਨਾਹੀਂ, ਸੰਤ ਵਿੱਚ ਅਤੇ ਅਨੰਤ ਵਿੱਚ ਅੰਤਰ ਨਹੀਂ। ਮਹਾਰਾਜ ਹਰ ਜਨ, ਕਹਿਣ ਲੱਗੇ ਹਾਂ ਹਰ ਹਰ ਜਨ ਦੁਈ ਏਕ ਹੈ, ਦੋਏ ਪਰ ਇੱਕ, ਬਿਬ ਵਿਚਾਰ ਕਛ ਨਾਹੀਂ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਮਾਏ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਖਾ, ਜਿਉਂ ਜਲ ਤਰੰਗ ਉੱਠੈ ਬਹੁ ਭਾਂਤੀ ਫਿਰ ਸੱਲੈ, ਸਲਲ ਸਮਾਏ ਦਾ ਜਿੰਨਾ ਨਾ ਵਿਸਰੇ ਨਾਮ ਸੇ ਕਨੇਹਾ, ਕੀ ਹੋ ਜਾਏ ਨੇ। ਕਹਿਣ ਲੱਗੇ ਭੇਦ ਨਾ ਜਾਣੋ ਮੂਲ ਸਾਈਂ ਜਿਹਾ, ਸਾਈਂ ਵਰਗੇ। ਮਹਾਰਾਜ ਜੀ ਨੇ ਇਹ ਸ਼ਬਦ ਕਹਿ ਸੰਤ ਔਰ ਅਨੰਤ, ਭਗਤ ਔਰ ਭਗਵੰਤ, ਔਰ ਹਰ ਔਰ ਹਰੀ ਜਨ, ਤੇ ਗੁਰਮੁਖੋ ਸਿੱਖ ਤੇ ਗੁਰੂ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ। ਦੁਨੀਆਂ ਦੀ ਪ੍ਰੀਤ ਕਰੋਗੇ ਉਹ ਵੱਖਰੀ ਰਹਿ ਗਈ, ਸ਼ੁਰੂਆਤ ਕੀਤੀ ਸੀ ਪੁੱਤਰ ਨੂੰ ਪ੍ਰੀਤ ਕੀਤੀ, ਅੰਦਰ ਨਹੀਂ ਸਮਾ ਸਕਿਆ, ਛੱਡ ਕੇ ਚਲਾ ਗਿਆ। ਪਤੀ ਨੂੰ ਪ੍ਰੀਤ ਕੀਤੀ, ਇੱਕ ਦਿਨ ਉਹ ਵੱਖ ਹੋਇਆ, ਮਿੱਤਰ ਨੂੰ ਪ੍ਰੀਤ ਕੀਤੀ, ਇੱਕ ਦਿਨ ਵੱਖ ਹੋਇਆ, ਸੰਸਾਰ ਨੂੰ ਹਰ ਚੀਜ਼ ਨੂੰ ਪ੍ਰੀਤ ਕਰਦਿਆਂ ਅਖੀਰ ਤੇ ਦੁੱਖ 'ਚ ਬਦਲ ਦੀਏ। ਜਦੋਂ ਪਰਮਾਤਮਾ ਨੂੰ ਪ੍ਰੀਤ ਕੋਈ ਕਰਦਾ ਫਿਰ ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧੰਨ ਗੁਰੂ ਤੇਗ ਬਹਾਦਰ, ਬਹੁਤ ਪ੍ਰੀਤ ਕਰਦੇ ਨੇ। ਸਮਾਪਤੀ ਵੀ ਇੱਥੋਂ ਜਿੱਥੋਂ ਸ਼ੁਰੂਆਤ ਕੀਤੀ, ਇਸ ਕਰਕੇ ਤੁਸੀਂ ਮੇਰੇ ਨੌਵੇਂ ਗੁਰਦੇਵ ਨੂੰ ਚੇਤੇ ਕਰਦੇ, ਅਤੇ ਮੈਂ ਗਿਆਨੀਆਂ ਵਾਲੇ ਫੋਕੇ ਸ਼ਬਦ ਨਹੀਂ ਵਰਤਾਂਗਾ, ਜੋ ਗੁਰੂ ਨੂੰ ਚੇਤੇ ਕਰਕੇ ਗੁਰੂ ਦੇ ਮਾਰਗ 'ਤੇ ਚੱਲਦਾ, ਮੇਰਾ ਸਤਿਗੁਰੂ ਉਹਦੇ ਤੋਂ ਫਿਦਾ ਜਾਂਦਾ ਹੈ। ਗੁਰੂ ਸਾਹਿਬ ਨੇ ਬੜੀ ਪ੍ਰੀਤ ਕੀਤੀ, ਸ਼ੁਰੂ ਤੋਂ ਹੀ ਬੈਰਾਗੀ ਸਨ। ਮੈਂ ਕਾਫੀ ਯਤਨ ਕਰ ਰਿਹਾ ਵਾਂ ਕਿ ਗੁਰੂ ਤੇਗ ਬਹਾਦਰ ਕਦੀ ਮੈਂ ਹੱਸਦੇ ਨਹੀਂ ਦੇਖੇ, ਖਿੜਖਿੜਾ ਕੇ ਕਿਤੇ ਹੱਸਦੇ ਨਹੀਂ। ਬਿਰਹਾ, ਜਿਸ ਦਿਨ ਬਾਬਾ ਅਟਲ ਜੀ ਦਾ ਚਲਾਣਾ ਹੋਇਆ, ਉਹ ਵੱਡੇ ਸਨ ਨਾ, ਗੁਰੂ ਤੇਗ ਬਹਾਦਰ ਜੀ ਨੇ ਨੇਤਰਾਂ ਸਾਹਮਣੇ ਦੇਖੀ ਚਿਖਾ, ਬਸ ਖਮੋਸ਼ੀ ਸੀ, ਚੁੱਪ ਸੀ। ਪਰ ਇਸ ਚੁੱਪ ਨੂੰ ਪਖੰਡ ਵਾਲੀ ਚੁੱਪ ਨਾ ਲੈਣਾ, ਕਿਉਂਕਿ ਜਿੱਡਾ ਵੱਡਾ ਸਾਕਾ ਕਰਨਾ ਓਡੀ ਵੱਡੀ ਤਿਆਰੀ ਹੈ ਪਹਿਲਾਂ। ਬਾਬਾ ਬਕਾਲਾ ਸਾਹਿਬ ਗਿਆਨੀ ਗਿਆਨ ਸਿੰਘ ਨੇ ਲਿਖਿਆ, ਕਿਉਂਕਿ ਕਈ ਵਾਰੀ ਕੋਈ ਪੁੱਛ ਸਕਦਾ ਵੀ ਇਹ ਕਿੱਥੋਂ ਗੱਲ ਸੁਣਾ ਦਿੱਤੀ, ਉਹ ਕਹਿੰਦੇ ਨੇ ਜ਼ਿੰਦਗੀ 'ਚ ਸਿਰਫ ਇੱਕ ਵਾਰੀ ਗ੍ਰਿਸਤ, ਸਮਝ ਗਏ ਆਪਾਂ ਗ੍ਰਿਸਤੀ, ਇੱਕ ਵਾਰੀ। ਜਬ ਹੀ ਜਾਤ ਤਰਵੈਣੀ ਬਹਿ, ਪੁੰਨ ਦਾਨ ਦਿਨ ਕਰਤ ਬਤਾਏ, ਤਈ ਪ੍ਰਕਾਸ਼ ਹਮਾਰਾ ਪਇਓ। ਇੱਕ ਵਾਰੀ ਜ਼ਿੰਦਗੀ 'ਚ ਮਾਤ ਗੁਜਰੀ ਜੀ ਸਾਹਮਣੇ ਬੈਠਦੇ ਨੇ, ਉਹ ਕਹਿੰਦੇ ਨੇ ਕਈ ਵਾਰੀ ਬਿਰਹਾ 'ਚ ਆ ਕੇ ਸਾਰੀ ਸਾਰੀ ਰਾਤ ਰੋਣਾ, ਗੁਰੂ ਤੇਗ ਬਹਾਦਰ ਜੀ ਦੇ ਅੱਖਾਂ ਵਾਲੇ ਜਿਹੜੇ ਕੋਰ ਸਨ, ਇਹ ਨੀਰ ਨਾਲ ਗੱਲ ਲੱਗ ਪਏ ਸਨ। ਇੰਨੀ ਪ੍ਰੀਤ ਉਸ ਹਜ਼ੂਰ ਨੇ ਸਾਨੂੰ ਕਿਹਾ, ਭਾਈ ਰੇ ਮਨ ਰਾਮ ਸਿਉਂ ਕਰ ਪ੍ਰੀਤ, ਸਰਵਣ ਗੋਬਿੰਦ ਗੁਣ ਸੁਣੋ, ਕੰਨਾਂ ਨਾਲ ਸੁਣੋ ਦੇ ਗੁਣ। ਕੋਈ ਪੜ੍ਹ ਰਿਹਾ ਤੇਰੇ ਕਵਣ ਕਵਣ ਕੋ ਗੁਣ ਕਹਿ ਕਹਿ ਗਾਵਾਂ, ਤੂੰ ਸੁਣ। ਕੋਈ ਗਾ ਰਿਹਾ ਤੂੰ ਠਾਕਰੋ ਬਹਿਰਾਗਰੋ ਮੈਂ ਜਿਹੀ ਕਣ ਚੇਰੀ ਰਾਮ, ਤੂੰ ਸੁਣ। ਜੇ ਕੋਈ ਗਾ ਰਿਹਾ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਹਾਂ, ਤੂੰ ਸੁਣ। ਹਰ ਕੀ ਗਤ ਨੇ ਕੋਉ ਜਾਣੇ, ਜੋਗੀ ਜਤੀ ਤਪੀ ਬਾਚਹਾਰੇ ਅਰਬ ਲੋਕ ਸਿਆਣੇ, ਤੂੰ ਸੁਣ। ਜਦੋਂ ਕੋਈ ਗਾ ਰਿਹਾ ਕਿ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮਾਂ ਮਾਰੇ ਗੁਣ ਨੇ, ਤੂੰ ਸੁਣ। ਜਦੋਂ ਗੁਣ ਸੁਣੇਗਾ, ਉਸ ਗੁਣ ਨਿਧਾਨ ਦੇ ਗੁਣ ਤੇਰੇ ਅੰਦਰ ਪ੍ਰਵੇਸ਼ ਕਰਨਗੇ, ਫਿਰ ਤੂੰ ਗੁਣਾਂ ਦਾ ਗ੍ਰਾਹਕ ਬਣੇਗਾ। ਇਸ ਵਿਚਾਰ ਨੂੰ ਅਸੀਂ ਰਾਤ ਵਿਚਾਰਾਂਗੇ। ਤੁਹਾਡਾ ਸਭ ਦਾ ਧੰਨਵਾਦ, ਤੁਸੀਂ ਬੜੀ ਇਕਾਗਰਤਾ ਨਾਲ ਸੁਣਿਆ, ਪਿਆਰ ਕਰਨ ਵਾਲੇ ਹੋ। ਅਰਦਾਸ ਕਰਿਓ ਗੁਰੂ ਤੇਗ ਬਹਾਦਰ ਜੀ ਆਪ ਜੀ ਦੇ ਦਰ 'ਤੇ, ਕਿਉਂਕਿ ਇਸੇ ਧਰਤੀ 'ਤੇ ਹੀ ਗੁਰੂ ਤੇਗ ਬਹਾਦਰ ਜੀ ਦਾ ਉਹ ਸਿੱਖ ਜਿਹਨੇ ਇਹ ਗੱਲ ਦੱਸ ਦਿੱਤੀ, ਸੂਰਤ ਦੇ ਨੇੜੇ ਹੀ ਹੈ ਨਾ ਭਾਈ ਮੱਖਣ ਸ਼ਾਹ, ਉਹਨੇ ਕਿਹਾ ਭਾਵਨਾ ਹੋਵੇ ਗੁਰੂ ਤੇਗ ਬਹਾਦਰ ਸਮੁੰਦਰਾਂ ਵਿੱਚ ਵੀ ਮੋਢੇ ਲਾਉਂਦੇ ਨੇ। ਆਓ ਹੁਣ ਆਪਾਂ ਜਿਤਨੇ ਵੀ ਬੈਠੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਜੁੜੀਏ। ਰਾਤ ਦੇ ਦੀਵਾਨ ਵਿੱਚ ਵੀ ਆਪ ਵਕਤ ਸਿਰ ਕਿਰਪਾ ਕਰਿਓ, ਬਖਸ਼ਿਸ਼ ਕਰਿਓ ਵੇਲੇ ਸਿਰ ਪਹੁੰਚਣ ਦੀ। ਸਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਚਰਨ ਪਰਸੇ ਨੇ, ਅਤੇ ਗੁਣਾਂ ਦੀ ਸਾਂਝ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਕਿਰਪਾ ਕਰਕੇ ਬਖਸ਼ਣਗੇ, ਦੇ ਦਿਓ, ਲਿਆ ਦਿਓ। ਧੰਨਵਾਦ ਤੁਹਾਡਾ ਸਤਿਗੁਰੂ ਨੂੰ। ਉਹ ਅਸੀਂ ਵਿਚਾਰਾਂਗੇ, ਮਿੰਟ ਦੋ ਲੈਣੇ ਨੇ। ਆਓ ਹੁਣ ਸਾਰੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਪ੍ਰੀਤ ਕਰੋ। ਆਓ ਜਿਤਨੇ ਵੀ ਆਪਾਂ ਸਤਿਗੁਰੂ ਦੇ ਚਰਨਾਂ ਦਾ ਧਿਆਨ ਟਿਕਾਓ, ਥੋੜ੍ਹਾ ਜਿਹਾ ਸਿਮਰਨ ਕਰ ਲਈਏ, ਉਦੋਂ ਬਾਅਦ ਸਮਾਪਤੀ ਕਰੋ, ਕਿਰਪਾ ਔਰ ਉਚਾਰਨ ਕਰੋ ਜੀ। ਵਾਖੇ ਗੁਰੂ 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 ਵਾਖੇ
ਹੇ ਗੁਰੂ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਾਨੂੰ ਸਭ ਨੂੰ ਸਮਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।